ਸਤਨਾਮ ਸ਼੍ਰੀ ਵਾਹਿਗੁਰੂ ਜੀ। ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਵਿਭੂਤ। ਜਦ ਕਹਿਣ ਲੱਗੇ ਆਪ ਯੋਗੀਆਂ ਵਾਲਾ ਭੇਖ ਧਾਰ ਲਓ, ਪਾਤਸ਼ਾਹ ਕਹਿੰਦੇ ਤਾਂ ਅੱਗੇ ਅਸੀਂ ਧਾਰਿਆ ਹੈ, ਹੋਰ ਕੋਈ ਭੇਖ ਧਾਰਨ ਦੀ ਜ਼ਰੂਰਤ ਨਹੀਂ। ਸਿੱਧ ਕਹਿਣ ਲੱਗੇ ਸਾਨੂੰ ਤਾਂ ਕੋਈ ਯੋਗੀਆਂ ਵਾਲੇ ਚਿੰਨ੍ਹ ਨਜ਼ਰ ਨਹੀਂ ਆ ਰਹੇ। ਯੋਗੀ ਮੁੰਦਰਾਂ ਪਾਉਂਦੇ ਆ, ਚੀਪੀ ਰੱਖਦੇ ਆ, ਸਵਾਰ ਸਰੀਰ 'ਤੇ ਰਾਖ ਮਲਦੇ ਆ, ਖਿੰਥਾ ਪਹਿਨਦੇ ਆ, ਹੱਥ ਤਿੰਨਾਂ ਪੂਰੀਆਂ ਵਾਲਾ ਡੰਡਾ ਰੱਖਦੇ ਆ। ਤੁਸੀਂ ਕਿਹੜੇ ਚਿੰਨ੍ਹ ਧਾਰੇ ਹਨ? ਪਾਤਸ਼ਾਹ ਕਿਰਪਾ ਕਰਦੇ ਹਨ। ਮੁੰਦਾ ਸੰਤੋਖ ਸਰਪਤ ਝੋਲੀ ਧਿਆਨ ਕੀ ਰਹਿ ਬਭੂਤ। ਸੰਤੋਖ ਰੂਪੀ ਮੁੰਦਰਾਂ ਪਹਿਨੀਆਂ ਹੋਈਆਂ, ਜਿਹੜਾ ਮਾੜੇ ਕਰਮਾਂ ਤੋਂ ਸ਼ਰਮ ਕਰਨੀ ਹੈ, ਇਹ ਪਤਮੇ ਨੇ ਭਾਂਡਾ ਰੱਖਿਆ ਹੋਇਆ। ਧਿਆਨ ਰੂਪੀ ਝੋਲੀ ਗ੍ਰਹਿਣ ਕੀਤੀ ਹੈ, ਇਹ ਪਿੰਡੇ ਦੇ ਸਵਾਹ ਮਲ ਕੇ ਕੀ ਕਰਨੀ ਹੈ? ਸਿੱਧ ਕਹਿੰਦੇ ਸਾਡੇ ਮੋਤੀ ਮੁੰਦਰਾਂ ਪਹਿਨਦੇ ਆ, ਆਪ ਨੇ ਇੱਕ ਕਹੀ ਹੈ, ਸਾਡੇ ਮਤ ਜਿਹੜੀ ਭਭੂਤੀ ਜ਼ਰੂਰ ਮਲਦੇ ਆ, ਆਪ ਨੇ ਕਿਹੜੀ ਭਭੂਤੀ ਮਿਲੀ ਹੈ? ਕਹਿੰਦੇ ਸੰਤੋਖ ਅਤੇ ਸਰਮ ਬਰਾਗ ਰੂਪੀ ਦੋ ਮੁੰਦਰਾਂ ਪਹਿਨੀਆਂ ਹੋਈਆਂ, ਵਿਚਾਰ ਰੂਪੀ ਪਾਤਰ ਆ, ਸ਼ਰਧਾ ਖੇਮਾ ਰੂਪੀ ਝੋਲੀ ਹੈ, ਧਿਆਨ ਰੂਪੀ ਭਭੂਤੀ ਮਿਲੀ ਹੋਈ ਹੈ। ਕਿੰਥਾ ਕਾਲ ਕੁਆਰੀ ਕਾਇਆ, ਜਿਹੜਾ ਕਾਇਆ ਸਾਨੂੰ ਕਾਲ ਰੂਪੀ ਲਾੜੇ ਤੋਂ ਕੁਆਰਿਆਂ ਰੱਖਿਆ, ਕਾਲ ਰੂਪੀ ਲਾੜੇ ਨਾਲ ਇਹਦਾ ਵਿਆਹ ਨਹੀਂ ਹੋਣ ਦਿੱਤਾ, ਇਹੀ ਅਸੀਂ ਖਿੰਥਾ ਪਹਿਨੀ ਹੋਈ ਹੈ। ਖਿੰਥਾ ਕਾਲ ਕੁਆਰੀ ਕਾਇਆ, ਇਹ ਕਾਇਆ ਨੂੰ ਜਿਹੜਾ ਕਾਲ ਦੀ ਕੁਆਰੀ ਬੁਰਕੀ ਮਿਥਿਆ ਸਮਝਿਆ, ਅਸੀਂ ਖਿੰਥਾ ਪਹਿਨੀ ਹੋਈ ਹੈ, ਇਹ ਖਿੰਥਾ ਪਹਿਨੀ ਹੋਈ ਹੈ। ਜੁਗਤ ਡੰਡਾ ਪ੍ਰਤੀਤ, ਪ੍ਰਤੀਤ ਭਰੋਸੇ ਦੇ ਸਹਿਤ, ਨਿਰੰਕਾਰ ਜਿਹੜੀ ਸੁਰਤੀ, ਜੁਗਤ ਡੰਡਾ ਪ੍ਰਤੀਤ ਭਰੋਸੇ ਦੇ ਨਾਲ ਨਿਰੰਕਾਰ ਜਿਹੜੀ ਜੁਗਤੀ ਜੁੜੇ ਆ, ਇਹ ਡੰਡਾ ਧਾਰਿਆ ਹੋਇਆ, ਭਰੋਸੇ 'ਚ ਜਿਹੜਾ ਜੁੜੇ ਆ ਇਹ ਡੰਡਾ ਹੈ। ਭੇਦ ਦੀਆਂ ਜਿਹੜੀਆਂ ਬਾਧਕ ਅਤੇ ਭੇਦ ਦੀਆਂ ਸਾਧਕ ਯੁਗਤੀਆਂ ਵੇਖੇ ਜਿਹੜਾ ਪ੍ਰਤੀਤ ਨਿਸ਼ਚਾ ਕੀਤਾ, ਜੀਵੇ ਬ੍ਰਹਮ ਭਿੰਨਾ ਸਤਚਿਤ ਆਨੰਦ ਰੂਪ ਤਵਾਤ ਬ੍ਰਹਮ ਵਤ, ਜੀ ਬ੍ਰਹਮ ਵਿਖੇ ਭਿੰਨ ਆ, ਸਤਚਿਤ ਆਨੰਦ ਸਰੂਪ ਹੋਣ ਕਰਕੇ ਬ੍ਰਹਮ ਦੀ ਨਿਆਈ, ਇਹੀ ਅਸੀਂ ਡੰਡਾ ਫੜਿਆ ਹੋਇਆ ਹੈ। ਸਿੱਧ ਕਹਿਣ ਲੱਗੇ ਬਾਰਾਂ ਪੰਥਾਂ 'ਚੋਂ ਸਾਡਾ ਇੱਕ ਆਈ ਪੰਥ ਹੈ, ਇਹ ਸਾਡੀ ਜਮਾਤ ਬੜੀ ਤਗੜੀ ਹੈ, ਅਸੀਂ ਆਪਸ ਰਲ ਮਿਲ ਕੇ ਰਿੱਧੀਆਂ ਸਿੱਧੀਆਂ ਵਿਖਾਉਂਦੇ ਹਾਂ, ਜਿਹਦੇ ਕਰਕੇ ਉਹਨਾਂ ਵਿੱਚੋਂ ਕਿਸੇ ਦੀ ਜਿੱਤ ਕਿਸੇ ਦੀ ਹਾਰ ਹੁੰਦੀ ਹੈ। ਤੁਹਾਡਾ ਆਈ ਪੰਥ ਕਿਹੜਾ, ਤੁਹਾਡੀ ਜਮਾਤ ਕਿਹੜੀ ਹੈ, ਜਿੱਤ ਹਾਰ ਕਿਹੜੀ ਹੈ? ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਆਈ ਪੰਥ ਹੀ ਜਿਹੜਾ ਸਾਰਿਆਂ 'ਚ ਚੇਤਨ ਸਤਾ ਆਈ ਹੋਈ, ਇਹਨੂੰ ਅਸੀਂ ਨਿਸ਼ਚੇ ਕੀਤਾ, ਇਹ ਸਾਡਾ ਆਈ ਪੰਥ ਹੈ, ਸਗਲ ਜਮਾਤ ਹੀ ਔਰ ਸਾਰੇ ਜਿਹੜੇ ਮਹਾਤਮਾ ਇਹੀ ਸਾਡੀ ਜਮਾਤ ਆ, ਸੰਸਾਰ ਦੇ ਜਿੰਨੇ ਜੀਵ ਹੈ ਇਹ ਸਾਡੀ ਜਮਾਤ ਹੈ, ਜਿੰਨੇ ਸ਼ੁਭ ਗੁਣ ਇਹ ਸਾਡੀ ਜਮਾਤ ਆ। ਮਨ ਜੀਤਾ ਜਗ ਜੀਤ, ਸਿੱਧੂ ਜੀ ਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ, ਜਿਹਦੇ ਕਰਕੇ ਸੰਸਾਰ ਨੂੰ ਅਸੀਂ ਜਿੱਤ ਲਿਆ, ਕਿਉਂਕਿ ਮਨ ਦਾ ਮਾਰਨਾ ਬੜਾ ਮੁਸ਼ਕਲ ਹੈ। ਮਨ ਮਾਰਨ ਅਤ ਕਰ ਬੋ ਔਖਾ, ਕੋਈ ਬਿਰਲਾ ਮਨ ਕੋ ਮਾਰੇ। ਰਾਵਣ ਕਾ ਜੇ ਜੇਠਾ ਪਾਈ, ਰਾਖਤ ਸੀਸ ਅਪਾਰੇ। ਜੋ ਜੋ ਔਖਾ ਤਿਉਂ ਫਲ ਬਹੁਤਾ, ਜੇ ਨੇਤ ਰਚੀ ਕਰਤਾਰੇ। ਨਿਰੀ ਕਾਰ ਸਾਰ ਕੋ ਚਬ ਚਬ, ਪਾਇਆ ਸਾਰ ਮਰਾਰੇ। ਜਿਹਨੇ ਮਨ ਨੂੰ ਨਹੀਂ ਜਿੱਤਿਆ ਉਹ ਸਮਝੋ ਹਾਰ ਗਿਆ। ਸਿੱਧਾ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਮੱਤ ਵਿੱਚ ਸਿੱਧ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੋਰਖ ਨਾਥ ਨੂੰ ਆਦੇਸ਼ ਨਮਸਕਾਰ ਕਰਦੇ ਹਨ। ਆਪ ਜੀ ਕਿਹਨੂੰ ਨਮਸਕਾਰ ਕਰਦੇ ਹੋ? ਆਦੇਸ਼ ਅਤੇ ਸਿਆਦੇਸ਼ ਅਸੀਂ ਨਿਰੰਕਾਰ ਨੂੰ ਨਮਸਕਾਰ ਕਰਦੇ ਹਾਂ, ਜਿਸ ਨੂੰ ਨਮਸਕਾਰ ਕਰਦੇ ਹਾਂ ਤਿਸ ਨਿਰੰਕਾਰ ਨੂੰ ਨਮਸਕਾਰ ਕਰਦੇ ਹਾਂ, ਤਿਸ ਨਿਰੰਕਾਰ ਨੂੰ ਨਮਸਕਾਰ ਕਰਦੇ ਹਾਂ। ਤਿੰਨ ਵਾਰ ਕਹਿ ਕੇ ਨਿਸ਼ਚੇ ਵਾਲੀ ਗੱਲ ਜਣਾਈ ਹੈ। ਮਨ ਵਾਣੀ ਸਰੀਰ ਕਰਕੇ ਅਸੀਂ ਉਸ ਨੂੰ ਨਮਸਕਾਰ ਕਰਦੇ ਹਾਂ। ਬੀਪਸਾ ਅਲੰਕਾਰ ਦੀ ਰੀਤੀ ਦੇ ਮੁਤਾਬਕ ਜਿਹੜਾ ਆਦਿ ਜਮਾਂ ਇਸ ਆਦਿ ਤੋਂ ਈਸ਼ਵਰ ਹੈ, ਉਸ ਨੂੰ ਅਸੀਂ ਆਦੇਸ਼ ਨਮਸਕਾਰ ਕਰਦੇ ਹਾਂ। ਨਮਸਕਾਰ ਕਰਨ ਵਾਲੇ ਹੋ ਕੇ ਉਸ ਨਿਰੰਕਾਰ ਨੂੰ ਆਦੇਸ਼ ਨਮਸਕਾਰ ਕਰਦੇ ਹਾਂ। ਜਿਹਨਾਂ ਨੇ ਆਦੇਸ਼ ਕੀਤੀ ਉਹਨਾਂ ਦੁਆਰਾ ਅਸੀਂ ਉਸ ਨੂੰ ਆਦੇਸ਼ ਨਮਸਕਾਰ ਕਰਦੇ ਹਾਂ। ਜਿਹੜਾ ਦੇਸ਼ ਕਾਲ ਵਸਤੂ ਭੇਦ ਤੋਂ ਆਮੇ ਨੇ ਰਹਿਤ ਹੈ ਉਸ ਨੂੰ ਅਸੀਂ ਆਦੇਸ਼ ਕਰਦੇ ਹਾਂ। ਜਿਹੜਾ ਪ੍ਰਤੱਖ ਮਾਝਾ ਮਾਲਵਾਦ ਦੇਸਾਂ ਤੋਂ ਰਹਿਤ ਹੈ ਉਸ ਨੂੰ ਅਸੀਂ ਨਮਸਕਾਰ ਕਰਦੇ ਹਾਂ। ਜਿਹੜਾ ਪ੍ਰਤੱਖ ਦੇਸ਼ ਅੰਗਾਂ ਤੋਂ ਆ ਰਹਿਤ ਹੈ ਉਸ ਨੂੰ ਅਸੀਂ ਆਦੇਸ਼ ਨਮਸਕਾਰ ਕਰਦੇ ਹਾਂ। ਜੋ ਦੇਸ਼ ਸਾਧਨਾ ਤੋਂ ਆ ਰਹਿਤ ਉਸ ਨੂੰ ਅਸੀਂ ਆਦੇਸ਼ ਨਮਸਕਾਰ ਕਰਦੇ ਹਾਂ। ਜਿਹੜਾ ਸਰਵ ਰੂਪ ਹੋਣ ਕਰਕੇ ਦੇਸ਼ ਕਾਲ ਵਿੱਚ ਆ ਰਿਹਾ ਔਰ ਸਾਰੇ ਸਾਧਨਾਂ ਵਿੱਚ ਆ ਰਿਹਾ ਉਸ ਨੂੰ ਅਸੀਂ ਨਮਸਕਾਰ ਕਰਦੇ ਹਾਂ। ਆਦਿ ਉਹ ਨਿਰੰਕਾਰ ਸਾਰਿਆਂ ਦਾ ਆਦਿ ਰੂਪ ਮੁੰਡ ਰੂਪ ਹੈ। ਅਨੀਲ ਆਨੀਲ ਨੀਲ ਆਦਿਕ ਰੰਗਾਂ ਤੋਂ ਆਮੇ ਨੇ ਰਹਿਤ ਹੈ। ਛਿਹ ਛਿਹ ਨਿਸ਼ਾ ਖੂਬੀ ਦੇਹੋ ਰਹਿ ਨਮੂ, ਕਿ ਬੇਗੂਨ ਬੇਚੂਨ ਚੂੰ ਬੇਨਮੂ। ਖੂਬੀ ਭਲਿਆਈ ਦੇਹੋ ਦੇਣ ਵਾਲਾ ਰਹਿ ਰਸਤੇ, ਨਮੂ ਵਿਖਾਉਣ ਵਾਲਾ ਅਥਵਾ ਉਹ ਪਾਤਸ਼ਾਹ ਦਾ ਪਾਤਸ਼ਾਹ ਹੈ, ਭਲਿਆਈ ਦੇਣ ਵਾਲਾ ਹੈ, ਰਸਤੇ ਦਿਖਾਉਣ ਵਾਲਾ ਹੈ। ਬੇਰੰਗ ਚਿੰਨ੍ਹਾਂ ਤੋਂ ਰਹਿਤ ਹੈ, ਚੂੰ ਐਸੇ ਨਮੂ ਨਮੂਨੇ ਤੋਂ ਬੇਰਹਿਤ ਹੈ। ਜਫਰਨਾਮੇ ਵਿੱਚ ਪਾਤਸ਼ਾਹ ਦੇ ਵਚਨ ਹੈ। ਨੀਲ ਅਪਵਿੱਤਰਤਾ ਤੋਂ ਰਹਿਤ ਹੈ, ਨੀਲ ਗਿਣਤੀ ਤੋਂ ਰਹਿਤ ਹੈ, ਨੀਲ ਨਿਗਲਣੇ ਤੋਂ ਰਹਿਤ ਹੈ, ਨੀਲ ਝੂਠ ਤੋਂ ਰਹਿਤ ਹੈ, ਨੀਲ ਕਲੰਕ ਤੋਂ ਰਹਿਤ ਹੈ। ਨੀਲ ਵਿਦਿਆ ਤੋਂ ਵੀ ਰਹਿਤ ਹੈ, ਨੀਲ ਮਾਇਆ ਤੋਂ ਵੀ ਰਹਿਤ ਹੈ, ਨੀਲ ਨੀਲ ਪੈਣ ਤੋਂ ਵੀ ਰਹਿਤ ਹੈ। ਜਦੋਂ ਉਹਨੂੰ ਕੋਈ ਮਾਰਨ ਵਾਲਾ ਹੀ ਨਹੀਂ ਤਾਂ ਫਿਰ ਨੀਲ ਕਿੱਥੇ ਪੈ ਸਕਦਾ ਹੈ? ਅਨਾਥ ਨਾਦੀ ਬਿੰਦੀ ਭਾਵ ਤੋਂ ਰਹਿਤ ਹੈ, ਕਿਉਂ? ਉਹਦਾ ਗੁਰੂ ਕੋਈ ਨਹੀਂ, ਇਸ 'ਤੇ ਉਹ ਕਿਸੇ ਨਾਦੀਪਣ ਤੋਂ ਰਹਿਤ ਹੈ। ਉਹਦੇ ਮਾਤਾ ਪਿਤਾ ਵੀ ਕੋਈ ਨਹੀਂ, ਇਸ ਕਰਕੇ ਬਿੰਦੀਪਣ ਤੋਂ ਵੀ ਰਹਿਤ ਹੈ। ਅੰਨ ਜਮਾਂ ਆਦਿ ਹੋਰ ਸਾਰੇ ਜੀਵਾਂ ਦਾ ਆਦਿ ਮੁੰਡ ਸਰੂਪ ਹੈ। ਅਨੀਲਿਆ ਅਨਾਦਿਆ ਅਜੇ ਹੈ ਆਜ਼ਾਦ ਹੈ। ਅਨਾਹਤ ਅਨ ਹੋਰ ਨਾ ਕਰਕੇ ਉਹ ਹੱਥ ਨਾਸ ਨਹੀਂ ਹੁੰਦਾ ਹੈ। ਅਨ ਦਵੈਸ਼ ਵਿੱਚ, ਦਵੈਸ਼ ਜਿਹਦੇ ਵਿੱਚ ਹੱਥ ਨਾਸ ਹੈ। ਅਨ ਹੋਰ ਸਾਰੇ ਹੱਥ ਨਾਸ ਕਰਨ ਵਾਲਾ ਹੈ। ਹੱਥ ਹੱਦ ਤੋਂ ਅਨ ਰਹਿਤ ਹੈ, ਉਹਦਾ ਹੱਦ ਬੰਨਾ ਕੋਈ ਨਹੀਂ ਹੈ। ਯੁਗ ਯੁਗ ਇੱਕੋ ਵੇਸ, ਚੌਹਾਂ ਯੁੱਗਾਂ 'ਚ ਉਹਦਾ ਇੱਕੋ ਹੀ ਵੇਸ ਰੂਪ ਹੈ, ਵਾਧਾ ਘਟਦਾ ਨਹੀਂ, ਇੱਕ ਰਸ ਰਹਿੰਦਾ ਹੈ। ਇੱਕ ਜਿਜਾਨ ਯੋਗੀ ਹੁੰਦਾ, ਦੂਜਾ ਜੁਗਤ ਯੋਗੀ ਹੁੰਦਾ। ਜਿਹੜਾ ਪਹਿਲੇ ਆਦਿ ਤੋਂ ਹੀ ਸਾਰੀਆਂ ਕਲਾ ਸੰਪੰਨ ਹੋਵੇ ਉਸਨੂੰ ਜੁਗਤ ਯੋਗੀ ਕਹਿੰਦੇ ਹੈ। ਇਸੇ ਕਰਕੇ ਪਰਮਾਤਮਾ ਨੂੰ ਆਦਿ ਏਸ ਕਿਹਾ ਗਿਆ। ਜੁਜਾਨ ਯੋਗੀ ਉਹਨੂੰ ਕਹਿੰਦੇ ਆ ਜਿਹੜਾ ਆਪਣੀ ਕਮਾਈ ਕਰਕੇ ਜਪ ਤਪ ਕਰਕੇ ਪਿੱਛੋਂ ਕੁਝ ਕਲਾ ਸੰਪੰਨ ਹੋਵੇ, ਉਹਨੂੰ ਜਿਜਾਨ ਯੋਗੀ ਕਹਿ ਦਿੰਦੇ ਆ। ਭੁਗਤ ਗਿਆਨ ਦਾ ਭੰਡਾਰਨ, ਫਿਰ ਸਿੱਧਿਆਂ ਨੇ ਕਿਹਾ ਅਸੀਂ ਸਵੇਰੇ ਭੁਗਤ ਪਜੀਰਾ ਖਾਂਦੇ ਹਾਂ, ਤੁਸੀਂ ਕਿਹੜਾ ਪਜੀਰਾ ਖਾਂਦੇ ਹਾਂ, ਸਾਡੇ ਕੋਲ ਭੰਡਾਰਨ ਹੈ, ਤੁਹਾਡੇ ਕੋਲ ਭੰਡਾਰਨ ਕੌਣ ਹੈ, ਅਸੀਂ ਸਵੇਰੇ ਨਾਦ ਵਜਾਉਂਦੇ ਹਾਂ, ਤੁਸੀਂ ਕਿਹੜੀ ਨਾਦ ਵਜਾਉਂਦੇ ਹੋ, ਪਾਤਸ਼ਾਹ ਕਿਰਪਾ ਕਰਦੇ ਹਨ। ਭੁਗਤ ਗਿਆਨ, ਗਿਆਨ ਰੂਪੀ ਭੁਗਤ ਛਕਦੇ ਹਾਂ, ਕਿਉਂ ਗੁਰੂ ਸਾਹਿਬ ਜੀ ਆਪ ਬ੍ਰਹਮ ਗਿਆਨੀ ਹੈ, ਜਿਸ ਕਰਕੇ ਗਿਆਨ ਰੂਪੀ ਭੋਜਨ ਕਿਹਾ ਹੈ। ਭੋਜਨ ਇਹ ਨਾਮ ਰੂਪੀ ਭਜਨ ਰੂਪੀ ਭੋਜਨ ਛਕ ਰਹੇ ਹਾਂ। ਦਇਆ ਭੰਡਾਰਨ, ਸਾਡੇ ਕੋਲ ਦਇਆ ਰੂਪੀ ਭੰਡਾਰਨ ਹੈ, ਦਇਆ ਕਰਕੇ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ, ਸੰਸਾਰ ਦੇ ਪਦਾਰਥ ਵੀ ਪ੍ਰਾਪਤ ਹੋ ਜਾਂਦੇ ਹਨ। ਘੱਟ ਘੱਟ ਵੱਜ ਹੈ ਨਾਦ, ਘਟਾਂ ਘਟਾਂ ਵਿੱਚ ਜਿਹੜਾ ਸ਼ਬਦ ਹੋ ਰਿਹਾ, ਪਾਤਸ਼ਾਹ ਕਹਿੰਦੇ ਸਿੱਧੋ ਸਾਡੇ ਮਤ ਵਿੱਚ ਇਹੀ ਨਾਦ, ਨਗਾਰਾ ਵੱਜ ਰਿਹਾ, ਦਸ ਹੰਦਾਰ ਜਿਹੜੇ ਸ਼ਬਦ ਹੈ ਇਹ ਸਾਡੇ ਮਤ ਵਿੱਚ ਨਾਦ ਵੱਜ ਰਿਹਾ। ਸਿੱਧ ਕਹਿੰਦੇ ਆਪਦੇ ਮਤ ਵਿੱਚ ਨਾਥ ਕੌਣ ਹੈ, ਰਿਧੀਆਂ ਸਿੱਧੀਆਂ ਕਿਹੜੀਆਂ ਹਨ, ਪਾਤਸ਼ਾਹ ਕਿਰਪਾ ਕਰਦੇ ਹਨ। ਆਪ ਨਾਥ ਨਾਥੀ ਸਭ ਜਾ ਕੀਰੇ ਦੇ ਸਿੱਧਾ ਵਰਾ ਸਾਧ, ਇਹ ਸਿੱਧੋ ਸਾਡੇ ਮੁੱਚ ਉਹ ਨਿਰੰਕਾਰ ਹੀ ਨਾਥ ਆ ਸਾਰਿਆਂ ਦਾ, ਜਿਹਨੇ ਆਪਣੇ ਹੁਕਮ ਰੂਪੀ ਨਕੇਲ ਵਿੱਚ ਸਾਰੀ ਦੁਨੀਆ ਨੱਥੀ ਹੋਈ ਹੈ। ਇਹ ਸਿੱਧੀ ਸਿੱਧੋ ਰਿਧੀਆਂ ਸਿੱਧੀਆਂ ਸਵਾਦ ਤਾਂ ਹੋ ਰਹੀ ਹੈ, ਸਾਨੂੰ ਚੰਗਾ ਨਹੀਂ ਲੱਗਦਾ, ਰਿਧੀਆਂ ਸਿੱਧੀਆਂ ਸਵਾਦ ਅਵਰਾ ਝੱਲੇ ਪੁਰਖਾਂ ਨੂੰ ਆਉਂਦਾ ਹੈ। ਰਿਧੀਆਂ ਸਿੱਧੀਆਂ ਸਵਾਦ ਪਰਮਾਤਮਾ ਨੂੰ ਅਵਰਾ ਅਵਰਨ ਭਾਵ ਕਿ ਪੜਦਾ ਪਾਉਣ ਵਾਲਾ ਹੈ। ਸਿੱਧ ਕਹਿੰਦੇ ਜੇ ਆਪ ਵਿੱਚ ਰਿਧੀਆਂ ਸਿੱਧੀਆਂ ਨੇ ਤਾਂ ਯੋਗੀਆਂ ਵਾਲੇ ਪੂਰੇ ਪੂਰੇ ਚਿੰਨ੍ਹ ਆਪ ਜੀ ਵਿਖੇ ਨਹੀਂ ਕੱਟ ਸਕਦੇ ਹਨ। ਪਾਤਸ਼ਾਹ ਕਹਿੰਦੇ ਸਿੱਧੋ ਹਾਂਜੀ, ਇਹ ਦੁਨਿਆਵੀ ਰਸਾਂ ਦਾ ਸਵਾਦ ਆ, ਦੂਜਾ ਨਾਮ ਦਾ ਸਵਾਦ ਆ, ਦੁਨਿਆਵੀ ਰਸਾਂ ਦੀ ਤਿਆਗਣ ਕਰਕੇ ਅਵਰਾ ਹੋਰ ਨਾਮ ਦਾ ਸਵਾਦ ਸਾਨੂੰ ਆਇਆ ਹੈ। ਹਾਂਜੀ, ਸਾਡੇ ਮਤ ਵਿੱਚ ਇਹੀ ਰਿੱਧੀ ਹੈ ਅਤੇ ਸਿੱਧੀ ਹੈ। ਸਿੱਧਿਆਂ ਨੇ ਸਾਡੇ ਮਤ ਵਿੱਚ ਸੇਵਾਦਾਰ ਹੁੰਦੇ, ਇੱਕ ਦਾ ਨਾਂ ਕੁਠਾਰੀ ਹੈ, ਦੂਜੇ ਦਾ ਨਾਮ ਭੰਡਾਰੀ ਹੈ। ਕੁਠਾਰੀ ਸਾਰੀਆਂ ਵਸਤੂਆਂ ਲਿਆ ਕੇ ਇਕੱਠੀਆਂ ਕਰਦਾ ਹੈ, ਭੰਡਾਰੀ ਤਿਆਰ ਕਰਕੇ ਸਾਰਿਆਂ ਨੂੰ ਵਰਤਾਉਂਦਾ ਹੈ। ਤੁਹਾਡੇ ਮਤ ਕੁਠਾਰੀ ਅਤੇ ਭੰਡਾਰੀ ਕੌਣ ਹੈ, ਪਾਤਸ਼ਾਹ ਕਿਰਪਾ ਕਰਦੇ ਹਨ। ਸੰਯੋਗ ਵਿਯੋਗ ਦੋਏ ਕਾਰ ਚਲਾਵ ਹੈ, ਜੋ ਕਰਮ ਪਦਾਰਥਾਂ ਦਾ ਸੰਯੋਗ ਕਰਾਉਂਦਾ ਉਹ ਕੁਠਾਰੀ ਹੈ, ਜਿਹੜਾ ਕਰਮ ਪਦਾਰਥਾਂ ਦਾ ਵਿਯੋਗ ਕਰਾਉਂਦਾ ਉਹ ਭਾਈ ਭੰਡਾਰੀ ਹੈ। ਜਿਹਨਾਂ ਪਵਿੱਤਰ ਕਰਮਾਂ ਨਾਲ ਸਾਡਾ ਸੰਯੋਗ ਆ ਉਹੀ ਸਾਡਾ ਕਠਾਰੀ ਹੈ, ਜਿਹਨਾਂ ਮਾੜੇ ਕਰਮਾਂ ਨਾਲ ਸਾਡਾ ਵਿਯੋਗ ਆ ਉਹੀ ਭੰਡਾਰੀ ਹੈ। ਸਾਡੇ ਮਤ ਵਿੱਚ ਇਹ ਹੀ ਸੇਵਾਦਾਰ ਸਾਰਾ ਕੰਮ ਕਾਰ ਚਲਾ ਰਹੇ ਹਨ। ਸਿੱਧ ਕਹਿੰਦੇ ਸਾਡੇ ਮਤ 'ਚ ਛਾਂਦੇ ਵਰਤਾਏ ਜਾਂਦੇ, ਤੁਹਾਡੇ ਮਤ ਛਾਂਦੇ ਕਿਹੜੇ ਆ? ਲੇਖਿਆ ਵੈ ਭਾਗ ਪਾਸ਼ਾ ਮੱਥੇ ਦੇ ਲੇਖਾਂ ਦੇ ਮੁਤਾਬਕ ਇਹ ਪਦਾਰਥ ਆ ਕੇ ਮਿਲਦੇ ਆ। ਸਾਡੇ ਮਤ ਵਿੱਚ ਤਾਂ ਇਹੀ ਭਾਗ ਛਾਂਦੇ ਆ, ਛਾਂਦਿਆਂ ਦਾ ਰਿਵਾਜ ਹਾਂਜੀ ਪਿੱਛੇ ਸੀ, ਹੁਣ ਅੱਜ ਕੱਲ੍ਹ ਹਟ ਗਿਆ ਹੈ। ਆਦੇਸ਼ ਅਤੇ ਸਹਿਆਦੇਸ਼ ਸਾਡੀ ਉਸ ਨਿਰੰਕਾਰ ਨੂੰ ਆਦੇਸ਼ ਨਮਸਕਾਰ ਹੈ। ਆਦਾ ਨੀਲਾ ਨਾਦਾ ਨਾਥ ਜੂ ਜੂ ਕੇ ਕੋ ਵੇਸ, ਉਹ ਸਾਰਿਆਂ ਦਾ ਆਦਿ ਰੂਪ ਪਿਆ। ਅਨੀਲ ਨੀਲ ਆਦਿਕ ਰੰਗਾਂ ਤੋਂ ਰਿਹਾ ਤਿਆ, ਗਿਣਤੀਆਂ ਤੋਂ ਰਿਹਾ ਤਿਆ। ਅਨਾਦੀ ਅਨਾਦ ਨਾਦੀ ਬਿੰਦੀ ਭਾਵ ਤੋਂ ਰਿਹਾ ਤਿਆ। ਅਨਾਹਤ ਨਾਸ ਨਹੀਂ ਹੁੰਦਾ, ਹੱਦ ਬੰਨ੍ਹ ਤੋਂ ਰਿਹਾ ਤਿਆ। ਜੋਗਾਂ ਜੋਗਾਂ 'ਚ ਉਹਦਾ ਇੱਕ ਹੀ ਬੇਸ ਸਰੂਪ ਆ। ਅਠਾਈਵੀਂ ਪੌੜੀ ਦੇ 87 ਅੱਖਰ ਆ, 29ਵੀਂ ਪੌੜੀ ਦੇ 90 ਅੱਖਰ ਹਨ। ਇਹ ਕੰਮ ਆਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਇੱਕ ਸਿੱਧ ਕਹਿਣ ਲੱਗਾ ਸੰਸਾਰ ਦੀ ਪੈਦਾਇਸ਼ ਕਿਵੇਂ ਹੁੰਦੀ ਹੈ? ਪਾਤਸ਼ਾਹ ਕਹਿੰਦੇ ਪਿੱਛੇ 10 ਤਾਂ ਆਏ ਹਾਂ, ਸਵਾਸਥਾਤ ਬਾਣੀ ਬ੍ਰਹਮਾਓ। ਸਿੱਧ ਕਹਿੰਦੇ ਉਸ ਵੇਲੇ ਮੈਂ ਆਪ ਜੀ ਦੇ ਕੋਲ ਨਹੀਂ ਸੀ, ਆਪ ਕਿਰਪਾ ਕਰਕੇ ਫਿਰ ਬਖਸ਼ਿਸ਼ ਕਰ ਦਿਓ। ਪਾਤਸ਼ਾਹ ਕਹਿੰਦੇ ਏਕਾ ਮਾਈ ਜੁਗਤ ਵਿਆਹੀ, ਇੱਕ ਜਿਹੜੀ ਮਾਈ ਮਾਇਆ, ਉਹਦਾ ਪਤੀ ਪਰਮੇਸ਼ਰ, ਉਹਦੇ ਨਾਲ ਜਦ ਮਾਇਆ ਜੁਗਤ ਜੁੜੀ, ਜੁੜਨਾ ਇਹ ਜਿਹੜਾ ਉਹਦੇ ਨਾਲ ਉਹਦੇ ਸੰਕਲਪ ਕਰਵਾ ਦਿੱਤਾ, ਤਦ ਮਾਇਆ ਵਿਆਹੀ ਮੈਨੂੰ ਪ੍ਰਸੂਤ ਹੋਈ। ਅੱਖਰਾਂ ਦੇ ਵਿੱਚ ਹੀ ਦੋਹਾਂ ਦਾ ਵਾਚਕ ਹੈ, ਮਾ ਮਾਇਆ ਜਦ ਇੱਕ ਈਸ਼ਵਰ ਨਾਲ ਜੁਗਤ ਜੁੜੀ, ਭਾਵ ਕਿ ਕਲਪਤ ਤਦਾਤਮ ਸੰਬੰਧ ਹੋ ਗਿਆ, ਤਾਂ ਵਿਆਹੀ ਪ੍ਰਸੂਤ ਹੋਈ। ਤਿੰਨ ਚੇਲੇ ਪ੍ਰਵਾਨ, ਉਸ ਵੇਲੇ ਬ੍ਰਹਮਾ ਵਿਸ਼ਨੂੰ ਸ਼ਿਵ ਰੂਪ ਤਿੰਨ ਚੇਲੇ ਪੁੱਤਰ ਜਿਹੜੇ ਪ੍ਰਵਾਨ ਹੋ ਗਏ। ਚੇਲਾ ਕਹੋ ਪੁੱਤ ਕਹੋ ਇੱਕੋ ਗੱਲ ਹੈ। ਸਿੱਧ ਗੋਸ਼ ਚੇਲੇ ਜਗ੍ਹਾ ਕਈ ਜਗ੍ਹਾ ਪੁੱਤਰ ਲਿਖਿਆ, ਗੋਰਖ ਪੂਤ ਲੋਹਾਰੀ ਪਾ ਬੋਲੇ ਜੋਗ ਜੋਗਤ ਵਿਦ ਸਾਈ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਇੱਕ ਪੁੱਤਰ ਬ੍ਰਹਮ ਸੰਸਾਰ ਨੂੰ ਪੈਦਾ ਕਰਨ ਵਾਲਾ ਹੋਇਆ, ਦੂਜਾ ਵਿਸ਼ਨੂੰ ਪੜਿਆਰਿਆਂ ਦੇ ਦੇਣ ਵਾਲਾ ਪਾਲਣਾ ਕਰਨ ਵਾਲਾ ਹੋਇਆ, ਤੀਜਾ ਮੋਰਦਿਆਂ ਦੀ ਦੀਵਾਨ ਕਚਹਿਰੀ ਲਾਉਣ ਵਾਲਾ ਮਿਸਾਨ ਭੂਮਿਕਾ 'ਚ ਛੇਵਿਆ, ਇੱਕ ਪੁੱਤਰ ਸ਼ਿਵ ਜਿਹਨੂੰ ਸਾਰਿਆਂ ਦੀ ਲੈਤਾ ਕਰਨ ਦੀ ਬਾਣ ਆਦਤ ਪਈ ਹੋਈ ਹੈ। ਦੀਵਾਨ ਪਾਠ ਇਕੱਠਾ ਹੀ ਹੈ। ਤ੍ਰਿਗੁਣ ਆਤਮਕ ਮਾਇਆ ਦੁਆਰਾ ਬ੍ਰਹਮਾ ਵਿਸ਼ਨੂੰ ਅਤੇ ਸ਼ਿਵਾਂ ਨੂੰ ਪੈਦਾ ਕਰਕੇ ਜਗ ਦੀ ਉਤਪਤੀ ਪਾਲਣਾ ਲੈਤਾ ਕਰਨ ਧੰਦੇ ਚਲਾਇਆ ਹੋਇਆ। ਇੱਕ ਸੰਸਾਰ ਦੀ ਉਤਪਤੀ ਕਰਨ ਵਾਲਾ ਬ੍ਰਹਮਾ ਔਰ ਭੰਡਾਰਿਆਂ ਦੇ ਦੇਣ ਵਾਲਾ ਹੈ, ਇੱਕ ਸ਼ਿਵ ਆ ਜਿਹਨੂੰ ਲੋਕ ਭੋਲਾ ਮਹੇਸ਼ ਕਹਿੰਦੇ। ਦੁਕਾਨ ਖੋਲਣਗੇ ਸਾਰੇ ਲੋਕ ਸ਼ਿਵਾਂ ਨੂੰ ਮੱਥਾ ਟੇਕਦੇ ਆ ਹਿੰਦੂ ਲੋਕ। ਇੱਕ ਪੁੱਤਰ ਵਿਸ਼ਨੂੰ ਦੀਵਾਨ ਸਭਾ ਦੇ ਲਾਉਣ ਵਾਲਾ, ਕਿਉਂ ਸਭਾ ਦੇ ਲਾਉਣ ਅਤੇ ਸਜਾਉਣ ਦਾ ਢੰਗ ਵਿਸ਼ਨੂੰ ਨੂੰ ਹੋਰ ਕਿਸੇ ਨੂੰ ਨਹੀਂ। ਇੱਕ ਸੰਸਾਰ ਦੀ ਪਾਲਣਾ ਕਰਨ ਵਾਲਾ ਵਿਸ਼ਨੂੰ, ਇੱਕ ਭੰਡਾਰੀ ਭੰਡਾਰਿਆਂ ਦੇਣ ਵਾਲਾ ਭੋਲਾ ਮਹੇਸ਼ ਸ਼ਿਵ ਹੈ, ਇੱਕ ਬ੍ਰਹਮ ਪੁੱਤਰ ਐਸਾ ਜਿਹਨੂੰ ਬੱਚੇ ਦੇ ਗੁਆਲੇ ਹਾਂਜੀ ਜਿਸ ਨੇ ਬੱਚੇ ਵਾਲੇ ਚਰਾ ਕੇ ਲਿਆਉਣ ਦੀ ਆਦਤ ਪਈ ਹੋਈ ਹੈ, ਜਿਹਨੂੰ ਬਾਣੀ ਲਿਆਉਣ ਦੀ ਭਾਵ ਸਾਰੇ ਵੇਦ ਜਿਹੜੇ ਸੰਸਾਰ 'ਤੇ ਪ੍ਰਵਿਰਤ ਕਰਨ ਦੀ ਆਦਤ ਪਈ ਹੋਈ ਹੈ। ਫਿਰ ਸਿੱਧਾ ਗਿਆ ਬ੍ਰਹਮਾ ਆਦਿਕ ਸੁਤੰਤਰ ਆ ਜਾਂ ਪ੍ਰਤੰਤਰ ਆ? ਪਾਤਸ਼ਾਹ ਕਹਿੰਦੇ ਸਾਰੇ ਪ੍ਰਤੰਤਰ ਆ। ਕਿਉਂ? ਜੇ ਉਤੇ ਸੁਭਾਵੈ ਤਿਵੈ ਚਲਾਵੈ, ਜੇ ਹੋਵੇ ਫਰਮਾਨ। ਜਿਸ ਤਰ੍ਹਾਂ ਉਸ ਨਿਰੰਕਾਰ ਨੂੰ ਪਾਉਂਦਾ, ਉਸੇ ਤਰ੍ਹਾਂ ਇਹਨਾਂ ਤਿੰਨਾਂ ਦੇਵਤਿਆਂ ਨੂੰ ਚਲਾ ਰਿਹਾ, ਜਿਵੇਂ ਉਹਦਾ ਫਰਮਾਨ ਹੁਕਮ ਹੁੰਦਾ ਉਸੇ ਪ੍ਰਕਾਰ ਇਹ ਕਰਾ ਰਹੇ ਹੈ। ਜਿਸ ਤਰ੍ਹਾਂ ਬ੍ਰਹਮਾ ਆਦਿਕਾਂ ਨੂੰ ਹਾਂਜੀ ਪਾਉਂਦਾ, ਉਸੇ ਤਰ੍ਹਾਂ ਜੀਵਾਂ ਨੂੰ ਚਲਾਉਂਦੇ ਆ, ਆਪਣੀ ਮਰਜ਼ੀ ਅਨੁਸਾਰ ਚਲਾਉਂਦੇ ਆ? ਨਹੀਂ, ਜਿਵੇਂ ਨਿਰੰਕਾਰ ਦਾ ਹੁਕਮ ਹੁੰਦਾ ਉਵੇਂ ਚਲਾ ਰਹੇ ਹਨ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਉਹ ਬ੍ਰਹਮ ਆਦਿਕ ਤਾਂ ਸਾਰੇ ਜੀਵਾਂ ਨੂੰ ਦੇਖਦੇ ਆ, ਲੇਕਿਨ ਉਹਨਾਂ ਜੀਵਾਂ ਨੂੰ ਬ੍ਰਹਮ ਆਦਿਕ ਨਿਗਾਹ ਨਹੀਂ ਆਉਂਦੇ। ਉਹ ਨਿਰੰਕਾਰ ਆਪ ਤਾਂ ਉਹਨਾਂ ਬ੍ਰਹਮ ਆਦਿਕਾਂ ਨੂੰ ਦੇਖ ਰਿਹਾ, ਲੇਕਿਨ ਉਹਨਾਂ ਦੇਵਤਿਆਂ ਨੂੰ ਪਰਮੇਸ਼ੁਰ ਨਜ਼ਰ ਨਹੀਂ ਆਉਂਦਾ ਹੈ। ਬਹੁਤਾ ਇਹੋ ਵਡਾਣ, ਇਹ ਬੜਾ ਭਾਰੀ ਵਡਾਣ, ਅਸਚਰਜ ਕੌਤਕ ਹੈ। ਆਦੇਸ਼ ਅਤੇ ਸਹਿ ਆਦੇਸ਼, ਆਦਾ ਨੀਲਾ ਆਦਾ ਨਾਥ ਜੋ ਜੋ ਕੇ ਕੁਵੇਸ਼। ਉਸ ਨਿਰੰਕਾਰ ਨੂੰ ਅਸੀਂ ਨਮਸਕਾਰ ਹੀ ਨਮਸਕਾਰ ਕਰਦੇ ਹਾਂ। ਉਹ ਸਾਰਿਆਂ ਦਾ ਆਦਿ ਰੂਪ ਹੈ, ਨੀਲ ਆਦਿਕ ਰੰਗਾਂ ਗਿਣਤੀਆਂ ਮਿਣਤੀਆਂ ਤੋਂ ਰਹਿਤ ਹੈ, ਅਨਾਦੀ ਸਰੂਪ ਹੈ, ਅਨਾਹਤ ਨਾਸ ਤੋਂ ਰਹਿਤ, ਹੱਦ ਤੋਂ ਰਹਿਤ ਹੈ, ਯੁਗਾਂ ਯੁਗਾਂ 'ਚ ਉਹਦਾ ਇੱਕ ਹੀ ਬੇਸ ਸਰੂਪ ਹੈ। 30ਵੀਂ ਪੌੜੀ ਦੇ 102 ਅੱਖਰ ਹਨ। ਆਸਣ ਲੋਏ ਲੋਏ ਭੰਡਾਰ, ਨਵੇਂ ਸਿੱਧ ਨੂੰ ਸੰਸਾਰ ਦੀ ਉਤਪੀ ਦਾ ਉੱਤਰ ਜਦੋਂ ਦੇ ਚੁੱਕੇ, ਉਹ ਪਿਛਲੇ ਸਿੱਧ ਬੋਲੇ ਜਿਨ੍ਹਾਂ ਨੇ ਯੋਗ ਧਾਰਨ ਦਾ ਇਹ ਪ੍ਰਸੰਗ ਚਲਾਇਆ ਹੋਇਆ ਸੀ। ਸਿੱਧ ਕਹਿਣ ਲੱਗੇ, ਸਾਡੇ ਮਤ 'ਚ ਆਸਣ ਭੰਡਾਰੇ ਹੁੰਦੇ ਆ। ਆਪ ਦਾ ਆਸਣ ਭੰਡਾਰਾ ਕਿਹੜਾ ਹੈ? ਪਾਤਸ਼ਾਹ ਕਿਰਪਾ ਕਰਦੇ ਹਨ, ਕਿਰਪਾ ਕਰਕੇ ਸਮਝਾ ਰਹੇ ਹਨ। ਆਸਣ ਲੋਏ ਲੋਏ ਭੰਡਾਰ, ਨਾ ਸਾਨੂੰ ਆਸਣਾਂ ਦੀ ਲੋਏ ਲੋੜ ਆ, ਨਾ ਭੰਡਾਰਿਆਂ ਦੀ ਲੋਏ ਲੋੜ ਆ। ਸਿੱਧਾ ਨੇ ਕਿਹਾ, ਸਾਧੂਆਂ ਦਾ ਆਸਣ ਅਤੇ ਭੰਡਾਰਾ ਜ਼ਰੂਰ ਹੁੰਦਾ ਹੈ। ਆਪ ਕਿਰਪਾ ਕਰਕੇ ਸਾਨੂੰ ਦੱਸੋ, ਆਸਣ ਲੋਏ ਲੋਏ ਭੰਡਾਰ, ਲੋਕਾਂ 'ਚ ਸਾਡਾ ਆਸਣ, ਲੋਕਾਂ 'ਚ ਸਾਡਾ ਭੰਡਾਰਾ। ਸਿੱਧੇ ਨੇ ਕਿਹਾ, ਆਪ ਨਿਰਣਾ ਕਰਕੇ ਨਹੀਂ ਦੱਸਿਆ, ਚੰਗੀ ਤਰ੍ਹਾਂ ਸਮਝਾਵੋ। ਪਾਤਸ਼ਾਹ ਦੇ ਆਸਣ ਲੋਏ ਲੋਏ ਭੰਡਾਰ, ਜਿਹਨਾਂ ਲੋਕਾਂ ਦਾ ਅੰਤਿਸ਼ਕਰਨ ਸ਼ਰਦੇ ਅਤੇ ਸਹਿਤ ਆ, ਉਹੀ ਸਾਡਾ ਆਸਣ ਹੈ। ਅਤੇ ਜਿਹੜੇ ਲੋਕ ਸ਼ਰਧਾ ਭਾਵ ਨਾਲ ਸਾਡੇ ਨਿਮਿਤ ਸੰਗਤ ਨੂੰ ਭੋਜਨ ਛਕਾਉਂਦੇ ਆ, ਇਹੀ ਸਾਡਾ ਭੰਡਾਰਾ ਹੈ। ਜਿਵੇਂ ਮਹਾਰਾਜ ਦਸਮ ਪਾਤਸ਼ਾਹ ਨੇ ਵਚਨ ਕੀਤੇ, ਸਿੰਘ ਸੋ ਰਹਿਤ ਪੰਜ ਜਹ ਮਿਲੇ, ਮਮ ਸਰੂਪ ਸੋ ਦੇਖੋ ਭਲੇ, ਭੋਜਨ ਸਾਧਨ ਜੋ ਤਿੰਨ ਦੇ, ਮੋਕੋ ਪਹੁੰਚਾਵਤ ਸਿੱਖ ਸੇ, ਮਨੋ ਕਾਮਨਾ ਤਿੰਨ ਤੇ ਪ੍ਰਾਪਤ, ਸ਼ਰਧਾ ਤਰੇ ਚਿੰਤ ਦੁੱਖ ਖਾਪਤ, ਪੰਜ ਸਿੱਖਨ ਮੈਂ ਮੇਰੋ ਬਾਸਾ, ਪੂਰਨ ਕਰੋ ਤਰਹਿ ਜੇ ਆਸਾ। ਜਿਹੜੇ ਕਹਿੰਦੇ ਪੰਜ ਰਹਿਤ ਵਹਿਤ ਵਾਲੇ ਸਿੰਘ ਮਿਲ ਜਾਣ, ਉਹ ਮੇਰੇ ਸਰੂਪ ਨੂੰ ਚੰਗੀ ਤਰ੍ਹਾਂ ਦੇਖੋ, ਭੋਜਨ ਵਸਤਰ ਉਹਨਾਂ ਨੂੰ ਦੇਣਾ, ਉਹ ਕਹਿੰਦੇ ਮੈਨੂੰ ਪਹੁੰਚ ਜਾਂਦਾ ਜਿਹੜਾ ਗੁਰਸਿੱਖਾਂ ਨੂੰ ਦੇਣਾ, ਮਨੋਕਾਮਨਾ ਤੋਂ ਪੂਰੀ ਹੁੰਦੀ ਹੈ, ਸ਼ਰਧਾ ਤੇਰੀ ਚਿੰਤ ਦੁੱਖ ਦੂਰ ਹੋ ਜਾਂਦੇ ਹੈ, ਪੰਜ ਸਿੱਖਾਂ 'ਚ ਮੇਰਾ ਵਾਸਾ, ਹੈਂ ਉਹ ਪੂਰੀ ਕਰਾਂਗਾ ਜਿਹੜੀ ਵੀ ਮਨ 'ਚ ਇੱਛਾ ਧਾਰੋਗੇ। ਲੋਏ ਪ੍ਰਕਾਸ਼ ਰੂਪੀ ਨਿਰੰਕਾਰ ਦਾ ਸਾਨੂੰ ਲੋਏ ਬ੍ਰਹਮ ਗਿਆਨ ਪ੍ਰਾਪਤ ਹੋਇਆ, ਇਹੀ ਸਾਡਾ ਭੰਡਾਰਾ ਹੈ। ਇਸ ਬ੍ਰਹਮ ਗਿਆਨ ਨੂੰ ਭੰਡਾਰੇ ਦੇ ਛਕਣ ਕਰਕੇ ਸਾਨੂੰ ਪਦਾਰਥਾਂ ਦੀ ਕੋਈ ਆਸ ਅਣਾ ਆਸਾ ਨਹੀਂ ਰਹੀ ਹੈ। ਜੋ ਕੁਛ ਪਾਸ ਇੱਕ ਵਾਰ, ਇਸ ਵਾਸਤੇ ਸਿੱਧੋ, ਅਸੀਂ ਜੋ ਕੁਝ ਦੁਨੀਆਂ ਦਾ ਪਦਾਰਥ ਆ ਆਪਣੇ ਸਤਿਗੁਰਾਂ ਤੋਂ ਇੱਕੋ ਵਾਰ ਪ੍ਰਾਪਤ ਕਰ ਲਿਆ, ਹੁਣ ਕਿਸੇ ਮਾਇਆ ਪਦਾਰਥ ਦੀ ਇੱਛਾ ਹੀ ਨਹੀਂ ਰਹੀ। ਅਸੀਂ ਜੋ ਕੁਛ ਪਰਮੇਸ਼ੁਰ ਦੀ ਸੰਬੰਧਤਾ ਵਿੱਚ ਉਪਦੇਸ਼, ਨਾਮ, ਵਿਰਾਗ, ਗਿਆਨ ਆਦਿਕਾਂ ਨੂੰ ਪਾਇਆ, ਇੱਕੋ ਵਾਰ ਪਾ ਲਿਆ, ਦੁਆਰਾ ਸਤਿਗੁਰਾਂ ਤੋਂ ਪੁੱਛਣ ਦੀ ਲੋੜ ਨਹੀਂ ਰਹੀ। ਸਾਡੇ ਪਾਸੋਂ ਜੋ ਕੁਝ ਵੀ ਸ਼ਰਧਾਲੂਆਂ ਨੇ ਜਿਗਿਆਸੂਆਂ ਨੇ ਪਾਇਆ, ਇੱਕੋ ਵਾਰ ਪਾ ਲਿਆ ਹੈ। ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੇ ਕਾਰ। ਜਿਸ ਵੇਲੇ ਸਤਿਗੁਰਾਂ ਸਾਨੂੰ ਉਪਦੇਸ਼ ਦੇਣਾ ਕਰਮੇ ਨੇ ਕੀਤਾ, ਉਸ ਵੇਲੇ ਅਸੀਂ ਸਿਰਜਣਹਾਰ ਨਿਰੰਕਾਰ ਨੂੰ ਦੇਖਣਾ ਕਰ ਕੀਤਾ ਔਰ ਨਿਸ਼ਚਾ ਕੀਤਾ ਹੈ ਕਿ ਸੱਚੇ ਨਿਰੰਕਾਰ ਦੇ ਭਜਨ ਸਿਮਰਨ ਦੀ ਕਾਰ ਸੱਚੀ ਹੈ। ਸਿੱਧਾਂ ਨੇ ਕਿਹਾ ਪਰਮਾਤਮਾ ਦਾ ਆਸਣ ਅਤੇ ਭੰਡਾਰਾ ਕਿਹੜਾ ਹੈ? ਪਾਤਸ਼ਾਹ ਕਹਿੰਦੇ ਆਸਣ ਲੋਏ ਲੋਏ ਭੰਡਾਰ, ਲੋਕਾਂ ਵਿੱਚ ਹੀ ਉਹਦਾ ਆਸਣ ਆ, ਲੋਕਾਂ ਵਿੱਚ ਹੀ ਉਹਦਾ ਭੰਡਾਰਾ ਆ। ਸਿੱਧ ਕਹਿੰਦੇ ਨਿਰਣਾ ਕਰਕੇ ਦੱਸੋ। ਪਾਤਸ਼ਾਹ ਕਹਿੰਦੇ ਲੋਕਾਂ ਦਾ ਜਿਹੜਾ ਅੰਤਿਸ਼ਕਰਨ ਹੈ ਇਹੀ ਉਹਦਾ ਆਸਣ ਹੈ। ਜਿਹੜੇ ਲੋਕ ਨਿਰੰਕਾਰ ਨਿਮਿਤ ਭੋਜਨ ਦਿੰਦੇ ਹੈ ਇਹੀ ਉਹਦਾ ਭੰਡਾਰਾ ਹੈ। ਜੋਗ ਛਪਾ ਸੋ ਇੱਕ ਵਾਰ ਨਿਰੰਕਾਰ ਜੀਆਂ ਦੇ ਮੱਥੇ 'ਤੇ ਜੋ ਕੁਝ ਪਾਇਆ ਇੱਕੋ ਵਾਰ ਪਾ ਦਿੱਤਾ। ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ। ਸਿਰਜਣਹਾਰ ਪੈਦਾ ਕਰਨ ਵਾਲਾ ਪਰਮਾਤਮਾ ਆਪੇ ਜੀਵਨ ਨੂੰ ਪੈਦਾ ਕਰ ਰਿਹਾ, ਆਪੇ ਵੇਖੇ ਪਾਲਣਾ ਕਰ ਰਿਹਾ, ਆਪੇ ਜੀਵਨ ਦੀ ਲਿਖਤਾ ਕਰ ਰਿਹਾ। ਪਾਤਸ਼ਾਹ ਕਹਿੰਦੇ ਉਹ ਸੱਚੇ ਦੀ ਸੰਸਾਰ ਰੂਪੀ ਕਾਰ ਸਭ ਸੱਚੀ ਹੈ। ਆਦੇਸ਼ ਅਤੇ ਸਹਿ ਆਦੇਸ਼ ਆਦਿ ਅਨਿਲ ਅਨਾਦ ਅਨਾਤ ਜੋ ਜੋ ਕੇ ਕੁਵੇਸ। ਉਸ ਨਿਰੰਕਾਰ ਨੂੰ ਅਸੀਂ ਨਮਸਕਾਰ ਹੀ ਨਮਸਕਾਰ ਕਰਦੇ ਹਾਂ, ਵਾਰ ਵਾਰ ਨਮਸਕਾਰ ਕਰਦੇ ਹਾਂ। ਸਾਰਿਆਂ ਦਾ ਆਦਿ ਰੂਪ ਹੈ, ਅਨਿਲ ਨੀਲ ਆਦਿ ਕਰੰਗਾਂ ਤੋਂ ਰਹਿਤ ਆ, ਗਿਣਤੀਆਂ ਮਿਣਤੀਆਂ ਤੋਂ ਰਹਿਤ ਆ, ਅਨਾਦੀ ਸਾਰਿਆਂ ਦਾ ਆਦਿ ਮੁੰਡ ਸਰੂਪ ਆ, ਅਨਾਦੀ ਸਰੂਪ ਆ, ਉਹਦੀ ਕੋਈ ਆਦ ਨਹੀਂ, ਅਨਾਹਤ ਨਾ ਸੁਣ ਤੋਂ ਰਹਿਤ ਆ, ਹੱਦ ਬੰਨੇ ਤੋਂ ਰਹਿਤ ਆ। ਯੁਗਾਂ ਯੁਗਾਂ 'ਚ ਉਸ ਨਿਰੰਕਾਰ ਦਾ ਬੇਸ ਸਰੂਪ ਇੱਕ ਰਸ ਰਹਿੰਦਾ ਹੈ। 31ਵੀਂ ਪੌੜੀ ਦੇ 71 ਅੱਖਰ ਹਨ। ਇੱਕ ਦੂਜੀ ਭਉ ਲੱਖ ਹੋਏ ਲੱਖ ਹੋਏ ਲੱਖ ਹੋਵੇ ਲੱਖ ਵੀਸ। ਸਿੱਧ ਕਹਿੰਦੇ ਮਹਾਰਾਜ ਪਰਮਾਤਮਾ ਤੁਹਾਡੀ ਪ੍ਰੀਤੀ ਹੈ, ਉਹਦੀ ਪ੍ਰਾਪਤੀ ਲਈ ਜਿਹੜੀਆਂ ਭੂਮਿਕਾ ਰੂਪੀ ਪੌੜੀਆਂ ਉਹ ਚੜ੍ਹਨ ਦਾ ਰਸਤਾ ਤਰੀਕਾ ਕਿਹੜਾ ਹੈ? ਪਾਤਸ਼ਾਹ ਕਿਰਪਾ ਕਰਦੇ ਇੱਕ ਦੂਜੀ ਭਉ ਲੱਖ ਹੋਏ ਲੱਖ ਹੋਵੇ ਲੱਖ ਵੀਸ। ਇੱਕ ਜੀਵ ਤੋਂ ਦੋ ਜੀਵਾਂ ਹੋ ਜਾਣ, ਦੋ ਤੋਂ ਇੱਕ ਇੱਕ ਦੀ ਲੱਖ ਲੱਖ ਹੋ ਜਾ, ਤੁਹਾਨੂੰ 2 ਲੱਖ ਹੋ ਗਈਆਂ, ਇੱਕ ਇੱਕ ਦੀ ਫਿਰ ਲੱਖ ਲੱਖ ਹੋ ਜਾਏ, ਇਸ ਤੋਂ ਅੱਗੇ ਫਿਰ ਇੱਕ ਇੱਕ ਦੀ 20 ਲੱਖ ਹੋ ਜਾਏ। ਇੱਕ ਜੀਵ ਤੋਂ 2 ਤੋਂ ਲੱਖਾਂ ਜੀਵਾਂ ਹੋ ਜਾਣ, ਲੱਖਾਂ ਜੀਵਾਂ ਤੋਂ ਇੱਕ ਇੱਕ ਦੀ ਫਿਰ ਲੱਖ ਲੱਖ ਹੋ ਜਾਏ, ਫਿਰ ਇੱਕ ਦੀ 20 ਲੱਖ ਹੋ ਜਾਏ। ਲੱਖ ਲੱਖ ਜਿਹੜਾ ਆਖੀਆ ਹੈ ਇੱਕ ਨਾਮ ਜਗਦੀਸ਼, ਇੰਨੀਆਂ ਜੀਵਾਂ ਕਰਕੇ ਲੱਖਾਂ ਲੱਖਾਂ ਗੇੜਾ ਮੈਨੇ ਵਾਰੀ। ਜਗ ਦਾ ਜਿਹੜਾ ਈਸ਼ਰ ਪਰਮੇਸ਼ਰ ਹੈ ਉਹਦੇ ਇੱਕ ਨਾਮ ਨੂੰ ਹੀ ਆਖਣਾ ਕਰੀਏ, ਭਾਵ ਉਹਦਾ ਨਾਮ ਹੀ ਜਪਣਾ ਕਰੀਏ। ਨਾਮ ਨੇ ਸਾਡੀ ਇੰਨੀ ਪ੍ਰੀਤੀ ਹੈ, ਭਾਵ ਕਿ ਸਾਰੇ ਸਰੀਰ ਦੇ ਰੋਮ ਹੀ ਰਸਨਾ ਬਣ ਜਾਣ, ਰੋਮ ਰੋਮ ਦੀ ਅਵਸਥਾ ਪ੍ਰਾਪਤ ਹੋ ਜਾਏ। ਇਹ ਤੁਰਾਹੇ ਪਤ ਪਵੜੀਆ ਚੜੀਆ ਹੋਏ ਕੀਸ। ਪਰਮਾਤਮਾ ਦੀ ਪ੍ਰਾਪਤੀ ਜਿਹੜੀਆਂ ਭੂਮਿਕਾ ਰੂਪੀ ਪੌੜੀਆਂ, ਉਹਨਾਂ ਪੌੜੀਆਂ ਪਰ ਚੜ੍ਹਨ ਦਾ ਇਹ ਤੁਰਾਹੇ ਇਹੀ ਰਸਤਾ ਆ, ਜਿਹੜਾ ਕਿ ਰਸਨਾ ਨਾ ਪਰਮਾਤਮਾ ਦਾ ਨਾਮ ਜਪਣਾ ਹੈ। ਇਸ ਰਸਤੇ ਦੁਆਰਾ ਸਿਮਰਨ ਦੁਆਰਾ ਭੂਮਿਕਾ ਰੂਪੀ ਪੌੜੀਆਂ ਪਰ ਚੜ੍ਹ ਜਾਵੇ ਤਾਂ ਅਕੀਸ ਇੱਕ ਈਸ਼ਵਰ ਦਾ ਸਰੂਪ ਹੋ ਜਾਂਦਾ ਹੈ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਜਿਵੇਂ ਆਕਾਸ਼ ਉੱਡਣ ਵਾਲੇ ਆਕਾਸ਼ਚਾਰੀ ਪੰਛੀ ਕਿਹੜੇ ਗਰੜ ਆਦਿਕ ਪੰਛੀਆਂ ਦੀਆਂ ਗੱਲਾਂ ਸੁਣ ਕੇ ਹੰਸ ਦੀ ਉਡਾਰੀ 400 ਕੁ ਹੋਣ ਦੀ ਦੱਸਦੇ ਹੁੰਦੀ ਹੈ, ਗਰੜ ਦੀ ਉਡਾਰੀ ਬੇਅੰਤ ਹੋਣ ਕਰਕੇ ਨਾਮ ਲੂਮ ਹੈ। ਸਾਵਣ ਦੇ ਮਹੀਨੇ ਵਰਖਾ ਰੁੱਤ ਵਿੱਚ ਖੰਭਾਂ ਵਾਲੇ ਕੀੜੇ ਮਕੌੜਿਆਂ ਨੂੰ ਵੀ ਆਕਾਸ਼ ਵਿੱਚ ਉੱਡਣ ਦੀ ਰੀਸ ਆ ਜਾਂਦੀ ਹੈ। ਇਸੇ ਤਰ੍ਹਾਂ ਚੇਤਨ ਦੇਵ ਰੂਪੀ ਆਕਾਸ਼ ਵਿੱਚ ਬਰਾਗ ਗਿਆਨ ਰੂਪੀ ਖੰਭਾਂ ਨਾਲ ਉੱਡਣ ਵਾਲੇ ਜਿਹੜੇ ਮਹਾਂਪੁਰਖ ਰੂਪੀ ਪੰਛੀ ਹੈ, ਉਹਨਾਂ ਦੀਆਂ ਅਹੰ ਬ੍ਰਹਮਸਮੀ ਕਰਤੱਬਾ ਭਾਵ ਰੂਪ ਗੱਲਾਂ ਸੁਣ ਕੇ ਕੀੜਿਆਂ ਵਾਂਗੂ ਜਿਹੜੇ ਵਿਸ਼ਈ ਪਾਂਬਰ ਪੁਰਖ ਹੈ ਉਹਨਾਂ ਨੂੰ ਵੀ ਰੀਸ ਆ ਜਾਂਦੀ ਹੈ, ਉਹ ਵੀ ਅਹੰ ਬ੍ਰਹਮਸਮੀ ਕਰਤੱਬਾ ਭਾਵ ਕਹਿਣ ਲੱਗ ਜਾਂਦੀ, ਅਸੀਂ ਵੀ ਬ੍ਰਹਮਸਮੀ ਇਹੋ ਜਿਹੇ ਕਰਮ ਕਰਦੇ। ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ। ਪਾਤਸ਼ਾਹ ਕਹਿੰਦੇ ਜਿਸ ਵੇਲੇ ਨਦਰੀ ਮਹਾਤਮਾ ਦੀ ਨਜ਼ਰ ਪਈ ਤਾਂ ਕੂੜੀ ਝੂਠੀਆਂ ਲੋਕਾਂ ਦੀਆਂ ਕੂੜੀਆਂ ਠੀਸ ਗੱਪਾਂ ਹੀ ਨਿਕਲੀਆਂ, ਪਿਆ ਤਾਂ ਕੁਝ ਨਹੀਂ ਐਵੇਂ ਫੋਕਾ ਹੀ ਗੱਲਾਂ ਕਰਦੇ। ਨਦਰੀ ਸਤਿਗੁਰਾਂ ਦੀ ਮਿਹਰ ਕਰਕੇ ਉਹ ਨਾਨਕ ਪਰਮੇਸ਼ੁਰ ਪ੍ਰਾਪਤ ਕਰੀਦਾ, ਜਿਹੜਾ ਪੁਰਸ਼ ਇਹ ਗੱਲ ਆਖਦਾ ਕਿ ਸਤਿਗੁਰਾਂ ਬਿਨ ਉਸ ਨਗਰ ਦੀ ਪ੍ਰਾਪਤੀ ਹੋ ਜਾਂਦੀ ਹੈ, ਪਾਤਸ਼ਾਹ ਕਹਿੰਦੇ ਉਹ ਝੂਠੇ ਪੁਰਨੇ ਝੂਠੀਆਂ ਠੀਸ ਮੈਂ ਨੇ ਗੱਪਾਂ ਹੀ ਆ, ਝੂਠੀਆਂ ਗੱਪਾਂ ਹੀ ਮਾਰ ਰਿਹਾ ਹੈ। ਬੱਤੀਵੀਂ ਪੌੜੀ ਦੇ 83 ਅਕਸ਼ਰ ਹਨ। ਆਖਣ ਜੋਰ, ਫਿਰ ਸਿੱਧ ਕਹਿੰਦੇ ਜੀਵ ਸੁਤੰਤਰ ਹੈ ਕਿ ਪ੍ਰਤੰਤਰ ਹੈ, ਪਾਤਸ਼ਾਹ ਕਹਿੰਦੇ ਜੀਵ ਪ੍ਰਤੰਤਰ ਹੈ ਪਰਾਧੀਨ ਹੈ, ਕਿਉਂ ਇਹਦੇ ਵਿੱਚ ਆਪਣੇ ਆਪ 'ਚ ਕੁਝ ਕੰਮ ਕਰਨ ਦੀ ਸ਼ਕਤੀ ਨਹੀਂ ਹੈ। ਆਖਣ ਜੋਰ, ਇਸ ਪੁਰਸ਼ ਵਿੱਚ ਕਿਸੇ ਵੇਦ ਸ਼ਾਸਤਰ ਪੁਰਾਣ ਸਿਮਰਤੀ ਕੁਰਾਨ ਆਦਿਕ ਜਿੰਨੇ ਹੋਰ ਵੀ ਗ੍ਰੰਥ ਹੈ ਕਹਿਣ ਦਾ ਜ਼ੋਰ ਵੱਲ ਨਹੀਂ। ਪਰਮੇਸ਼ਰ ਦੀ ਸ਼ਕਤੀ ਤੋਂ ਬਿਨਾਂ ਕੋਈ ਸੁਭਾਵਿਕ ਬਲ ਦੇ ਆਖਣ ਦਾ ਵੀ ਇਹਦੇ ਜ਼ੋਰ ਵੱਲ ਨਹੀਂ। ਕਿਸੇ ਕਾਰਨ ਕਰਕੇ ਜਦੋਂ ਜ਼ੁਬਾਨ ਬੰਦ ਹੋ ਜਾਂਦੀ ਹੈ ਤਦ ਵੀ ਇਹਦੇ ਵਿੱਚ ਕਿਸੇ ਬਚਨ ਆਖਣ ਦਾ ਜ਼ੋਰ ਵੱਲ ਨਹੀਂ ਹੁੰਦਾ। ਆਪਣੀ ਤਾਕਤ ਨੇ ਕੀ ਕੁਝ ਆਖ ਸਕਦਾ, ਕੁਝ ਵੀ ਨਹੀਂ ਆਖ ਸਕਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਆਪਣੀ ਮਰਜ਼ੀ ਨਾਲ ਕੋਈ ਗੱਲ ਆਖਣ ਜਾਂ ਆਖਣ ਦਾ ਵੀ ਕਿਸੇ ਵਿੱਚ ਜ਼ੋਰ ਨਹੀਂ। ਚੁੱਪ ਹੈ ਨਹਿ ਜ਼ੋਰ, ਇਸ ਪੁਰ ਚੁੱਪ ਕਰਨ ਦਾ ਵੀ ਜ਼ੋਰ ਬੋਲ ਨੇ। ਜਿਹਨੂੰ ਬਹੁਤ ਬੋਲਣ ਦੀ ਆਦਤ ਪਈ ਹੁੰਦੀ ਹੈ ਉਹਨਾਂ ਨੂੰ ਕੋਈ ਚੁੱਪ ਕਰ ਜਾਓ, ਚੁੱਪ ਨਹੀਂ ਕਰਦੇ। ਜਾਂ ਜਿਹਨੂੰ ਕੋਈ ਦੁੱਖ ਤਕਲੀਫ ਹੋਣ ਕਰਕੇ ਡਾਕਟਰ ਲੋਕ ਬੋਲਣਾ ਬੰਦ ਕਰ ਦਿੰਦੇ ਆ, ਲੇਕਿਨ ਉਹ ਬੋਲਣ ਤੋਂ ਬੰਦ ਨਹੀਂ ਹੁੰਦੇ, ਬੇਮਤਲਬੇ ਬੋਲੇ ਜਾਂਦੇ। ਆਪਣੇ ਆਪ ਕਿਸੇ ਵਿੱਚ ਚੁੱਪ ਹੋਣ ਦਾ ਵੀ ਜ਼ੋਰ ਬਲ ਨਹੀਂ ਹੈ। ਜ਼ੋਰ ਨਾ ਮੰਗਣ, ਇਹ ਜੀਵ 'ਚ ਆਪਣੇ ਆਪ ਮੰਗਣ ਦਾ ਵੀ ਜ਼ੋਰ ਬਲ ਨਹੀਂ ਹੈਗਾ। ਦੇਣ ਨਾ ਜ਼ੋਰ, ਵਸਤੂ ਦੇ ਦੇਣ ਦਾ ਵੀ ਜ਼ੋਰ ਬਲ ਨਹੀਂ ਹੈ। ਕਿਸੇ ਨੂੰ ਕੋਈ ਵਸਤੂ ਦੇ ਦਿਆਂ, ਜ਼ੋਰ ਨਾ ਜੀਵਨ, ਇਹ ਜੀਵ ਬਹੁਤਾ ਹਾਂ ਜਿਉਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਆਦਿ ਅਨੇਕਾਂ ਤਰ੍ਹਾਂ ਦੇ ਪਦਾਰਥ ਕਸਤੂਰੀ ਵੱਟੀ ਦਵਾਈਆਂ ਖਾ ਪੀ ਰਿਹਾ, ਪਰ ਜਿੰਨੇ ਸਵਾਸ ਲੈਣੇ ਲਿਖੇ ਆ ਉਨੇ ਲੈਂਦਾ। ਆਪਣੇ ਆਪ ਜੀਵਨ ਦਾ ਵੀ ਜ਼ੋਰ ਨਹੀਂ, ਇਹ ਵੀ ਇਹਦੇ 'ਚ ਜ਼ੋਰ ਨਹੀਂ ਹੈ। ਮਰਨ ਨਹਿ ਜ਼ੋਰ, ਕੋਈ ਕਹਿੰਦਾ ਮੈਂ ਕਾਸ਼ੀ ਜਾ ਕੇ ਮਰਾਂ, ਸ਼ਿਵਾਂ ਦੇ ਵਰ ਕਰਕੇ ਮੁਕਤ ਹੋ ਜਾਂ, ਕੋਈ ਕਹਿੰਦਾ ਮੈਂ ਗੰਗਾ ਦੇ ਪ੍ਰਵਾਹ 'ਚ ਰੁੜ ਕੇ ਮਰ ਜਾਂ, ਕੋਈ ਕਹਿੰਦਾ ਮੈਂ ਵਿੱਦਿਆ ਪੜ੍ਹਦਾ ਪੜ੍ਹਦਾ ਮਰ ਜਾਂ, ਕੋਈ ਕਹਿੰਦਾ ਯੁੱਧ ਕਰਦਾ ਰਣ ਭੂਮੀ 'ਚ ਮਰ ਜਾਵਾਂ, ਕੋਈ ਆਪਦਾਦਾ ਮਾਰਿਆ ਫੀਮ ਖਾ ਕੇ ਜ਼ਹਿਰ ਖਾ ਕੇ ਮਰਨ ਨੂੰ ਤਿਆਰ ਹੋ ਜਾਂਦਾ, ਲੇਕਿਨ ਆਪ ਮਰਨ ਦਾ ਕਿਸੇ ਜ਼ੋਰ ਵੱਲ ਨਹੀਂ। ਜਿੰਨਾ ਚਿਰ ਪਰਮੇਸ਼ਰ ਦੇ ਹੁਕਮ ਮੁਤਾਬਕ ਦੇਸ ਕਾਲ ਵਸਤੂ ਇਕੱਠੇ ਨਹੀਂ ਹੁੰਦੇ ਉਨਾ ਚਿਰ ਕੋਈ ਮਰ ਨਹੀਂ ਸਕਦਾ ਹੈ। ਜ਼ੋਰ ਨਾ ਰਾਜਮਾਲ ਮਨਸੋਰ, ਇਸ ਮਨੁੱਖ 'ਚ ਆਪਣੇ ਆਪ ਰਾਜਮਾਲ ਦੀ ਪ੍ਰਾਪਤੀ ਦਾ ਵੀ ਜ਼ੋਰ ਬਲ ਨਹੀਂ, ਅਤੇ ਆਪਣੇ ਆਪ ਰਾਜਮਾਲ ਦੇ ਮਨ ਜ਼ੋਰ ਸੁਰ ਤਿਆਗਣ ਦਾ ਵੀ ਜ਼ੋਰ ਬਲ ਹੈ ਨਹੀਂ। ਮਨ ਦੇ ਸ਼ੋਰ ਸ਼ਰਾਬੇ ਦੇ ਤਿਆਗਣ ਦਾ ਗ੍ਰਹਿਣ ਕਰਨ ਦਾ ਵੀ ਇਹਦੇ 'ਚ ਬਲ ਸ਼ਕਤੀ ਨਹੀਂ। ਜ਼ੋਰ ਨਾਲ ਸੁਰਤੀ ਗਿਆਨ ਵਿਚਾਰ, ਸੁਰਤੀ ਮੈਨੇ ਵੇਦਾਂ ਦੇ ਗਿਆਨ ਵਿਚਾਰਨ ਦਾ ਵੀ ਇਹਦੇ 'ਚ ਜ਼ੋਰ ਬਲ ਨਹੀਂ। सुरती वेदां दे पण दा वी इहदे जोर ने, सरूप गयान दी प्राप्ति दा वी इस जोर ने, सत सत वस्तु दे विचारन दा वी इहदे च जोर ने, सो जम रत्ती श्रेष्ठ प्रीति धारण करन दा वी इहदे जोर ने, सुरती बिरती दे लाउण दा वी इहदे जोर ने। जोरना जुगति छुट्टा संसार, किसी जुगति करे संसार तो छुटकारा पाउण दा वी इस जोर ने। शास्त्रां दीआं जुगतियां, मन दीआं जुगतियां, विहार दीआं जुगतियां दी प्राप्ति दा वी इस जोर ने। संसार तो छुटकारा पाउण विच वी इहदा जोर ने। सिद्ध कहिंदा मेरे च हैगा, पातशाह कहिंदे हांजी, सिद्ध कहिंदा मेरे विच है, मैं अपने आप सब कुछ कर सकदा हाँ। पातशाह कहिंदे जे सत जोर कर वेखै सोए, जिहदे अपने हाथ सुतंत्र पुणे नूं जोर वालिया वो करके वेख लै। नानक उत्तम नीच ना कोई, पातशाह कहिंदे अपने आप ना कोई उत्तम आ ना कोई नीच बन सकदा, सारियां गल्लां परमात्मा दे अधीन आ। ये सिद्ध होया जीव परतंत्र आ, स्वतंत्र ने। सिद्धां ने बेनती की निरंकार की प्राप्ति तन दे वल करके हुंदी होएगी, पातशाह कहिंदे तन दे वल करके उहदी प्राप्ति नहीं हुंदी। आखण जोर चुप्पै नह जोर, तन दे जोर करके शुभ वचन भी नहीं आख्या जांदा, उहदी प्राप्ति किवें हो सकती है। देखो जिमीदारां किन्ना बल हुंदा, चंगी सोहणी मिठास भरी बाणी नहीं उचार सकते, तन दे बल करके चुप भी नहीं हो सकता है। जोर न मंगण देना जोर, तन दे जोर करके मंगया भी नहीं जाता, तन दे जोर करके कोई दिता भी नहीं जाता, फिर निरंकार की प्राप्ति किवें हो सकती है। जोर न जीवन मरण है जोर, तन दे जोर बल करके जीव्या भी नहीं जाता, तन दे जोर बल करके मरिया भी नहीं जाता, फिर परमेश्वर की प्राप्ति किवें हो सकती है। जोर न राजमल मनसोर, तन दे जोर न मन का शोर शराबा राजमल वह भी प्राप्त नहीं होंदा, तन दे जोर बल करके ना राजमल प्राप्त होंदा ना मन का शोर शराबा ही त्यागया जाता, तन दे बल करके परमेश्वर की प्राप्ति किवें हो सकती है। जोर न सुरती ज्ञान विचार, तन दे जोर बल करके सुरती वेदां दे ज्ञान भी नहीं विचारिया जा सकता। जोर ना जोती छुटे संसार, तन दे जोर बल करके संसार तो छुटन दीआं जोगतियां भी प्राप्त नहीं हो सकदियां, परमेश्वर की प्राप्ति किवें हो सकती है। जे सत जोर कर वेखै सोए, जिस निरंकार दे हाथ विच भाव हाथ मैंने शरीर वेखे जोर वालिया, वो अपने शरीर दे बल नूं ला के देख लै, परमात्मा की प्राप्ति हो सकती होवे। शरीर दे बल करके उहदी प्राप्ति बिल्कुल नहीं हो सकती। नानक उत्तम नीच ना कोई, पातशाह कहिंदे तन दे बल करके ना कोई उत्तम हो सकता ना कोई नीचे हो सकता। सिद्ध कहिंदे परमेश्वर की प्राप्ति का मुख साधन जिहड़ा ज्ञान है, उहदी प्राप्ति प्रसंगां दे कथन करना हुंदी होएगी, जां मौन धरना हुंदी होए, जां बहुता जीणी ना हुंदी होएगी, पातशाह कृपा करदे हन। आखण जोर चुप्पै ना जोर, आखण प्रसंगां दे महापार दे कथन करना जोर, ज्ञान की प्राप्ति नहीं हुंदी है। न्याय आदिक बहुते शास्त्र दीआं गल्लां आखण कथन करना भी जोर ना ज्ञान की प्राप्ति नहीं हुंदी है। चुप्पै ना जोर सुभाविक चुप रहण ना, चुप्पे मौन धर के समाधि लाउण करके भी जोर ज्ञान की प्राप्ति नहीं हुंदी है। जोर ना मंगण देना जोर, मधुकड़ी मंगना भी ज्ञान की प्राप्ति नहीं होंगी, किसी देवी देव तो मंगना भी ज्ञान की प्राप्ति नहीं होंगी, मंगया हुआ अन्न खाण नाल भी ज्ञान की प्राप्ति नहीं होंगी। दान दे जोर, दान देने दे जोर ज्ञान की प्राप्ति नहीं होंगी है। जोर ना जीवन मरना जोर, बहुते जीवन करके भी जोर ज्ञान की प्राप्ति नहीं होंगी, अठ करके मरना भी जोर ज्ञान की प्राप्ति नहीं होंगी। जोर न राजमल मनसोर, ਕਾਛੀ ਦਾ ਕਲਵੱਤਰ ਆਰਾ ਲੈ ਕੇ ਮਰ ਜਾਣ ਨਾਲ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਜੋਰਨ ਰਾਜਮਾਲ ਮਨ ਸੋਰ ਰਾਜਮਾਲ ਰਾਜ ਭਾਗ ਦੇ ਗ੍ਰਹਿਣ ਕਰਨਾ ਵੀ ਜੋਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਮਨ ਦੇ ਸ਼ੋਰ ਸ਼ਰਾਬੇ ਕਰਕੇ ਵੀ ਵੀ ਗਿਆਨ ਨਾਲ ਰੌਲਾ ਰੌਲਾ ਪਾ ਕੇ ਗਿਆਨ ਲੈ ਲਾਂਗੇ, ਇਵੇਂ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਜੋਰਨ ਸੁਰਤੀ ਗਿਆਨ ਵਿਚਾਰ ਗਿਆਨ ਜਾਣਨਾ ਕਰੋ, ਵੇਦਾਂ ਦੀਆਂ ਸੁਰਤੀਆਂ ਦੇ ਵਿਚਾਰਨ ਕਰਕੇ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਜੋਰਨਾ ਯੁਗਤੀ ਛੁਟੈ ਸੰਸਾਰ ਅਨੇਕ ਪ੍ਰਕਾਰ ਦੀਆਂ ਯੁਗਤੀ ਕਰਕੇ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਸਿੱਧਾਂ ਨੇ ਕਿਹਾ ਕਹਿੰਦੇ ਗਿਆਨ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਪਾਤਸ਼ਾਹ ਕਹਿੰਦੇ ਹਨ ਛੁਟੈ ਸੰਸਾਰ, ਸੰਸਾਰ ਦਾ ਫੁਰਨਾ, ਸੰਸਾਰ ਦੇ ਪਦਾਰਥਾਂ ਦਾ ਮੋਹ ਛੁੱਟ ਜਾਏ ਗੁਰੂ ਕਿਰਪਾ ਨਾਲ, ਤਾਂ ਜੀਵ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਿੱਧਾਂ ਨੇ ਕਿਹਾ ਜਿਹਨੂੰ ਗਿਆਨ ਦੀ ਪ੍ਰਾਪਤੀ ਹੋਈ ਹੈ ਉਹਨੂੰ ਕੀ ਫਲ ਮਿਲਦਾ ਹੈ? ਪਾਤਸ਼ਾਹ ਕਹਿੰਦੇ ਜੇਸਾ ਜ਼ੋਰ ਕਰ ਵੇਖਿਆ ਸੋਏ, ਜਿਹਦੇ ਮਨ ਰੂਪੀ ਹੱਥ ਵਿੱਚ ਜ਼ੋਰ ਗਿਆਨ ਪ੍ਰਾਪਤ ਹੋ ਜਾਂਦਾ, ਉਹ ਜੀਵ ਨਿਰੰਕਾਰ ਨੂੰ ਹਾਂਜੀ ਪ੍ਰਤੱਖ ਦੇਖ ਲੈਂਦਾ, ਜਿਵੇਂ ਹੱਥ 'ਤੇ ਪਿਆ ਔਲਾ ਨਜ਼ਰ ਆਉਂਦਾ ਇਉਂ ਪ੍ਰਤੱਖ ਦੇਖ ਲੈਂਦਾ। ਉਹ ਜੀਵ ਆਪਣੇ ਸਰੂਪ ਨੂੰ ਹਾਂਜੀ ਉਹ ਨਿਰੰਕਾਰ ਦਾ ਰੂਪ ਸਮਝ ਕੇ ਦੇਖਣਾ ਕਰਦਾ ਹੈ। ਸਿੱਧਾਂ ਨੇ ਕਿਹਾ ਜਿਹਨੇ ਆਪਣੇ ਸਰੂਪ ਨੂੰ ਦੇਖ ਲਿਆ ਉਹਨਾਂ ਦੀ ਦ੍ਰਿਸ਼ਟੀ ਵਿੱਚ ਕੀ ਹੈ? ਪਾਤਸ਼ਾਹ ਕਹਿੰਦੇ ਨਾਨਕ ਉੱਤਮ ਨਿਚ ਨਾ ਕੋਈ। ਮਹਾਰਾਜ ਕਹਿੰਦੇ ਉਹ ਗਿਆਨਵਾਨ ਦੀ ਦ੍ਰਿਸ਼ਟੀ 'ਚ ਨਾ ਕੋਈ ਉੱਤਮ ਆ ਨਾ ਕੋਈ ਨੀਚ ਆ, ਉਹਦੀ ਨਿਗਾਹ ਵਿੱਚ ਦਵੰਦਾ ਭਾਵ ਮਿਟ ਜਾਂਦਾ, ਮੇਰ ਤੇ ਸਾਰੀ ਖਤਮ ਹੋ ਜਾਂਦੀ ਹੈ, ਉਦੋਂ ਦ੍ਰਿਸ਼ਟੀ ਇੰਨੀ ਮਹਾਨ ਬਣ ਜਾਂਦੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸੱਤ ਸਹੰਸ ਜੈਸੇ ਓਤ ਪੋਤ ਪੁਰਬ ਸੋਏ, ਜਿਵੇਂ ਮਾਲਾ ਦੇ ਮਣਕੇ ਇੱਕੋ ਹੀ ਹੈ, ਸੂਤ ਇੱਕੋ ਹੀ ਹੈ, ਮਣਕੇ ਜੁਦੇ ਜੁਦੇ ਹੈ, ਸ੍ਰਿਸ਼ਟੀ ਦੇਖਣ ਨੂੰ ਜੁਦੀ ਜੁਦੀ ਹੈ, ਸਾਰਿਆਂ 'ਚ ਸੂਤਰ ਰੂਪੀ ਆਤਮਾ ਪਰਮੇਸ਼ਰ ਆਪ ਹੀ ਹੋ ਰਿਹਾ ਹੈ, ਤੇਵੀਂ ਪੌੜੀ ਦੇ ਬਨਵੇਂ ਅੱਖਰ ਹਨ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਅਤੇ ਸਵੇ ਧਰਤੀ ਥਾਪ ਰੱਖੀ ਧਰਮਸਾਲ। ਸਿੱਧ ਕਹਿਣ ਲੱਗਾ ਸ਼ਾਸਤਰਾਂ 'ਚ ਤਿੰਨ ਕਾਂਡ ਆ, ਕਰਮ ਕਾਂਡ, ਉਪਾਸ਼ਨਾ ਕਾਂਡ, ਗਿਆਨ ਕਾਂਡ। ਆਪ ਕਰਕੇ ਕਿਰਪਾ ਕਰਕੇ ਪਹਿਲਾਂ ਕਰਮ ਕਾਂਡ ਸੁਣਾਓ। ਕਰਮਾਂ ਦੇ ਕਰਮ ਦਾ ਸਥਾਨ ਕਿਹੜਾ ਆ? ਕਰਮ ਕੇ ਸਮੇਂ ਪਰ ਕਰੇ, ਔਰ ਜਿਹੜੇ ਕਰਮ ਦਾ ਫਲ ਛੇਤੀ ਪ੍ਰਾਪਤ ਹੋ ਜਾਏ। ਪਾਤਸ਼ਾਹ ਕਹਿੰਦੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਅਤੇ ਸਵੇ ਧਰਤੀ ਥਾਪ ਰੱਖੀ ਧਰਮਸਾਲ। ਪੌਣ ਪਾਣੀ ਅਗਨੀ ਇਹ ਤੱਤਾਂ ਦੁਆਰਾ ਪਾਤਾਲ ਇਹ ਪਲਾੜ ਭਾਵ ਆਕਾਸ਼ ਵਿੱਚ ਜਿਹੜੀ ਧਰਤੀ ਇਹ ਸਥਿਤ ਕੀਤੀ ਟਿਕਾਈ ਹੋਈ ਹੈ। ਫਿਰ ਉਹ ਧਰਤੀ ਦੇ ਵਿੱਚ ਧਰਮ ਦੀ ਸਾਲਾ ਕੀ ਭਾਰਤ ਖੰਡ ਰੂਪੀ ਭੂਮੀ ਸਥਾਪਨ ਕੀਤੀ ਹੋਈ ਹੈ। ਸਿੱਧੂ ਇਹੀ ਕਰਮਾਂ ਦੇ ਕਰਨ ਦਾ ਅਸਥਾਨ ਆ। ਕਰਮਾਂ ਦੇ ਕਰਨ ਲਈ ਸ਼ਿਵਰਾਤਰੀ ਦੀਵਾਲੀ ਦੀ ਰਾਤ ਬਣਾਈ ਹੈ, ਬਸੰਤ ਆਦਿਕ 6 ਰੁੱਤਾਂ ਬਣਾਈਆਂ, 15 ਥਿੱਤਾਂ ਬਣਾਈਆਂ, ਇਹਨਾਂ 'ਚੋਂ ਜਨਮ ਅਸ਼ਟਮੀ, ਰਾਮ ਨੌਮੀ, ਅਕਾਦਸੀ, ਬਾਵਨ ਦੁਆਦਸੀ, ਨਰਸਿੰਘ ਚੌਦਸ, ਅਮਾਵਸ, ਪੂਰਨਮਾਸ਼ੀ, ਇਹ ਸ੍ਰੇਠ ਥਿੱਤਾਂ ਉਹਨਾਂ 7 ਵਾਰ ਬਣਾਏ, ਐਤਵਾਰ, ਸੋਮ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨੀ, ਇਹ ਬਣਾਏ। ਅਤੇ ਇਸ ਵਿੱਚ ਜੀ ਯੋਗ ਤੇ ਰੰਗ ਤਿਨਕੇ ਨਾਮ ਅਨੇਕ ਅਨੰਤ, ਇਹ ਧਰਤੀ ਰੰਗਾਂ ਰੰਗਾਂ ਦੇ ਤਰ੍ਹਾਂ ਤਰ੍ਹਾਂ ਦੇ ਜੀਵਨ ਲਈ ਤਰ੍ਹਾਂ ਤਰ੍ਹਾਂ ਦੀਆਂ ਯੁਗਤੀਆਂ ਬਣਾਈਆਂ, ਜੀਵਾਂ ਦੇ ਕਰਮ ਕਰਨ ਦੀਆਂ ਯੁਗਤੀਆਂ ਵੀ ਕਈ ਤਰ੍ਹਾਂ ਦੀਆਂ ਰਚੀਆਂ ਹੋਈਆਂ, ਅਤੇ ਇਹਨਾਂ ਜੀਵਾਂ ਦੇ ਨਾਮ ਵੀ ਅਨੇਕਾਂ ਆ, ਜੀਵਾਂ ਦੀ ਗਿਣਤੀ ਵੀ ਅਨੰਤ ਬਹੁਤ ਬੇਅੰਤ ਹੈ। ਇੱਕ ਸਿੱਧ ਕਹਿੰਦਾ ਉਹਨਾਂ ਜੀਵਾਂ ਦਾ ਪਰਲੋਕ 'ਚ ਧਰਮ ਰਾਜਾ ਕਿਵੇਂ ਵਿਚਾਰ ਕਰ ਰਿਹਾ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਕਰਮੀ ਜੀਵਾਂ ਦਾ ਕਰਮੀ ਕਰਮਾਂ ਦੇ ਮੁਤਾਬਕ ਵਿਚਾਰ ਹੁੰਦਾ ਹੈ। ਅੱਗੇ ਪਰਲੋਕ 'ਚ ਆਪੋ ਆਪਣੇ ਕਰਮੀ ਕਰਮੀ ਕਰਮਾਂ ਹੀ ਕਰਮਾਂ ਦੇ ਮੁਤਾਬਕ ਵਿਚਾਰ ਹੁੰਦਾ ਹੈ। ਕਰਮੀ ਦਾ ਅਰਥ ਜੀਵ ਹੈ। ਅੱਗੇ ਪਰਲੋਕ 'ਚ ਹਰ ਇੱਕ ਕਰਮੀ ਕਰਮੀ ਜੀਵ ਜੀਵ ਦੇ ਵੱਖੋ ਵੱਖਰੇ ਵਿਚਾਰ ਹੁੰਦੇ ਆ। ਕਰਮੀ ਕਰਮ ਕਾਂਡੀ ਨੂੰ ਕਹਿ ਲਓ, ਕਰਮਾਂ ਦੇ ਕਰਮ ਕਰਨ ਦਾ ਵਿਚਾਰ ਹੁੰਦਾ ਹੈ। ਕਰਮੀ ਜੀਵਨ ਨੂੰ ਪਰਮਾਤਮਾ ਦੀ ਕਰਮੀ ਕਿਰਪਾ ਹੋਏ ਫਿਰ ਸਿੱਧੋ ਸ਼ੁਭ ਵਿਚਾਰ ਦੀ ਪ੍ਰਾਪਤੀ ਹੁੰਦੀ ਹੈ। ਉਹ ਨਿਰੰਕਾਰ ਆਪ ਸੱਚਾ ਹੈ, ਉਹਦਾ ਪਰਲੋਕ ਦਰਬਾਰ ਵੀ ਸੱਚਾ ਹੈ। ਤਿੱਥੇ ਸੋਹਨ ਪੰਜ ਪ੍ਰਵਾਨ, ਤਿੱਥੇ ਉਸ ਪਰਲੋਕ ਦਰਬਾਰ ਦੇ ਪੰਜ ਜਿਹੜੇ ਸ੍ਰੇਸ਼ਟ ਪਵਿੱਤਰ ਕਰਮਾਂ ਦੇ ਕਰਨ ਵਾਲੇ ਜੀਵ ਹੈ। ਪ੍ਰਮਾਣਿਕ ਹੁੰਦੇ ਹੈ, ਭਾਵ ਸੋਭਨਿਕ ਹੁੰਦੇ ਹਨ। ਪੰਜ ਸੱਤ ਸੰਤੋਖ ਆਦਿਕ ਜਿਹੜੇ ਸ਼ੁਭ ਗੁਣਾਂ ਦੇ ਧਾਰਨ ਕਰਨ ਵਾਲੇ ਆ, ਪੰਜਾਂ ਤੱਤਾਂ ਦੀ ਰਹਿਣੀ ਨੂੰ ਧਾਰਨ ਕਰਨ ਵਾਲੇ ਸ੍ਰੇਸ਼ਠ ਮਹਾਤਮਾ ਪ੍ਰਮਾਣਿਕ ਹੋ ਕੇ ਉਹਦੇ ਦਰਬਾਰ 'ਚ ਸੋਭਨਿਕ ਹੁੰਦੇ ਆ। ਸ੍ਰੇਸ਼ਠ ਕਰਮ ਕੌਣ ਕਰਦਾ ਹੈ? ਪਾਤਸ਼ਾਹ ਕਹਿੰਦੇ ਹਨ, ਨਦਰੀ ਕਰਮ ਪਵੈ ਨਿਸ਼ਾਨ, ਜਿਨ੍ਹਾਂ ਦੇ ਮੱਥੇ 'ਤੇ ਨਦਰੀ ਨਿਰੰਕਾਰ ਦੀ ਕਰਮ ਕਿਰਪਾ ਦਾ ਨਿਸ਼ਾਨ ਚਿੰਨ੍ਹ ਪੈ ਜਾਏ, ਲੇਖ ਪੈ ਜਾਏ, ਉਸ ਪੁਰਸ਼ ਜਿਹੜੇ ਸ੍ਰੇਸ਼ਠ ਕਰਮਾਂ ਨੂੰ ਕਰਦੇ ਆ, ਉਹੀ ਉਹਦੇ ਦਰਬਾਰ 'ਚ ਪਾਤਸ਼ਾਹ ਕਹਿੰਦੇ ਸੋਭਨਿਕ ਹੁੰਦੇ ਆ। ਨਦਰੀ ਪਵੈ, ਪਰਮਾਤਮਾ ਦੀ ਦ੍ਰਿਸ਼ਟੀ ਪੈਂਦਿਆਂ ਹੀ ਜੀਵਨ ਦੇ ਸ਼ੁਭ ਅਸ਼ੁਭ ਕਰਮ ਜਿਹੜੇ ਉਹ ਨਿਸ਼ਾਨ ਪ੍ਰਗਟ ਹੋ ਜਾਂਦੇ ਹਨ। ਨਦਰੀ ਸਤਿਗੁਰਾਂ ਦੀ ਕਰਮ ਪਵੇ, ਕਿਰਪਾ ਦ੍ਰਿਸ਼ਟੀ ਪੈ ਜਾਏ ਤਾਂ ਨਾਮ ਰੂਪੀ ਨਿਸ਼ਾਨ ਪਾਤਸ਼ਾਹ ਕਹਿੰਦੇ ਪਰਵਾਨ ਪ੍ਰਾਪਤ ਹੋ ਜਾਂਦਾ ਹੈ। ਇਹਦਾ ਜਸ ਨਿਸ਼ਾਨ ਮੈਨੇ ਝੰਡੇ ਵਾਂਗ ਫਿਰ ਝੁੱਲਦਾ, ਹਰ ਪਾਸੇ ਦੀ ਵਡਿਆਈ ਹੁੰਦੀ ਹੈ, ਭੈੜੇ ਕਰਮ ਕਰਨ ਵਾਲਿਆਂ ਦਾ, ਸ਼ੁਭ ਕਰਮ ਕਰਨ ਵਾਲਿਆਂ ਦਾ, ਉੱਥੇ ਪਰਲੋਕ ਪਤਾ ਨਹੀਂ ਲੱਗਦਾ ਹੋਏਗਾ। ਜਿਵੇਂ ਇਸ ਲੋਕ 'ਚ ਕਈ ਵਾਰੀ ਸੱਚਾ ਪੁਰ ਝੂਠਾ ਅਤੇ ਝੂਠਾ ਜੀਵ ਸੱਚਾ ਹੋ ਜਾਂਦਾ ਹੈ, ਪਾਤਸ਼ਾਹ ਕਹਿੰਦੇ ਨਹੀਂ, ਐਸਾ ਉੱਥੇ ਨਹੀਂ ਹੁੰਦਾ। ਪਾਤਸ਼ਾਹ ਕਿਰਪਾ ਕਰਦੇ ਹਨ, ਕੱਚ ਪਕਾਈ ਉੱਥੇ ਪਾਏ, ਕੱਚੀਆਂ ਪੁਰਖਾਂ ਦੀ ਕਚਿਆਈ, ਮੰਦਿਆਂ ਦੀ ਮੰਦਤ ਆਈ, ਪੱਕਿਆਂ ਦੀ ਪਕਤ ਆਈ, ਪੁੰਨਿਆਂ ਦੀ ਪੁੰਨਤ ਆਈ, ਪਰ ਲੋਕ 'ਚ ਪਾਤਸ਼ਾਹ ਦੇ ਧਰਮ ਨਾਲ ਕਚਹਿਰੀ 'ਚ ਪਾਈ ਜਾਂਦੀ, ਭਾਵ ਚੰਗੇ ਮੰਦੇ ਪੁਰਖ ਜਿਹੜੇ ਸਾਰੇ ਉੱਥੇ ਜਾਣੇ ਜਾਂਦੇ, ਉੱਥੇ ਹੇਰਾ ਫੇਰੀ ਨਹੀਂ ਚੱਲਦੀ। ਜਿਸ ਤਰ੍ਹਾਂ ਇਸ ਲੋਕ 'ਚ ਕੋਈ ਪੁਰਖ ਚੋਰੀ ਆਦਿਕ ਪਾਪ ਕਰਮ ਕਰਦਾ ਤਾਂ ਉਹਦੇ ਪਰ ਗਵਾਹੀਆਂ ਲੈ ਕੇ ਫੈਸਲਾ ਕਰ ਦਿੰਦੇ, ਪਰ ਲੋਕ 'ਚ ਵੀ ਗਵਾਹੀਆਂ ਲੈਂਦੇ ਹੋਣਗੇ। ਪਾਤਸ਼ਾਹ ਕਹਿੰਦੇ ਨਾਨਕ ਗਾਇਆ ਜਾਪੇ ਜਾਏ। ਪਾਤਸ਼ਾਹ ਕਹਿੰਦੇ ਜਿਸ ਵੇਲੇ ਜੀ ਪਰਲੋਕ 'ਚ ਜਾਏ, ਜਗ੍ਹਾ ਵਿੱਚ ਗਿਆ, ਉਸੇ ਵੇਲੇ ਚੰਗਾ ਮੰਦਾ ਜਾਪੇ ਜਾਏ, ਜਾਣਿਆ ਜਾਂਦਾ, ਪਰ ਲੋਕ 'ਚ ਗਵਾਹੀਆਂ ਲੈਣ ਦੀ ਕੋਈ ਲੋੜ ਨਹੀਂ ਪੈਂਦੀ। ਉੱਥੇ ਤਾਂ ਆਪਣੇ ਸੱਚੇ ਸੱਚ ਦਾ ਨਿਬੇੜਾ ਹੁੰਦਾ ਹੈ। ਹੁਕਮੀ ਹੋਏ ਨਿਬੇੜ ਗਿਆ ਜਾਣੀਏ, ਉਹਦੇ ਹੁਕਮ ਸਾਰਾ ਕੁਝ ਹੋ ਰਿਹਾ, ਉੱਥੇ ਹੇਰਾ ਫੇਰੀ ਨਹੀਂ ਚੱਲਦੀ ਹੈ। ਚੌਥੀਵੀਂ ਪੌੜੀ ਦੇ 120 ਅੱਖਰ ਹਨ। ਧਰਮ ਖੰਡ ਕਾਏ ਹੋ ਧਰਮ, ਕਰਮ ਖੰਡੀਆਂ ਦਾ ਹੋਰ ਵੀ ਕੋਈ ਧਰਮ ਹੈ? ਪਾਤਸ਼ਾਹ ਕਿਰਪਾ ਕਰਦੇ ਹਨ, ਧਰਮ ਖੰਡ ਕਰਮ ਖੰਡੀ ਕਾਂਡੀਆਂ ਦਾ ਇਹ ਧਰਮ ਕਹੀਏ ਕਰਮ ਕਿਹੜਾ? ਪਹਿਲਾਂ ਜਿਹੜਾ ਕਹਿ ਦਿੱਤਾ, ਅੱਗੋਂ ਸਿੱਧ ਜਿਹੜੇ ਉਹ ਫਿਰ ਪ੍ਰਸ਼ਨ ਕਰਦੇ, ਗਿਆਨ ਖੰਡ ਕਾ ਆਖੋ ਕਰਮ, ਇਹ ਨਿਰੰਕਾਰ ਗਿਆਨ ਖੰਡ ਵਾਲੇ ਜਿਹੜੇ ਮਹਾਂਪੁਰਖ ਆ ਉਹਨਾਂ ਦਾ ਕਰਮ ਵੀ ਕਹਿ ਦਿਓ। ਪਾਤਸ਼ਾਹ ਕਹਿੰਦੇ ਉਹਨਾਂ ਦੀ ਪਾਤਸ਼ਾਹ ਜਿਹੜੀ ਨਿਗਾਹ ਉਹ ਵੀ ਕਹਿ ਦਿਓ, ਉਹ ਸੰਸਾਰ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਆ, ਕਿਤੇ ਪਵਨ ਪਾਣੀ ਵੈਸੰਤਰ, ਕਿੰਨੇ ਪ੍ਰਕਾਰ ਦੀ ਪੌਣ ਹੈ, ਅਥਵਾ 49 ਪ੍ਰਕਾਰ ਦੀ ਕਹਿੰਦੇ ਪੌਣ ਆ, ਕਿੰਨੇ ਪ੍ਰਕਾਰ ਦਾ ਪਾਣੀ ਹੈ, ਆਪੋ ਆਪਣੀ ਪ੍ਰਿਥਵੀ ਦੇ ਭੇਦ ਕਰਕੇ ਆ, ਕਿਧਰੇ ਮਿੱਠਾ ਆ, ਕਿਤੇ ਫਿੱਕਾ ਆ, ਕਿਤੇ ਕਸੈਲਾ ਆ, ਕਿਤੇ ਵੱਖ ਵੱਖ ਆ, ਕਿੰਨੇ ਪ੍ਰਕਾਰ ਦੀ ਵੈਸੰਤਰ ਆ ਗਿਆ, ਇੱਕ ਦਾਵਾਗਨੀ ਹੈ, ਪ੍ਰਤੱਖ ਚੁੱਲ੍ਹੇ 'ਚ ਬਾਲੀ ਜਾਂਦੀ ਹੈ, ਦੂਜੀ ਜਠਰਾਗਨੀ ਹੈ ਜਿਹੜੀ ਪੌਣ ਵਿਖੇ ਅੰਨ ਨੂੰ ਹਜ਼ਮ ਕਰਦੀ ਹੈ, ਜਠਰਾਗਨੀ ਪੇਟ ਵਿੱਚ ਅੰਨ ਨੂੰ ਹਜ਼ਮ ਕਰਦੀ ਹੈ, ਦੂਸਰੀ ਜਠਰਾਗਨੀ ਜਿਹੜੀ ਉਹ ਪੇਟ 'ਚ ਜਿਹੜਾ ਅਸੀਂ ਭੋਜਨ ਖਾਂਦੇ ਹਾਂ ਉਹਨੂੰ ਹਜ਼ਮ ਕਰਦੀ ਹੈ, ਤੀਜੀ ਬੜਵਾਗਨੀ ਜਿਹੜੀ ਸਮੁੰਦਰ ਪਾਣੀ ਨੂੰ ਸੁਕਾਉਂਦੀ ਹੈ, ਕੇਤੇ ਕਨ ਮੇਸ਼ ਕਿੰਨੀ ਕਾਨ ਕ੍ਰਿਸ਼ਨ ਦੇ ਅਵਤਾਰ, ਤੁਹਾਨੂੰ ਗੁਰੂ ਨਾਨਕ ਸਿੱਧਾਂ ਪਾਸੋਂ ਹੋ ਕੇ ਜਦੋਂ ਸੱਚਖੰਡ ਜਾਂਦੇ ਸੀ, ਕਾਗ ਸੁੰਡ ਦੇ ਸਥਾਨ 'ਤੇ ਪਹੁੰਚੇ, ਇਹਦੇ ਪਾਸੋਂ ਪੁੱਛਿਆ ਤੁਸੀਂ ਕਦੋਂ ਦੇ ਬੈਠੇ ਹਾਂ? ਕਹਿਣ ਲੱਗਾ ਮੈਨੂੰ ਇੱਥੇ ਬੈਠਿਆਂ ਬਹੁਤ ਸਮਾਂ ਹੋ ਗਿਆ, ਮੈਂ ਆਪਣੀ ਜ਼ਿੰਦਗੀ ਰਾਮ ਚੰਦਰ ਜੀ ਦੇ 12 ਅਵਤਾਰ ਦੇਖੇ ਹੈ, ਕ੍ਰਿਸ਼ਨ ਦੇ 16 ਅਵਤਾਰ ਦੇਖੇ, ਇਸ ਵਾਸਤੇ ਕ੍ਰਿਸ਼ਨ ਵੀ ਕਿੰਨੇ ਆ, ਮਹੇਸ਼ ਸ਼ਿਵ ਜੀ ਵੀ ਕਿੰਨੇ ਆ, ਸ਼ਾਸਤਰਾਂ 'ਚ 11 ਤਾਂ ਰੁਦਰ ਲਿਖੇ ਆ, ਅੱਜ ਏਕ ਪਾਦ ਅਹੀ ਵਰਦਨ ਪਨਾਕੀ ਅਪਰਾਜਿਤ ਤ੍ਰਿੰਬਕ ਮਹੇਸ਼ ਬ੍ਰਿਸਾ ਕਪੀ ਸ਼ੰਭੂ ਹਰਨ ਸ਼ਿਵ ਇਹ 11 ਦੱਸੇ ਹੈ। ਧਰਮ ਦਾ ਅਰਥ ਕਰਮ ਕੰਡੀ ਕੀਤਾ, ਕਿਉਂ ਕਰਮ ਜਨ ਧਰਮ ਹੁੰਦਾ, ਇਸ ਲਈ ਧਰਮ ਦਾ ਅਰਥ ਕਰਮ ਵੀ ਕੀਤਾ। 10 ਤਰ੍ਹਾਂ ਦੀ ਪੌਣ ਸਰੀਰ 'ਚ ਹੈ, ਪ੍ਰਾਣ ਅਪਾਨ ਸਮਾਨ ਉਦਿਆਨ ਬਿਆਨ ਨਾਗ ਕੂਰਮ ਕਿਰਕਲ ਦੇਵਦਾ ਧਨੱਜੈ। ਪ੍ਰਾਣ ਜਿਹੜੇ ਹਿਰਦੇ 'ਚ ਰਹਿੰਦੇ ਹੈ, ਅਪਾਨ ਮਲ ਅਸਥਾਨ 'ਤੇ, ਸਮਾਨ ਨਾਭੀ 'ਚ, ਉਦਿਆਨ ਕੰਠ 'ਚ, ਬਿਆਨ ਪੌਣ ਜਿਹੜੀ ਸਾਰੇ ਸਰੀਰ 'ਚ ਵਿਆਪਕ ਹੈ, ਨਾਗ ਟਕਾਰ ਲਿਆਉਂਦੀ ਹੈ, ਕੂਰਮ ਅੱਖਾਂ ਨੂੰ ਖੋਲ੍ਹਦੀ ਹੈ, ਕੇਵਲ ਭੁੱਖ ਲਗਾਉਂਦੀ ਹੈ, ਦੇਵਦਾ ਤੋਵਾਸੀਆਂ ਲਿਆਉਂਦੀ ਹੈ, ਧਨੱਜੇ ਮਰਨ ਪਿੱਛੋਂ ਸਰੀਰ ਨੂੰ ਫਲਾ ਦਿੰਦੀ ਹੈ। ਕੇਤੇ ਬਰਮੇ ਘਾੜਤ ਘੜੀ ਹੈ, ਸੰਸਾਰ ਦੀ ਘਾੜਤ ਕਰਨ ਵਾਲੇ, ਸੰਸਾਰ ਨੂੰ ਪੈਦਾ ਕਰਨ ਵਾਲੇ ਬਰਮੇ ਵੀ ਕਿੰਨੇ ਹੈ। ਯੋਗ ਵਿਸ਼ਿਸ਼ਟ ਇਹ ਲਿਖਿਆ ਕਿ ਇੰਦ ਨਾਮੀ ਬ੍ਰਹਮਣ ਦੇ 10 ਪੁੱਤਰ ਹੋਏ, ਉਹਨਾਂ ਦਸਾਂ ਨੇ ਪਰਮਾਤਮਾ ਦੀ ਉਪਾਸ਼ਨਾ ਕਰਕੇ ਉਹਨੂੰ ਖੁਸ਼ ਕਰ ਲਿਆ। ਆਕਾਸ਼ ਪਾਉਣੀ ਹੋਈ ਬਰ ਮੰਗੋ, ਕੀ ਚਾਹੁੰਦੇ? ਕਹਿੰਦੇ ਅਸੀਂ ਦਸੇ ਬ੍ਰਹਮਾ ਹੋ ਕੇ ਸੰਸਾਰ ਨੂੰ ਪੈਦਾ ਕਰੀਏ। ਭਗਵਾਨ ਕਹਿੰਦੇ ਐਸਾ ਹੀ ਹੋਏਗਾ। ਉਹ ਨਿਰੰਕਾਰ ਦੇ ਵਰ ਕਰ ਦਸੇ ਬ੍ਰਹਮਾ ਹੋ ਗਏ। ਕਿੰਨੇ ਬ੍ਰਹਮੇ, ਕਿੰਨੇ ਬ੍ਰਹਮਾ ਜੋ ਚਾਰ ਖਾਣਿਆਂ ਦੀ ਘਾੜਤ ਘੜ ਰਹੇ ਹੈ। ਰੂਪ ਰੰਗ ਕੇ ਵੇਸ, ਰੂਪ ਆਕਾਰ ਵੀ ਕੇ ਮੈਨੇ ਕਿਤਨੇ ਹੈ, ਕਾਲੇ ਪੀਲੇ ਰੰਗ ਵੀ ਕਿੰਨੇ ਹੈ, ਔਰ ਵੇਸ ਭੇਖ ਵੀ ਕਿੰਨੇ ਹੈ। ਕੇਤੀਆਂ ਕਰਮ ਭੂਮੀ ਮੇਰ ਕਿਤੇ, ਕਰਮ ਭੂਮੀਆਂ ਵੀ ਕਿੰਨੀਆਂ ਹੈ। ਆਪਣੇ ਬ੍ਰਹਿਮੰਡ ਦੀਆਂ ਵੱਖੋ ਵੱਖਰੀਆਂ ਕਰਮ ਭੂਮੀ ਭਾਰਤ ਖੰਡ ਵਿੱਚ ਭੂਮੀਆਂ ਹਨ। ਕਰਮ ਭੂਮੀ ਪਾਰਖੰਡ ਦੀ ਭੂਮੀ ਰਹਿਣ ਵਾਲੇ ਜੀਵ ਵੀ ਕਿੰਨੇ ਹੈ, ਮੇਰ ਸਮੇਰ ਪਰਵ ਕਿੰਨੇ ਹੈ, ਸਮੇਰ ਪਰਵ ਰਹਿਣ ਵਾਲੇ ਜੀਵ ਕਿੰਨੇ ਹੈ। ਕੇਤੇ ਧੂ ਉਪਦੇਸ਼, ਧਰੂਮ ਭਗਤ ਕਿੰਨੇ ਹੈ, ਧੂਮ ਧਰੂਮ ਭਗਤ ਨੂੰ ਉਪਦੇਸ਼, ਨਾਰਦ ਮੁਨੀ ਕਿੰਨੇ ਹੈ, ਧਰੂਮ ਤੂੰ ਉਪ ਉੱਪਰਲੇ ਦੇਸ਼ ਵੀ ਕਿੰਨੇ ਹੈ, ਜੀਵ ਨੂੰ ਉਪਦੇਸ਼ ਦੇਣ ਵਾਲੇ ਸ਼ਾਸਤਰ ਸਿਮਰਤੀਆਂ ਗ੍ਰੰਥ ਕਿੰਨੇ ਹੈ, ਕਰਮ ਵੀ ਕਿੰਨੇ ਹੈ, ਭੂਮੀ ਪਿਰਥਵੀ ਕਿੰਨੀਆਂ ਹੈ, ਸਮੇਰ ਪਰ ਵੀ ਕਿੰਨੇ ਹੈ, ਧਰੂਮ ਵੀ ਕਿੰਨੇ ਹੈ, ਉਪਦੇਸ਼ ਉੱਪਰਲੇ ਆਕਾਸ਼ ਵੀ ਕਿੰਨੇ ਹੈ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਦੇਵਤਿਆਂ ਦਾ ਰਾਜ ਇੰਦਰ ਇਹ ਵੀ ਕਿੰਨੇ ਹੈ, ਚੰਦਰ ਸੂਰਜ ਵੀ ਕਿਤਨੇ ਹੈ, 12 ਮਹੀਨਿਆਂ ਦੇ 12 ਸੂਰਜ ਗਏ, ਮੰਡਲ 400 ਕੋਹਦਾ ਹੁੰਦਾ ਉਹ ਵੀ ਕਿੰਨੇ ਹੈ, ਮਾਝਾ ਮਾਲਵਾ ਦੁਆਬਾ ਇਹ ਦੇਸ ਵੀ ਕਿੰਨੇ ਹੈ। ਕੇਤੇ ਸਿੱਧਬੋਧ ਨਾਥ, ਕੇਤੇ ਕੇਤੇ ਦੇਵੀ ਵੇਸ, ਇਹ ਸਿੱਧੋ ਤੁਸੀਂ ਕਿੰਨੇ ਹੀ ਹੈਗੇ ਹੈ, ਬੁੱਧ ਆਦਿਕ 9 ਗ੍ਰਹਿ ਵੀ ਕਿੰਨੇ ਹੈ, ਬੁੱਧ ਬੁੱਧੀਵਾਨ ਕਿੰਨੇ ਹੈ, ਬੁੱਧਾ ਅਵਤਾਰ ਕਿਤਨੇ ਹੈ, ਨਾਥ ਕਿਤਨੇ ਹੈ, ਗੋਰਖਨਾਥ ਆ, ਮਛਿੰਦਰ ਨਾਥ ਆ, ਚਰਪਟ ਨਾਥ ਆ, ਮੰਗਲ ਨਾਥ ਆ, ਘੁੱਗੂ ਨਾਥ ਆ, ਭਰਥਰੀ ਨਾਥ ਆ, ਗੋਪੀ ਨਾਥ ਆ, ਈਸ਼ਰ ਨਾਥ ਆ, ਚੰਬਾ ਨਾਥ ਆ, ਇਹ ਵੀ ਕਿੰਨੇ ਹੈ। ਦੇਵੀਆਂ ਦੇ ਭੇਸ, ਹਾਂਜੀ ਬੇਸ, ਔਰ ਕੇਤੇ ਸਦੂ ਨਾਥ, ਕੇਤੇ ਕੇਤੇ ਦੇਵੀ ਵੇਸ, ਦੇਵੀਆਂ ਦੇ ਵੇਸ ਭੇਸ ਵੀ ਕਿੰਨੇ ਹੈ। ਕਹਿੰਦੇ 96 ਕਰੋੜ ਦੇਵੀਆਂ, ਸੁੰਦਰ ਵੇਸ ਸਰੂਪ ਵਾਲੀਆਂ ਦੇਵੀਆਂ ਵੀ ਕਿੰਨੀਆਂ ਹੈ, ਕੋਈ ਅੰਤ ਸ਼ੁਮਾਰ ਨਹੀਂ ਹੈ। ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਦੇਵਤੇ ਵੀ ਕਿੰਨੇ ਹੈ, 33 ਕਰੋੜ ਦੇਵਤੇ ਕਹਿੰਦੇ, ਦਾਨ ਰਾਕਸ਼ ਕਿੰਨੇ ਹੈ, ਮੁਨੀ ਮੰਨਣਸ਼ੀਲ ਮਹਾਤਮਾ ਕਿੰਨੇ ਹੈ, ਉਵੇਂ ਮੁਨੀ 9 ਆਉਂਦੇ, ਮਰੀਚ ਆ, ਅਤਰੇ ਆ, ਅੰਗਰਾ ਆ, ਪੁਲਸਤ ਆ, ਪੁੱਲ ਹੈ, ਕ੍ਰਤੂ ਆ, ਭ੍ਰਿਗੂ ਆ, ਵਿਸ਼ਿਸ਼ਟ ਆ, ਹਾਂਜੀ ਅਥਰਵਣ ਆ, 9 ਮੁਨੀਆਂ ਦੀ ਇਸਤਰੀਆਂ ਦੇ ਨਾਮ ਆ, ਕਲਾ ਆ, ਅਨਸੂਈਆ ਆ, ਸ਼ਰਧਾ ਆ, ਹਵੀ ਭੋਗ ਆ, ਗਤੀ ਹੈ, ਕਿਰਿਆ ਆ, ਖਿਆਤੀ ਆ, ਅਰੁੰਧਤੀ ਹੈ, ਸ਼ਾਂਤੀ ਹੈ, ਕੇਤੇ ਦੇਵਤਾ ਨੂੰ ਮੁੰਨ ਕੇਤੇ, ਕੇਤੇ ਰਤਨ ਸਮੁੰਦਰ, ਰਤਨਾਂ ਦੇ ਸਮੁੰਦਰ ਵੀ ਕਿੰਨੇ ਹੀ ਆ, ਰਤਨ ਕਿੰਨੇ ਆ, ਸਮੁੰਦਰ 14 ਰਤਨ ਨਿਕਲੇ ਆ, ਉਹ 14 ਰਤਨ ਸ਼੍ਰੀ ਮਨ, ਅਰੰਭਾ, ਵਾਰਨੀ, ਅਮੀ, ਸੰਖ, ਗਜ, ਰਾਜ, ਬਿਖ, ਧੇਨ, ਸਸੀ, ਕਲਪੁੱਤਰ, ਧਨਖ, ਧਨੰਤਰ, ਬਾਜ। ਸ਼੍ਰੀ ਮੈਨੇ ਲਕਸ਼ਮੀ, ਮਨੀ ਮੈਨੇ ਕੌਸਤਕ ਮਣੀ, ਅਰੰਭਾ ਅਪਛਰਾਂ, ਬਾਰਣੀ ਸ਼ਰਾਬ, ਅਮੀ ਅੰਮ੍ਰਿਤ, ਸੰਖ ਗੰਡੀਵ ਸੰਖ, ਧਨੰਤਰ ਸੰਖ, ਗਜਰਾਜ, ਗਜਰਾਜ ਮੈਨੇ ਐਰਾਵਤ ਹਾਥੀ, ਸ਼੍ਰੀ ਲਕਸ਼ਮੀ, ਕੌਸਤਕ ਮਣੀ, ਰੰਭਾ ਪਛਰਾਂ, ਵਾਰਣੀ ਸ਼ਰਾਬ, ਅਮੀ ਅੰਮ੍ਰਿਤ, ਸੰਖ ਹੋ ਗਿਆ, ਗਜਰਾਜ ਐਰਾਵਤ ਹਾਥੀ, ਬਿਖ ਜ਼ਹਿਰ, ਧੇਨ ਕਾਮ ਤਿੰਨ ਗਊ, ਸਸੀ ਚੰਦਰਮਾ, ਕਲਪੁੱਤਰ, ਕਲਪ ਵਿਰਸ਼, ਪਾਰਜਾਤ ਵਿਰਸ਼ ਕਹਿ ਦਿਓ, ਧਨਕ ਸਾਰੰਗਨਾਮਾ, ਧਨਿਸ਼, ਧਨੰਤਰ ਵੈਦ, ਅਤੇ ਬਾਜ ਘੋੜਾ, ਉੱਚ ਸ਼ਰਵਾ ਘੋੜਾ। ਇਹ 14 ਰਤਨ ਹੈ ਅਤੇ 14 ਰਤਨ ਅੰਤਰੀ ਵੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਹੈ। ਲਕਸ਼ਮੀ ਰੂਪ ਭਗਤੀ ਹੈ ਆਤਮ ਵਿਚਾਰ ਮਣੀ, ਅਰੰਭਾ ਪਰਮੇਸ਼ਰ ਕੀ ਕੀਰਤੀ ਵਿਚਾਰ ਹੈ, ਪ੍ਰੇਮ ਰੂਪ ਮਦਰਾ, ਨਾਮ ਜਪ ਅੰਮ੍ਰਿਤ, ਰਾਹ ਕਾ ਅਲਾਪਣਾ, ਸੰਖ ਕਾ ਆਕਾਰ ਹੈ, ਵੈਰਾਗ ਰੂਪੀ ਹਸਤੀ, ਸੰਗਤ ਕਲਪ ਕਲਪ ਵਿਰਕਸ਼, ਸ਼ਾਂਤੀ ਕਾਮਤੇਨ, ਸਤਗੁਰ ਵੈਦ ਰਾਜ ਹੈ, ਦਾਨ ਰੂਪ ਚੰਦਰਮਾ, ਸੱਚ ਬੋਲ ਧਨਖ, ਸੰਤਾਂ ਕੀ ਨਿੰਦਾ ਬਿਖ, ਗਿਆਨ ਰੂਪ ਵਾਜ ਹੈ। ਲਕਸ਼ਮੀ ਅੰਤਰੀ ਵੀ ਕੀ ਹੈ? ਭਗਤੀ, ਕੌਸਤਕ ਮਣੀ, ਆਤਮਾ ਵਿਚਾਰ, ਅਰੰਭਾ ਉਪਛਰਾਂ, ਕੀਰਤੀ ਜਾਂ ਸ਼ਰਧਾ, ਬਾਰਨੀ ਸ਼ਰਾਬ, ਪ੍ਰੇਮ, ਅਮੀ ਅੰਮ੍ਰਿਤ, ਨਾਮ ਦਾ ਜਾਪ, ਸੰਖ ਰਾਗ ਦੀ ਲਾਪਚਾਰੀ, ਗਜਰਾਜ ਦ੍ਰਿੜ ਪੱਕਾ ਨਿਸ਼ਚਾ, ਐਰਾਵਤ ਹਾਥੀ ਦ੍ਰਿੜ ਨਿਸ਼ਚਾ ਜਾਂ ਅਭਿਆਸ, ਬਿਖ ਬਿਓ ਸੰਤਾਂ ਦੀ ਨਿੰਦਿਆ, ਕਾਮ ਤਿੰਨ ਗਊ ਸ਼ਾਂਤੀ, ਚੰਦਰਮਾ ਦਾਨ, ਕਲਪ ਵਿਰਸ਼ ਸਤਸੰਗ, ਸਾਰੰਗਨਾਮਾ ਤਰਸ਼, ਸੱਚ ਬੋਲਣਾ, ਧਨੰਤਰ ਵੈਦ, ਸਤਗੁਰ ਸੱਚੇ ਪਾਤਸ਼ਾਹ, ਉਛਰਵਾ ਘੋੜਾ ਗਿਆਨ। ਇਹ ਅੰਤਰੀ ਵੀ ਰਤਨ ਆ। ਸਮੁੰਦਰ ਕਿੰਨੇ? ਗ੍ਰੰਥਾਂ ਸਾਤ ਸਮੁੰਦਰ ਲਿਖੇ, ਗੰਨੇ ਦੇ ਰਸ ਦਾ, ਸ਼ਰਾਬ ਦਾ, ਘਿਓ ਦਾ, ਦੁੱਧ ਦਾ, ਸ਼ਹਿਦ ਦਾ, ਮਿੱਠੇ ਪਾਣੀ ਦਾ, ਖਾਰੇ ਪਾਣੀ ਦਾ, ਇਹ ਸੱਤ ਸਮੁੰਦਰ ਆ। ਕੇਤੀਆ ਖਾਣੀ, ਕੇਤੀਆ ਬਾਣੀ, ਕਿੰਨੀਆਂ ਖਾਣੀਆਂ? ਅੰਡੇ ਜੇਰੇ ਸਿਹਤ ਉਤਪਜ, ਅੰਡੇ ਖਾਣੀ ਜਿਹੜੀ ਅੰਡਿਆਂ ਤੋਂ ਪੈਦਾ ਹੁੰਦੀ, ਜਿਵੇਂ ਕਬੂਤਰ ਆ, ਕੁਕੜੀ ਦੇ ਬੱਚੇ ਅੰਡਿਆਂ ਤੋਂ ਜੰਮਦੇ ਆ। ਜੇਰੇ ਜੀ ਖਾਣੇ, ਜਿਹੜਾ ਰਕਤ ਬਿੰਦ ਤੋਂ ਪੈਦਾ ਹੁੰਦੀ ਹੈ, ਜਿਵੇਂ ਇਸਤਰੀਆਂ, ਮਨੁੱਖ ਹੈ, ਪਸ਼ੂ ਆਦਿਕ ਪੈਦਾ ਹੁੰਦੇ ਆ। ਸਿਹਤ ਜੀ ਖਾਣੀ, ਜਿਹੜੇ ਪਸੀਨੇ ਤੋਂ ਪੈਦਾ ਹੁੰਦੀ ਹੈ, ਜਿਵੇਂ ਮਨੁੱਖ ਦੇ ਪਿੰਨ ਜੂਆਂ, ਲੀਖਾਂ, ਤੱਖਾਂ ਪੈਦਾ ਹੁੰਦੀਆਂ, ਪਸ਼ੂ ਦੇ ਪਿੰਨ ਚਿੱਚੜ ਆਦਿਕ ਪੈਦਾ ਹੁੰਦੇ, ਬਿਰਖ ਦੇ ਪਸੀਨੇ ਤੋਂ ਲਾਖ, ਗੰਦਾ ਬਰੋਜਾ, ਗੂੰਦ ਪੈਦਾ ਹੁੰਦੀ ਹੈ, ਪੱਥਰ ਪਸੀਨੇ ਤੋਂ ਹੀਰੇ ਮਣੀਆਂ ਪੈਦਾ ਹੁੰਦੇ ਆ, ਉਹਦੇ ਵੀ ਖਾਣੀ ਬਿਰਸ਼ ਪਹਾੜ ਆਦਿਕ ਹੈ। ਇਹ ਚਾਰ ਤਰ੍ਹਾਂ ਦੀਆਂ ਖਾਣੀਆਂ ਆ। ਕਿਤਨੀਆਂ ਖਾਣੀਆਂ? ਹਾਂਜੀ, ਚਾਂਦੀ, ਸੋਨਾ ਆ, ਚਾਂਦੀ ਆ, ਪਾਰਾ ਆ, ਤਾਂਬਾ ਆ, ਜਿਸਤੇ ਆ, ਸਿੱਕਾ ਆ, ਕਲੀ ਆ, ਲੋਹਾ। ਕਿਤਨੀਆਂ ਬਾਣੀਆਂ? ਚਾਰ ਬਾਣੀਆਂ ਪਿੰਡ ਦੀਆਂ, ਚਾਰ ਬਾਣੀਆਂ ਬ੍ਰਹਿਮੰਡ ਦੀਆਂ, ਪਰਾ, ਪਸੰਤੀ, ਮਧਵਾਂ ਅਤੇ ਬੇਖਰੀ। ਚਾਰ ਪਿੰਡ ਦੀਆਂ ਬਾਣੀਆਂ, ਪਰਾ ਦਾ ਨਿਵਾਸ ਨਾਭੀ 'ਚ ਹੈ, ਪਛੰਤੀ ਦਾ ਨਿਵਾਸ ਹਿਰਦੇ 'ਚ ਹੈ, ਮਧਵਾਂ ਦਾ ਨਿਵਾਸ ਕੰਠ 'ਚ ਹੈ, ਬੇਖਰੀ ਬਾਣੀ ਦਾ ਨਿਵਾਸ ਰਸਨਾਂ 'ਤੇ ਹੈ। ਇਸ ਪ੍ਰਕਾਰ ਕਿੰਨੀਆਂ ਖਾਣੀਆਂ ਆ, ਕਿੰਨੀਆਂ ਬਾਣੀਆਂ ਆ, ਕੋਈ ਅੰਤ ਨਹੀਂ ਹੈ। ਬ੍ਰਹਿਮੰਡ ਦੀਆਂ ਚਾਰ ਬਾਣੀਆਂ ਆ, ਤਾਂਤਕ ਬਾਣੀ, ਦੂਜੀ ਤ੍ਰਿਗੁਣਾਤਮਕ ਬਾਣੀ, ਤੀਜੀ ਪਰਾਕਿਰਤਕ ਬਾਣੀ, ਚੌਥੀ ਮਹਿਤੱਤਕ ਬਾਣੀ। ਤਾਂਤਕ ਬਾਣੀ ਹੈ ਉਹ ਆ ਜੇ ਤੱਤਾਂ ਦੀ ਆਵਾਜ਼ ਆਉਂਦੀ ਹੈ, ਜਿਵੇਂ ਆਕਾਸ਼ 'ਚ ਪ੍ਰਤੀਤੁਨ ਰੂਪ ਸ਼ਬਦ ਹੈ, ਦੜੰਮ ਮਦਣੀ ਹੁੰਦਾ। ਬਾਜੂ ਤਦ ਸੀ ਸੀ ਰੂਪ ਸ਼ਬਦ ਹੈ, ਅਗਨੀ ਤੱਤ 'ਚ ਭੁੱਕ ਭੁੱਕ ਰੂਪੀ ਸ਼ਬਦ ਹੈ, ਜਲ ਵਿੱਚ ਚੁੱਲ ਚੁੱਲ ਰੂਪ ਸ਼ਬਦ ਹੈ, ਪਿਰਤ ਵਿੱਚ ਘੱਟ ਘੱਟ ਰੂਪ ਸ਼ਬਦ ਹੈ। ਤਿਰਗੁਣ ਆਤਮਕ ਬਾਣੀ ਜੋ ਤਿੰਨੇ ਗੁਣਾਂ ਨੂੰ ਵਿਸ਼ੇ ਕਰਨ ਵਾਲੀ ਹੈ, ਤ੍ਰੈਗੁਣ ਵਿਸ਼ਾ ਵੇਦਾ ਨਿਸਤ੍ਰਈ ਗੁਣਿਓ ਭਵਾ ਅਰਜਨ, ਗੀਤਾ 'ਚ ਦੱਸਿਆ। ਸਤੁ ਰਜੋ ਤੂੰ ਤਮੋ ਰੂਪ ਹੈ, ਗਿਆਨ ਕਾਂਡ ਜਿਹੜਾ ਹੈ ਇਹ ਸੰਤ ਕੀ ਬਾਣੀ ਹੈ, ਕਰਮ ਕਾਂਡ ਜਿਹੜਾ ਹੈ ਇਹ ਰਾਜਸੀ ਬਾਣੀ ਹੈ, ਜਾਗ ਆਦਿਕ ਵਾਲੀ ਜਿਹੜੀ ਬਾਣੀ ਹੈ ਤਮਸੀ ਬਾਣੀ ਹੈ, ਪਰਾਕ੍ਰਿਤਕ ਬਾਣੀ ਐਟਮ ਬੰਬ ਵਗੈਰਾ ਦੀ ਜਿਹੜੀ ਆਵਾਜ਼ ਹੈ, ਐਟਮ ਬੰਬ ਫਟਣਾ ਇਹ ਪਰਾਕ੍ਰਿਤਕ ਬਾਣੀ। ਮਹੀ ਤੱਤਕ ਬਾਣੀ ਜਿਹੜੀ ਆਕਾਸ਼ ਬਾਣੀ ਹੋਣੀ, ਜਿਹਨੂੰ ਮਹਿ ਤੱਤਕ ਬਾਣੀ ਕਹਿੰਦੇ, ਜਿਸ ਤਰ੍ਹਾਂ ਮਹਾਂਪੁਰਖਾਂ ਨੂੰ ਆਕਾਸ਼ ਬਾਣੀ ਹੁੰਦੀ ਜਾਂ ਅਲਿਹਾਮ ਹੁੰਦਾ। ਕੀਤੇ ਪਾਤ ਨਰਿੰਦ, ਕਿੰਨੀਆਂ ਨਿੰਦ ਰਾਜਿਆਂ ਦੀਆਂ ਪਾਤ ਪੰਗਤੀਆਂ ਹੈ, ਪਾਤ ਮੈਨੇ ਪਿਆਦੇ ਵੀ ਕਿੰਨੇ, ਜਿਹੜੇ ਪੈਦੇ ਚੱਲਦੇ ਆ ਸਿਪਾਹੀ ਨਰਿੰਦ ਰਾਜੇ ਵੀ ਕਿੰਨੇ ਹੀ ਆ। ਕੀਤੀਆ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾਂਤ, ਕਿੰਨੀਆਂ ਵੇਦਾਂ ਦੀਆਂ ਸੁਰਤੀਆਂ, ਕਿੰਨੇ ਸੇਵਕ ਆ ਉਹਨਾਂ ਸੁਰਤੀਆਂ ਦੇ, ਸੇਵਕ ਭਾਵ ਪੁਜਾਰੀ ਲੋਕ ਕਿੰਨੇ ਹੀ ਆ। ਪਾਤਸ਼ਾਹ ਕਹਿੰਦੇ ਜੇ ਸ੍ਰਿਸ਼ਟ ਦੇ ਅੰਤ ਲੈਣਾ ਚਾਹੀਏ ਤਾਂ ਨਾ ਅੰਤ, ਉਹਦਾ ਅੰਤ ਨਹੀਂ ਹੁੰਦਾ। ਸਿੱਧ ਕਹਿਣਾ ਮੈਂ ਆਪ ਜੀ ਨੂੰ ਇਹ ਕਿਹਾ ਸੀ ਕਿ ਗਿਆਨਵਾਨਾਂ ਦੀ ਨਿਗਾਹ ਕਹੋ, ਆਪ ਜੀ ਨੇ ਸਾਰਾ ਸੰਸਾਰ ਤਾਂ ਗਿਣ ਕੇ ਦੱਸਤਾ। ਪਾਤਸ਼ਾਹ ਕਹਿੰਦੇ ਸੰਸਾਰ 'ਚ ਕੋਈ ਜੀਵ ਐਵੇਂ ਨਹੀਂ ਗਿਣਿਆ, ਗਿਆਨਵਾਨਾਂ ਦੀ ਨਿਗਾਹ ਦੱਸਣ ਵਾਸਤੇ ਗਿਣਿਆ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਗਿਆਨ ਖੰਡੀਆਂ ਦੇ ਹਿਰਦੇ 'ਚ ਪਰਮੇਸ਼ੁਰ ਦਾ ਬ੍ਰਹਮ ਗਿਆਨ ਜਿਹੜਾ, ਉਹ ਬ੍ਰਹਮ ਗਿਆਨ ਦੇ ਪ੍ਰਭਾਵ ਦੁਆਰਾ ਇਹ ਪਹਿਲਾਂ ਸਾਰਾ ਸੰਸਾਰ ਗਿਣਿਆ। ਪਾਤਸ਼ਾਹ ਕਹਿੰਦੇ ਇਹਨੂੰ ਪਰਮ ਨੇ ਭਲੀ ਪ੍ਰਕਾਰ ਚੰਡ ਚੰਡ ਦਿੱਤਾ, ਭਾਵ ਕਿ ਇਹਨੂੰ ਮਿਥਿਆ ਰੂਪ ਨਿਸ਼ਚੇ ਕੀਤਾ ਹੈ। ਸਿੱਧ ਫਿਰ ਪ੍ਰਸ਼ਨ ਕਰ ਰਹੇ, ਗਿਆਨ ਖੰਡ ਕਾ ਆਖੋ ਕਰਮ, ਇਹ ਨਿਰੰਕਾਰ ਹੁਣ ਗਿਆਨ ਖੰਡੀਆਂ ਦਾ ਜਿਹੜਾ ਕਰਮ ਹੈ ਨਾ ਉਹ ਕਰਤੱਬ ਕਹਿ ਕੇ ਸਾਨੂੰ ਦੱਸੋ ਪਾਤਸ਼ਾਹ, ਗਿਆਨ ਖੰਡ ਜਿਹੜੀ ਕਰਮ ਖੰਡੀ ਹੈ ਉਹਦੇ ਬਾਰੇ ਵੀ ਦੱਸਿਆ, ਅਤੇ ਇਹ ਵੀ ਕਿਰਪਾ ਕਰਕੇ ਸਾਨੂੰ ਦੱਸ ਦਿਓ ਵੀ ਜਿਹੜੇ ਗਿਆਨ ਖੰਡ ਵਾਲੇ ਆ ਉਹਨਾਂ ਦਾ ਕਿਸ ਤਰ੍ਹਾਂ। ਹੁਣ ਪਾਤਸ਼ਾਹ ਇਹ ਸਾਰਾ ਵਿਚਾਰ ਜਿਹੜਾ ਦੱਸ ਰਹੇ ਹੈ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਇਹ ਨਿਰੰਕਾਰ ਜੀ ਗਿਆਨ ਖੰਡੀਆਂ ਦਾ ਕਰਮ ਕਰਤੱਬ ਕਹੋ, ਜਦ ਤੋਂ ਕੋ ਪਰਾਰਾਵ ਦੇ ਮੁਤਾਬਕ ਸੰਸਾਰ ਜਿਉਂਦੇ ਆ ਉਹਨਾਂ ਚਿਰ ਕੀ ਕਰਮ ਕਰਦੇ ਆ। ਪਾਤਸ਼ਾਹ ਦੇ ਗਿਆਨ ਖੰਡ ਕਾ ਆਖੋ ਕਰਮ, ਸਿੱਧੋ ਤੁਹਾਨੂੰ ਗਿਆਨ ਖੰਡੀਆਂ ਦਾ ਕਰਮ ਕਰਤੱਬ ਕਹਿ ਕੇ ਸੁਣਾਉਂਦੇ ਹਾਂ, ਸੰਸਾਰ 'ਚ ਉਹ ਕੀ ਕਰਮ ਕਰਦੇ ਆ। ਕਿਤੇ ਪਵਨ ਪਾਣੀ ਵੈਸੰਤਰ, ਕਿੰਨੇ ਗਿਆਨਵਾਨ ਪਵਨ ਰਜੋਗੁਣੀ ਹੈ, ਕਿੰਨੇ ਗਿਆਨ ਪਾਣੀ ਸਤੋਗੁਣੀ ਹੈ, ਕਿੰਨੇ ਗਿਆਨ ਬਸੰਤਰ ਤਮੋਗੁਣੀ ਹੈ। ਉਹ ਦਰਵਾਸ਼ਾਂ ਵਾਂਗ ਸਰਾਪ ਹੀ ਦਿੰਦੇ ਰਹਿੰਦੇ ਆ। ਕਿੰਨੇ ਗਿਆਨ ਪੌਣ ਦੀ ਪਰਲੋ ਵਿੱਚ ਪੌਣ ਰੂਪ ਹੋ ਜਾਂਦੇ ਆ, ਕਿੰਨੇ ਗਿਆਨ ਵਾਲ ਪਾਣੀ ਦੀ ਪਰਲੋ 'ਚ ਪਾਣੀ ਰੂਪ ਹੋ ਜਾਂਦੇ ਆ, ਕਿੰਨੇ ਗਿਆਨ ਵਾਲ ਅੱਗ ਦੀ ਪਰਲੋ 'ਚ ਅੱਗ ਰੂਪ ਹੋ ਜਾਂਦੇ ਆ, ਕਿੰਨੇ ਗਿਆਨ ਵਾਲ ਪੌਣ ਭਖਣ ਵਾਲੇ, ਕਿੰਨੇ ਜਲ ਧਾਰਾ ਸਹਾਰਦੇ, ਕਿੰਨੇ ਬਸੰਤਰ ਪੰਜ ਧੁਣੀਆਂ ਤਪਦੇ, ਕਿੰਨੇ ਗਿਆਨ ਵਾਲ ਗਿਆਨ ਤੋਂ ਜੀਵਨ ਮੁਕਤ ਅਵਸਥਾ ਬਤੀਤ ਕਰਦੇ, ਸਤਸੰਗ ਵਿੱਚ ਆ ਕੇ ਗਰਮੀ ਦੀ ਮੋਹੇ ਪੱਖਾ ਚੱਲਦੇ ਹੈ, ਔਰ ਕਿੰਨੇ ਪਾਣੀ ਦੇ ਕੋਲੇ ਭਰ ਭਰ ਕੇ ਛਕਾਉਂਦੇ ਹੈ, ਛਵੀਲਾਂ ਲਾ ਕੇ ਜਲ ਛਕਾਉਂਦੇ ਹੈ, ਸਿਆਲ ਦੇ ਦਿਨ ਜੱਗ ਬਾਲ ਕੇ ਸੁਕਾਉਂਦੇ, ਕਿੰਨੇ ਗਿਆਨਵਾਨ ਪਵਨ ਬਾਸ਼ਨਾਂ ਨੂੰ, ਪਾਣੀ ਪਦਾਰਥਾਂ ਨੂੰ, ਬੈਸੰਤਰ ਤ੍ਰਿਸ਼ਨਾ ਅੱਗ ਨੂੰ ਤਿਆਗਦੇ ਹੈ, ਕਿੰਨੇ ਗਿਆਨਵਾਨ ਪਵਨ ਸਵਾਸ ਸਵਾਸ ਭਜਨ ਕਰਦੇ, ਕਿੰਨੇ ਨਾਮ ਪਾਣੀ ਨੂੰ ਪੀਂਦੇ, ਕਿੰਨੇ ਬ੍ਰਹਮ ਦ੍ਰਿਸ਼ਟੀ ਰੂਪੀ ਅੱਗ ਨੂੰ ਬਾਲੀ ਰੱਖਦੇ, ਕੀਤੇ ਕਨ ਮਹੇਸ਼, ਕਿੰਨੇ ਗਿਆਨਵਾਨ ਕ੍ਰਿਸ਼ਨ ਵਾਂਗੂ, ਹਾਂਜੀ ਭੋਗਤਾ ਹੀ ਉਪਭੋਗਤਾ। ਕਿੰਨੇ ਗਿਆਨਵਾਨ ਮਹੇਸ਼ ਸ਼ਿਵ ਵਾਂਗੂ, ਜਿਸ ਤਰ੍ਹਾਂ ਸ਼ਿਵ ਸੰਸਾਰ ਦੀ ਲੈਤਾ ਕਰਦਾ, ਉਹ ਗਿਆਨਵਾਨ ਜਗਿਆਸੂ ਦੇ ਹਿਰਦੇ 'ਚੋਂ ਪੰਜਾਂ ਵਿਕਾਰਾਂ ਅਸ਼ੁਭ ਗੁਣਾਂ ਦੀ ਲੈਤਾ ਕਰਦੇ। ਕਿਤੇ ਪਰ ਮੈਂ ਘਾਟ ਘੜੀ ਰੁਕਣ ਕੇ ਵੇਸ, ਕਿੰਨੇ ਗਿਆਨਵਾਨ ਬ੍ਰਹਮੇ ਮੰਗ ਸ਼ੁਭ ਗੁਣਾਂ ਦੀ ਘਾਟ ਕੱਢਦੇ, ਕਿੰਨੇ ਗਿਆਨਵਾਨ ਸਫਾਈ ਰੂਪ ਆਪਣੇ ਸਫਾਈ ਰੂਪੀ ਰੂਪ ਬਣਾਉਂਦੇ, ਕਿੰਨੇ ਗਿਆਨਵਾਨ ਇੱਕ ਨਾਲ ਰੰਗ ਹਰ ਇੱਕ ਨਾਲ ਰੰਗ ਪਿਆਰ ਕਰਦੇ, ਕਿੰਨੇ ਗਿਆਨ ਸਰੀਰ ਸੁੰਦਰ ਬੇਸ ਭੇਸ ਧਾਰ ਕੇ ਰੱਖਦੇ, ਕਿਹਦੀ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਬਦੇਸ, ਕਿੰਨੇ ਗਿਆਨਵਾਨ ਕਰਮ ਭੂਮੀ ਭਾਰਤ ਖੰਡ ਰੂਪੀ ਭੂਮੀ 'ਚ ਘੁੰਮਦੇ ਫਿਰਦੇ, ਕਿੰਨੇ ਮੇਰ ਸਮੇਰ ਪਰਬਤ ਵਿਚਰਦੇ, ਕਿੰਨੇ ਗਿਆਨਵਾਨ ਧਰੂਮ ਲੋਕ 'ਚ ਰਹਿੰਦੇ, ਤੂੰ ਤੋਂ ਪਰਦੇਸ 'ਚ ਰਹਿੰਦੇ, ਕਿੰਨੇ ਗਿਆਨਵਾਨ ਸ੍ਰੇਸ਼ਟ ਆਚਾਰ ਚੰਗੇ ਕਰਮ ਕਰਦੇ ਰਹਿੰਦੇ, ਕਈ ਸਾਰਿਆਂ ਪਰ ਕਰਮ ਕਿਰਪਾ ਕਰਦੇ ਆ, ਕਈ ਗਿਆਨਵਾਨ ਰੂਪੀ ਖਿਮਾ ਰੂਪ ਗੁਣ ਧਾਰਨ ਕਰਦੇ, ਭੂਮੀ ਭੂਮਾ ਬ੍ਰਹਮਾਨੰਦ ਵਿੱਚ ਟਿਕੇ ਰਹਿੰਦੇ, ਕਈ ਮੇਰ ਸੁਮੇਰ ਪਰਬਤ ਨੂੰ ਅਚਲ ਰਹਿੰਦੇ, ਕਈ ਗਿਆਨ ਧਰੂਮ ਵਾਂਗੂ ਪੂਜਾ ਯੋਗ ਅਚਲ ਆ ਜਪ ਤਪ ਕਰਨ ਵਾਲੇ, ਕਈ ਧਰੂਮ ਪਗ ਨੂੰ ਉਪਦੇਸ਼ ਕਰਨ ਵਾਲੇ ਭਾਵ ਨਾਰਦੀ ਨਿਆਂ ਪ੍ਰੇਮਾ ਭਗਤੀ ਕਰਨ ਵਾਲੇ, ਕਈ ਉਹਨਾਂ ਵਾਂਗ ਲੜਾਈਆਂ ਕਰਾਉਣ ਵਾਲੇ ਵੀ ਹੈ, ਕਿਤੇ ਇਹਦੇ ਚੰਦ ਸੂਰ ਕਿਤੇ, ਕਿੰਨੇ ਗਿਆਨਵਾਨ ਇੰਦਰ ਵਾਂਗ ਰਾਜਪਾ ਕਰਦੇ, ਕਿੰਨੇ ਗਿਆਨਵਾਨ ਚੰਦਰ ਵਾਂਗ ਸੀਤਲ ਸੁਭਾਅ ਵਾਲੇ, ਕਿੰਨੇ ਗਿਆਨ ਸੂਰਜ ਵਾਂਗ ਜਗਿਆਸੂ ਦੇ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਕਰਨ ਵਾਲੇ, ਕਈ ਗਿਆਨਵਾਨ ਸੂਰਜ ਵਾਂਗ ਤੇਜ਼ ਪ੍ਰਤਾਪ ਵਾਲੇ, ਜਿਵੇਂ ਕਹਿੰਦੇ ਸੂਰਜ 14,000 ਦੰਤਾਂ ਨੂੰ ਮਾਰ ਕੇ ਚੜ੍ਹਦਾ, ਇਵੇਂ ਗਿਆਨਵਾਨ ਰੋਜ਼ 14 ਇੰਦਰੀਆਂ ਦਾ ਦਮਨ ਕਰਦੇ, ਕਿਤੇ ਮੰਡਲ ਦੇ ਕਿੰਨੇ ਗਿਆਨਵਾਨ ਮੰਡਲਾਂ 'ਚ ਇਸਦੇ, ਕਿੰਨੇ ਦੇਸਾਂ 'ਚ ਇਸਦੇ, ਕਿੰਨੇ ਸ਼ੁਭ ਗੁਣ ਦਾ ਮੰਡਲ ਅਸਥਾਪਨ ਕਰਦੇ, ਕਿਤਨੇ ਦੇਸ਼ ਸਾਧਨ ਨੂੰ ਗ੍ਰਹਿਣ ਕਰਦੇ, ਦੇਸ਼ ਅੰਗਾਂ ਨੂੰ ਸੁਧਾਰਦੇ ਰਹਿੰਦੇ, ਕਿਤੇ ਸਿੱਧ ਬੋਧ ਨਾਥ ਕਿਤੇ, ਕਿੰਨੇ ਗਿਆਨਵਾਨ ਸਿੱਧੀਆਂ ਦੇ ਸਹਿਤ ਹੈ, ਸਿੱਧਾਂ 'ਚੋਂ ਕਿੰਨੇ ਗਿਆਨਵਾਨ, ਕਿੰਨੇ ਗਿਆਨਵਾਨ ਸੰਸਾਰ 'ਚ ਸਿੱਧ ਮੈਨੇ ਪ੍ਰਸਿੱਧ ਆ, ਕਿੰਨੇ ਗਿਆਨ ਬੁੱਧ ਮੈਨੇ ਬੁੱਧੀਵਾਨ, ਬੋਧਕ ਨੌ ਗ੍ਰਹਿਆਂ 'ਚੋਂ ਕਿੰਨੇ ਗਿਆਨਵਾਨ ਬ੍ਰਹਿਸਪਤੀ ਆਦਿਕ ਹੈ, ਪਰਥਰੀਆ ਨੌ ਨਾਥਾਂ 'ਚੋਂ ਕਿੰਨੇ ਗਿਆਨਵਾਨ, ਕਿੰਨੇ ਗਿਆਨਾਂ ਗਿਆਨਵਾਨ ਨਾਥ ਸੁਆਮੀ ਬਣ ਕੇ ਵਿਚਰੇ, ਕੇਤੇ ਦੇਵੀ ਵੇ ਕਿੰਨੇ ਗਿਆਨਵਾਨ ਦੇਵੀ ਇਸਤਰੀਆਂ ਵਾਲੇ ਭੇਸ ਨੂੰ ਧਾਰ ਕੇ ਔਰਤਾਂ ਵਾਲੇ ਕੱਪੜੇ ਪਾ ਕੇ ਘੁੰਮ ਰਹੇ, ਕਿਤੇ ਦੇਵਾਂ ਦੇਵੀਆਂ ਦੇ ਭੇਸ ਬ੍ਰਹਮ ਗਿਆਨ ਦੇ ਸਹਿਤ ਹੋ ਕੇ ਚੁੜਾਲਾ, ਕਿੰਨੀਆਂ ਔਰਤਾਂ ਬ੍ਰਹਮ ਗਿਆਨਣ ਹੋਈਆਂ, ਕਿਤੇ ਦੇਵਦਾਨ ਮੁੰਨ ਕਿਤੇ ਕਿੰਨੇ ਗਿਆਨ ਨੂੰ ਦੇਵ ਸ੍ਰੇਸ਼ਟ ਕਰਮਾਂ ਨੂੰ ਕਰਦੇ ਹੈ, ਕਿੰਨੇ ਗਿਆਨ ਨੂੰ ਦਾਨਵ ਰਾਕਸ਼ਮ ਮਾਸ ਸ਼ਰਾਬ ਖਾਣ ਪੀਣ ਆਦਿ ਮੰਦ ਕਰਮਾਂ ਨੂੰ ਹਾਂਜੀ ਕਰਦੇ ਆ ਆਪਣੀ ਪੂਰਵ ਕਿਰਿਆ ਦੇ ਮੁਤਾਬਕ, ਕਿੰਨੇ ਗਿਆਨ ਨੂੰ ਮੁਨੀ ਵਾਂਗ ਸਮਾਧੀਆਂ ਲਾਈ ਰੱਖਦੇ, ਮੌਨ ਧਾਰੀ ਰੱਖਦੇ, ਕਿਤੇ ਰਤਨ ਸਮੁੰਦ ਕਿੰਨੇ ਗਿਆਨ ਰਤਨ ਬੈਰਾਗ ਆਦਿ ਸ਼ੁਭ ਗੁਣਾਂ ਦੇ ਸਮੁੰਦਰ ਆ, ਦੇਵਤਿਆਂ ਕਿੰਨੇ ਗਿਆਨਵਾਨ ਹੋਏ, ਦਾਨਵਾਂ ਜੋ ਕਿੰਨੇ ਗਿਆਨਵਾਨ ਹੋਏ, ਪ੍ਰਹਲਾਦ ਭਵਿਸ਼ਣ ਦੇਵਲੂਤ ਮੁਨੀਆਂ ਜੋ ਕਿੰਨੇ ਗਿਆਨਵਾਨ ਹੋਏ, 14 ਰਤਨਾਂ ਜੋ ਕਿੰਨੇ ਗਿਆਨਵਾਨ ਹੋਏ, ਲਕਸ਼ਮੀ ਚੰਦਰਮਾ ਕਿੰਨੇ ਗਿਆਨਵਾਨ ਸਮੁੰਦਰਮਾ ਗੰਭੀਰ ਮਨ ਵਾਲੇ ਹੋਏ, ਸੰਸਾਰ ਨੂੰ ਕਿੰਨੇ ਗਿਆਨਵਾਨ ਐਸੇ ਜਿਹੜੇ ਪਦਾਰਥਾਂ 'ਚ ਰਤਨ ਪ੍ਰੀਤੀ ਨਹੀਂ ਕਰਦੇ, ਕੇਤੀਆ ਖਾਣੀ ਕੇਤੀਆ ਬਾਣੀ ਕਿੰਨੇ ਗਿਆਨਵਾਨ ਪਰਾਰਬ ਦੇ ਚੰਗੇ ਚੰਗੇ ਖਾਣਿਆਂ ਨੂੰ ਹੁੰਦੇ, ਕਿੰਨੇ ਗਿਆਨਵਾਨ ਜੀਵਨ ਮੁਕਤ ਆਨੰਦ ਵਾਸਤੇ ਪ੍ਰਤੱਖ ਬਾਣੀਆਂ ਦੇ ਮਾਹਰ ਵੇਦ ਬਾਣੀ ਦੇ ਪਾਠ ਨੂੰ ਕਰਦੇ ਰਹਿੰਦੇ, ਚਾਰੇ ਖਾਣੇ ਕਿੰਨੇ ਗਿਆਨਵਾਨ ਹੋਏ, ਅੰਡੇ 'ਚ ਖਾਣੇ 'ਚੋਂ ਕਾਕ ਸੁੰਟ ਅਤੇ ਗਰੜ ਹੋਏ ਆ, ਜੇਰਜ ਖਾਣੇ 'ਚੋਂ ਬਹੁਤ ਸਾਰੇ ਪੁਰਸ਼ ਗਿਆਨਵਾਨ ਹੋਏ, ਜੇਰਜ ਖਾਣੇ 'ਚੋਂ ਗੋਪਾਲ ਹਾਥੀ ਹੋਇਆ, ਸੰਤਾਂ ਕੇ ਖੰਡ ਦੀਆਂ ਬੋਰੀਆਂ ਲਿਆ ਕੇ ਸੁੱਟਦਾ ਹੁੰਦਾ ਸੀ, ਦਸਮ ਪਾਏ ਪ੍ਰਸ਼ਾਦੀ ਹਾਥੀ ਸੀ ਉਹਨੂੰ ਵੀ ਗਿਆਨ ਪ੍ਰਾਪਤ ਹੋਇਆ, ਉਹ ਤੋਂ ਵੀ ਖਾਣੇ 'ਚੋਂ ਕਲਬ ਬਿਰਚ ਹੋਇਆ, ਅਤੇ ਤੇ ਖਾਣੇ 'ਚੋਂ ਗਣੇਸ਼ ਪੈਦਾ ਹੋਇਆ, ਹਨੂੰਮਾਨ ਦਾ ਪੁੱਤ ਮਸ਼ੋਦਰ ਪੈਦਾ ਹੋਇਆ, ਨਾਨਕ ਅੰਤ ਨਾ ਅੰਤ ਕਿੰਨੇ ਗਿਆਨਵਾਨ ਸੁਰਤੀ ਸ੍ਰੇਸ਼ਟ ਪ੍ਰੀਤੀ ਕਰਦੇ, ਕਿੰਨੇ ਗਿਆਨ ਸੇਵਕ ਹੋ ਕੇ ਸੇਵਾ ਕਰਦੇ, ਪਰ ਮਹਾਰਾਜ ਕਹਿੰਦੇ ਸਿੱਧੋ ਨਾਨਕ ਅੰਤ ਨਾ ਅੰਤ, ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਗਿਆਨੀਆਂ ਦਾ ਅੰਤ ਲਈਏ, ਅੰਤ ਨਹੀਂ ਆਉਂਦਾ, ਜਿਸ ਤਰ੍ਹਾਂ ਆਪ ਇਹਨੂੰ ਗਿਆਨੀਆਂ ਦੇ ਕਰਮ ਅਤੇ ਸੁਭਾਵ ਦੱਸੋ ਵੱਖਰੇ ਵੱਖਰੇ ਦੱਸੇ ਹੈ, ਉਸ ਤਰ੍ਹਾਂ ਗਿਆਨ ਵਿੱਚ ਅਤੇ ਵਧੇ ਮੁਕਤੀ 'ਚ ਵੀ ਨਿਊਨਤਾ ਹੋਏਗੀ ਜਾਂ ਅਧਕਤਾ ਹੋਏਗੀ। ਪਾਤਸ਼ਾਹ ਕਹਿੰਦੇ ਸਿੱਧੋ ਪਹਿਲੇ ਜਨਮ ਦੇ ਕੀਤੇ ਹੋਏ ਜਿਹੜੇ ਕਰਮ ਆ ਉਹਦੇ ਮੁਤਾਬਕ ਜਿਹੜੇ ਲੇਖ ਆ ਇਸ ਜਨਮ 'ਚ ਲਿਖੇ ਗਏ ਉਹ ਪਰਾਰਾਮ ਰੂਪੀ ਕਰਮ ਆ, ਉਹਨਾਂ ਦਾ ਫਲ ਗਿਆਨਵਾਨਾਂ ਨੂੰ ਵੱਖਰੂ ਭੋਗਣਾ ਪੈਂਦਾ, ਇਸ ਲਈ ਉਹਨਾਂ ਦੇ ਕਰਤੱਵ ਸੁਭਾਵ ਵੱਖਰੇ ਵੱਖਰੇ, ਲੇਕਿਨ ਬ੍ਰਹਮ ਗਿਆਨ ਵਧੇ ਮੁਕਤੀ ਵਿੱਚ ਨਿਊਨ ਅਧਿਕਤਾ ਕੋਈ ਨਹੀਂ, ਛੋਟਾਪਣ ਵੱਡਾਪਣ ਕੋਈ ਨਹੀਂ, ਜੀਵਨ ਮੁਕਤ ਅਤੇ ਵਧੇ ਮੁਕਤ ਇੱਕੋ ਹੀ ਅਵਸਥਾ ਆ, ਵਧੇ ਮੁਕਤ ਦਾ ਆਨੰਦ ਹਰ ਇੱਕ ਗਿਆਨਵਾਨ ਨੂੰ ਇੱਕੋ ਜਿਹਾ ਹੀ ਮਿਲਦਾ, ਅੰਤ ਨੂੰ ਸਾਰੇ ਬ੍ਰਹਮ 'ਚ ਅਭੇਦ ਹੋ ਜਾਂਦੇ ਹਨ। 35ਵੀਂ ਪੌੜੀ ਦੇ 167 ਅੱਖਰ ਹਨ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਗਿਆਨ ਕਾਂਡੀਆਂ ਦੇ ਹਿਰਦੇ 'ਚ ਬ੍ਰਹਮ ਦਾ ਗਿਆਨ ਪ੍ਰਚੰਡ ਬੜਾ ਤੀਬਰ, ਹਾਂਜੀ ਬਹੁਲਤਾ ਉਹਦੇ ਗਿਆਨ ਦੀ ਬਹੁਲਤਾ ਹੁੰਦੀ, ਬਹੁਤ ਵੱਡਾ ਗਿਆਨ ਹੁੰਦਾ, ਤਿੱਥੇ ਨਾਦ ਵਿਨੋਦ ਕੋਟ ਆਨੰਦ ਤਿੱਥੇ ਮੈਨੇ, ਤਿੰਨਾਂ ਗਿਆਨ ਕਾਂਡੀਆਂ 'ਚ ਨਾਦ ਸ਼ਰਵਣ ਆਨੰਦ ਵਿਨੋਦ ਦਰਸ਼ਨ ਆਨੰਦ ਕੋਟ ਭੋਗ ਆਨੰਦ ਪ੍ਰਾਪਤ ਹੁੰਦਾ। ਜਿਸ ਤਰ੍ਹਾਂ ਅੰਤਾਗਨ 'ਚ ਸਾਧੂਆਂ ਨੇ ਨਾਦ ਉਪਦੇਸ਼ ਦਾ ਅਭਿਆਸ ਹੈ ਤਿੱਥੇ, ਅਤੇ ਇਸ ਅੰਤਾਗਨ ਕੋਟ ਕਰੋੜਾਂ ਵਿਨੋਦ ਕੌਤਕਾਂ ਦੇ ਕਰਨ ਵਾਲਾ ਜਿਹੜਾ ਬ੍ਰਹਮ ਉਹਦਾ ਆਨੰਦ ਪ੍ਰਾਪਤ ਹੁੰਦਾ। ਸਿੱਧ ਕਹਿੰਦੇ ਆਪਣੇ ਉਪਾਸ਼ਨਾ ਕਰਨ ਵਾਲੇ ਮਹਾਂਪੁਰਖਾਂ ਦੀ ਜਿਹੜੀ ਰੀਤੀ ਹੈ ਉਹ ਵੀ ਕਿਰਪਾ ਕਰਕੇ ਕਥਨ ਕਰੋ। ਸਰਮਖੰਡ ਕੀ ਬਾਣੀ ਰੂਪ ਸਰਮ ਨਾਮ ਲੱਜਾ ਦਾ, ਉਹ ਮਨੁੱਖ ਦੀਆਂ ਅੱਖਾਂ ਵਿੱਚ ਸ਼ਰਮ ਲੱਜਾ ਹੁੰਦੀ ਹੈ ਜਿਹੜਾ ਪਰਮੇਸ਼ੁਰ ਦੀ ਉਪਾਸ਼ਨਾ ਕਰਦਾ, ਇਸ ਲਈ ਸਰਮਦਾਰ ਤਿੱਥੇ ਉਪਾਸ਼ਨਾ ਸਰਮਖੰਡ ਉਪਾਸ਼ਨਾ ਕਾਂਡ ਵਾਲੇ ਜਿਹੜੇ ਮਹਾਤਮਾ ਉਹਨਾਂ ਦੀ ਬਾਣੀ ਉਹ ਰੂਪ ਭਾਵ ਸਫਾਈ ਵਾਲੀ ਹੁੰਦੀ ਹੈ, ਉਹ ਜਦ ਵੀ ਬੋਲਦੇ ਆ ਦੂਜੇ ਦੇ ਸਤਿਕਾਰ 'ਚ ਬੋਲਦੇ ਆ, ਉਹਨਾਂ ਦਾ ਮਨ ਅੰਦਰੋਂ ਬਾਹਰੋਂ ਇੱਕੋ ਜਿਹਾ ਹੁੰਦਾ, ਬਾਬਾ ਭਲਾ ਜੀ ਬਾਬਾ ਭਾਈ ਜੀ ਬਾਬਾ ਭੁੱਲਾ ਜੀ ਇਸ ਤਰ੍ਹਾਂ ਵਚਨ ਉਹ ਬੋਲਦੇ ਆ। ਹਮੂ ਮਰਦ ਵਾਇਦ ਸ਼ਬਦ ਸੁਖਨ ਵਰ ਨਾ ਛਿਕਵੇ ਦੇਗਰ ਦਰਦ ਹੰਨੇ ਦੇਗਰ, ਸੰਸਾਰ ਵਿੱਚ ਹਮੂ ਉਹ ਮਰਦ ਹੋਣਾ ਵਾਇਦ ਚਾਹੀਦਾ ਜੋ ਵਰ ਚੰਗਿਆਂ ਬਚਨਾਂ ਦੇ ਉਚਾਰਨ ਵਾਲਾ ਹੋਵੇ, ਅਜਿਹਾ ਮਨੁੱਖ ਨਹੀਂ ਹੋਣਾ ਚਾਹੀਦਾ ਜਿਹਦੇ ਛਿਕਵੇਂ ਪੇਟ ਵਿੱਚ ਕੋਈ ਹੋਰ ਗੱਲ ਹੋਵੇ ਅਤੇ ਦਹਾਨੇ ਮੂੰਹ ਵਿੱਚ ਦਿਗਰ ਦੂਜੀ ਗੱਲ ਹੋਵੇ। ਇਹ ਦਸਮਾਂ ਜਫਰਨਾਮੇ 'ਚ ਕਿਹਾ ਨਾ ਔਰੰਗਜ਼ੇਬ ਨੂੰ ਵੀ ਤੂੰ ਮੂੰਹ ਨਾਲ ਗੱਲਾਂ ਹੋਰ ਕਰਦਾ, ਢਿੱਡ 'ਚ ਤੇਰੇ ਕੋਈ ਹੋਰ ਆ। ਉਪਾਸ਼ਨਾ ਕਰਨ ਵਾਲੇ ਮਹਾਤਮਾ ਦੀ ਬਾਣੀ ਜੇ ਗਿਆ ਸੁਦੇਰ ਦੇ ਰੂਪ ਮੈਨੇ ਸਾਫ਼ ਕਰਨ ਵਾਲੀ ਹੈ, ਉਹ ਰੂਪ ਸਰੂਪ ਦੀ ਪ੍ਰਾਪਤੀ ਕਰਨ ਵਾਲੀ ਹੈ। ਸਰਮ ਵਾਲਿਆਂ ਦੀ ਰੂਪ ਸੁੰਦਰ ਬਾਣੀ ਖੰਡ ਵਾਂਗ ਮਿੱਠੀ ਹੈ ਅਤੇ ਬਕਾਰਾਂ ਨੂੰ ਖੰਡਨ ਕਰਨ ਵਾਲੀ ਹੈ। ਤਿੱਥੇ ਘਾਟ ਘੜੀ ਹੈ ਬਹੁਤ ਅਨੂਪ, ਜਿੱਥੇ ਉਪਾਸ਼ਨਾ ਵਾਲੇ ਮਹਾਤਮਾ ਰਹਿੰਦੇ ਹੈ ਉਹ ਜਗ੍ਹਾ ਦੀ ਬਹੁਤ ਸੋਹਣੀ ਸ਼ੁਭ ਗੁਣਾਂ ਦੀ ਘਾਟ ਘੜੀ ਜਾਂਦੀ ਹੈ, ਕਿਉਂਕਿ ਮਹਾਤਮਾ ਦੀ ਜਿਹੜੀ ਸ਼ੁਭ ਸਿੱਖਿਆ ਦੁਆਰਾ ਉਹ ਗੁਰਮਹੋਗਣਾ ਨੂੰ ਤਿਆਗ ਕੇ ਜਿਗਿਆਸੂ ਜਿਹੜੇ ਸੁੰਦਰ ਰਹਿਣੀ ਬਹਿਣੀ ਸਹਿਣੀ ਕਹਿਣੀ ਵਾਲੇ ਬਣ ਜਾਂਦੇ ਆ। ਅਨੂਪ ਤਿੱਥੇ ਘਾਟ ਘੜੀ ਹੈ, ਜੀਵਨ ਦੀ ਘਾਟ ਘੜੀ ਜਾਂਦੀ ਬਹੁਤ ਅਨੂਪ, ਬੜੇ ਸੁੰਦਰ ਜੀਵਨ ਦੀ ਘਾਟ ਘੜੀ ਜਾਂਦੀ ਹੈ। ਤਾਂ ਕਿ ਇਹ ਗੱਲਾਂ ਕਥੀਆਂ ਨਾ ਜਾਹੇ, ਉਹਨਾਂ ਪਾਸ਼ਨ ਕਾਂਡ ਮਹਾਤਮਾ ਨੇ ਜਿਹੜੀਆਂ ਪਵਿੱਤਰ ਗੱਲਾਂ ਕਥਾ ਵਾਰਤਾ ਰੂਪ ਗੱਲਾਂ ਭਜਨ ਸਿੰਘ ਰੂਪ ਗੱਲਾਂ ਕਹੀਆਂ ਨਹੀਂ ਜਾਂਦੀਆਂ। ਇੱਕ ਸਿੱਧ ਕਹਿੰਦਾ ਮੈਂ ਕਹਿ ਸਕਦਾ, ਪਾਸ਼ਾ ਕਹਿੰਦੇ ਅੱਛਾ ਜੇ ਕੋ ਕਹੇ ਪਿੱਛੇ ਪਛਤਾਏ, ਜਿਹੜਾ ਕਹਿੰਦਾ ਮੈਂ ਉਹਨਾਂ ਦੀਆਂ ਗੱਲਾਂ ਕਹਿ ਸਕਦਾ, ਪਾਸ਼ਾ ਕਹਿੰਦੇ ਪਿੱਛੋਂ ਫਿਰ ਪਾਚਾਤਾਪ ਕਰਦਾ, ਕਿਉਂਕਿ ਉਹਨਾਂ ਦੀਆਂ ਗਿਆਨਵਾਨਾਂ ਦੀਆਂ ਪੂਰੀਆਂ ਗੱਲਾਂ ਨੂੰ ਕੋਈ ਕਹਿ ਨਹੀਂ ਸਕਦਾ ਹੈ। ਜਿਹੜਾ ਸ਼ਰਧਾ ਧਾਰ ਕੇ ਉਹਨਾਂ ਗੱਲਾਂ ਕਹਿੰਦਾ ਉਹਨੂੰ ਕੀ ਫਲ ਮਿਲਦਾ ਹੋਏਗਾ। ਪਾਤਸ਼ਾਹ ਕਹਿੰਦੇ ਜੇ ਕੋ ਕਹੇ ਪਿੱਛੇ ਪਛਤਾਏ, ਜਿਹੜਾ ਕੋਈ ਸ਼ਰਧਾਲੂ ਜਗਿਆਸੂ ਉਹਨਾਂ ਦੇ ਬਚਨਾਂ ਨੂੰ ਪ੍ਰੇਮ ਨਾਲ ਕਹਿੰਦਾ, ਉਹਦਾ ਜਨਮ ਮਰਨ ਰੂਪੀ ਮਰਨ ਰੂਪ ਪਾਤਸ਼ਾਹ ਤਾਂ ਪਿੱਛੇ ਪੈ ਜਾਂਦਾ ਹੈ। ਤਿੱਥੇ ਕੜੀ ਹੈ ਸੁਰਤ ਮਤ ਮਨ ਬੁੱਧ, ਜੇ ਜਗ੍ਹਾ ਉਪਾਸ਼ਨਾ ਕਾਂਡ ਵਾਲੇ ਮਹਾਂਪੁਰਖ ਨਿਵਾਸ ਕਰਦੇ ਆ, ਤਿੱਥੇ ਉਸ ਜਗ੍ਹਾ 'ਚ ਸੁਰਤ ਮੈਨੇ ਵੇਦਾਂ ਦੇ ਮਤ ਜਿਹੜੇ ਸਿਧਾਂਤ ਦੇ ਮਨ ਮੈਨੇ ਮੰਨਣ ਕਰਨ ਵਾਲੀ ਬੁੱਧੀ ਘੜੀ ਜਾਂਦੀ ਹੈ। ਉਸ ਜਗ੍ਹਾ ਸੁਰਤ ਚਿੱਤ ਅਤੇ ਮਤ ਕਹੀਏ ਮਦ ਹੰਕਾਰ ਜਿਹੜਾ ਮਨ ਔਰ ਬੁੱਧੀ ਜਿਹੜਾ ਚਤੁਸ਼ਟ ਅੰਤਸ਼ ਕਰਨ ਦੀ ਸ਼ੁੱਧੀ ਦੀ ਘਾਟ ਘੜੀ ਜਾਂਦੀ ਹੈ। ਸੁਰਤ ਸ੍ਰੇਸ਼ਟ ਪ੍ਰੀਤੀ ਮਤ ਮੈਨੇ ਸ਼ੁਭ ਸਿੱਖਿਆ, ਮਨ ਦੇ ਸੰਕਲਪਾਂ ਵਿਕਲਪਾਂ ਦੀ ਨਿਵਿਰਤੀ ਹੋ ਜਾਂਦੀ ਹੈ, ਫੁਰਨੇ ਸਭ ਮਿਟ ਜਾਂਦੇ। ਆਤਮਾ ਵਿਛਾਣੀ ਬੁੱਧੀ ਸ਼ੁਭ ਗੁਣਾਂ ਦੀ ਘਾਟ ਘੜੀ ਜਾਂਦੀ ਹੈ। ਤਿੱਥੇ ਘੜੀ ਹੈ ਸੁਰਾਂ ਸਿੱਧਾਂ ਕੀ ਸੁੱਧ, ਉਹਨਾਂ ਪਾਸ਼ਨਾ ਕਰਨ ਵਾਲੇ ਮਹਾਂਪੁਰਖਾਂ ਕੋਲ ਸੁਰਾਂ ਦੇਵਤਿਆਂ ਸਿੱਧਾਂ ਦੀ ਸੁੱਧ ਜਿਹੜੀ ਖਬਰ ਹੈ ਪਾਤਸ਼ਾਹ ਕਹਿੰਦੇ ਘੜੀ ਜਾਂਦੀ। ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਫਲਾਨੇ ਕਰਮਾਂ ਕਰਕੇ ਦੇਵ ਪਦਵੀ ਮਿਲਦੀ ਹੈ, ਫਲਾਨੇ ਕਰਮ ਕਰਕੇ ਸਿੱਧ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਉਸ ਜਗ੍ਹਾ ਦੇਵਤਿਆਂ ਸਿੱਧਾਂ ਦੀ ਖਬਰ ਸਾਰੇ ਸੰਸਾਰ ਦੀ ਅੰਤਰਜਾਮਤਾ ਵੀ ਪ੍ਰਾਪਤ ਹੋ ਜਾਂਦੀ ਹੈ। ਉਸ ਜਗ੍ਹਾ ਦੇਵਤਿਆਂ ਅਤੇ ਸਿੱਧਾਂ ਦੀ ਜਿਹੜੀ ਸ਼ੁੱਧ ਪਵਿੱਤਰਤਾ ਉਹ ਘੜੀ ਹੈ, ਘੜੀ ਜਾਂਦੀ ਉਹ ਵੀ ਪ੍ਰਾਪਤ ਹੋ ਜਾਂਦੀ। ਜਿਸ ਜਗ੍ਹਾ ਭਜਨ ਸਿੰਘ ਦੁਆਰਾ ਪਵਿੱਤਰਤਾ ਦੀ ਘਾਟ ਘੜੀ ਜਾਂਦੀ ਹੈ ਉਹਦੇ ਮੁਕਾਬਲੇ ਸੁਰ ਦੇਵਤਿਆਂ ਸਿੱਧਾਂ ਦੀ ਸ਼ੁੱਧ ਪਵਿੱਤਰਤਾ ਕੀ ਹੈ ਭਾਵ ਤੁੱਛ ਆ, ਉਹ ਤਾਂ ਬਹੁਤ ਮਹਾਨ ਪਵਿੱਤਰ ਹੋ ਜਾਂਦੇ ਹਨ। 26ਵੀਂ ਪੌੜੀ ਦੇ 97 ਅਕਸ਼ਰ ਹਨ। ਇਹ ਸਿੱਧਾਂ ਦੇ ਪ੍ਰਸ਼ਨ ਹੈ ਅਤੇ ਗੁਰੂ ਮਹਾਰਾਜ ਬੜੇ ਪਿਆਰ ਦੇ ਨਾਲ ਉੱਤਰ ਦੇ ਦੇ ਕੇ ਸਮਝਾਉਂਦੇ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਕਿੰਨੀ ਕਿਰਪਾ ਕਰਕੇ ਇਹ ਬਖਸ਼ਾਂ ਕੀਤੀਆਂ। ਇਹ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਬੜੀ ਮਹਾਨ ਬਾਣੀ ਹੈ ਅਤੇ ਇਹਨੂੰ ਸੁਣ ਕੇ ਇੱਕ ਐਸਾ ਸੁੰਦਰ ਜਿਹੜਾ ਵਿਚਾਰ ਆ ਉਹ ਪ੍ਰਾਪਤ ਹੁੰਦਾ ਆ, ਜਿਸ ਬਾਣੀ ਦੇ ਪਾਠ ਕਰਨ ਦਾ ਕਿੰਨਾ ਫਲ ਆ, ਇਹਨੂੰ ਵਿਚਾਰਨ ਦਾ ਕਿੰਨਾ ਫਲ ਆ। ਜਿਸ ਤਰ੍ਹਾਂ ਦੇਖੋ ਸੁਭਤਗੀਨ ਇੱਕ ਹੋਇਆ, ਉਹ ਸ਼ਿਕਾਰ ਖੇਡਣ ਗਿਆ ਅਤੇ ਹਰਨੀ ਦੇ ਪਿੱਛੇ ਆਉਂਦਾ ਸੀ ਅਤੇ ਉਹਦਾ ਬੱਚਾ ਸੀ। ਉਹ ਬੱਚੇ ਪਿੱਛੇ ਤੁਰ ਪਈ, ਉਹ ਦੇਖਦੀ ਹੈ ਕਿ ਮੇਰੇ ਬੱਚੇ ਨੂੰ ਮਾਰ ਨਾ ਦੇਵੇ। ਹੁਣ ਦੇਖਿਆ ਕਿ ਹਰਨੀ ਦੀਆਂ ਅੱਖਾਂ 'ਚ ਉੱਥਰੂ ਵਗਦੇ ਆ, ਹੁਣ ਫਿਰ ਛੱਡ ਦਿੱਤਾ। ਆਕਾਸ਼ਬਾਣੀ ਹੋਈ, ਉਹ ਸੁਭਤਗੀਨ ਤੂੰ ਮੇਰੇ ਜੀਵ 'ਤੇ ਦਇਆ ਕੀਤੀ ਆ, ਜਾ ਤੈਨੂੰ ਹਾਂਜੀ ਰਾਜ ਮਿਲੇਗਾ। ਉਹ ਕੁਦਰਤੀ ਗਜਨੀ ਦਾ ਬਾਦਸ਼ਾਹ ਮਰ ਗਿਆ, ਇਹਨੂੰ ਰਾਜ ਮਿਲ ਗਿਆ, ਕਿਉਂਕਿ ਦਇਆ ਕਰਨ ਦਾ ਬੜਾ ਭਾਰੀ ਪੁੰਨ ਆ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦੇ ਅੰਦਰ ਸ਼ੁਭ ਗੁਣ ਜਿਹੜੇ ਫਿਰ ਆ ਜਾਂਦੇ ਆ। ਅਤੇ ਜਿਵੇਂ ਨਾਨੂ ਪੰਡਿਤ ਆਪਣੇ ਆਪ ਨੂੰ ਨਾਨਕ ਕਹਾਉਣ ਲੱਗ ਪਿਆ ਸੀ, ਤਾਂ ਜਦੋਂ ਮਹਾਰਾਜ ਫਿਰ ਕੁਰਸ਼ੇਤਰ ਗਏ, ਉੱਥੇ ਮਹਾਰਾਜ ਨੇ ਅੱਗ ਬਾਲੀ। ਇਹ ਕਹਿੰਦੇ ਵੀ ਸਾਡਾ ਹਿੰਦੂਆਂ ਦਾ ਤੀਰਥ ਹੋਵੇ ਅਤੇ ਸੂਰਜ ਗ੍ਰਹਿਣ 'ਤੇ ਅੱਗ ਬਾਲੀ। ਕਹਿਣ ਲੱਗੇ ਅੱਗ ਬਾਲੀ, ਕਹਿੰਦੇ ਵੀ ਇਹ ਤਾਂ ਅੱਗ ਭੋਜਨ ਪਕਾਉਂਦੀ ਹੈ, ਲੰਗਰ ਤਿਆਰ ਕਰਕੇ ਸਿਪਾਹੀ ਦਾ ਕਿੰਨਿਆਂ ਦੀ ਜਠਰ ਅਗਨੀ ਸ਼ਾਂਤ ਹੁੰਦੀ, ਤੇਰੇ ਅੰਦਰ ਕ੍ਰੋਧ ਦੀ ਅੱਗ ਬਲਦੀ। ਕਹਿੰਦੇ ਇਹ ਕੀ ਰੱਖਿਆ ਮਹਾਰਾਜ? ਕਹਿੰਦੇ ਉਹਦਾ ਖੀਰ ਹੈ, ਦੇਖ ਲਾ। ਸਾਰਿਆਂ ਨੂੰ ਖੀਰ ਛਕਾਈ, ਫਿਰ ਤੂੰ ਜਿਹੜਾ ਇਹਦਾ ਭਰਮ ਸੀ ਦੂਰ ਕੀਤਾ ਕਿ ਮੈਂ ਨਾਨਕ ਨਹੀਂ, ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਤਾਂ ਇਹ ਹੀ ਹੈ। ਅਤੇ ਖਿਮਾ ਮੰਗੀ ਅਤੇ ਮਹਾਰਾਜ ਤੂੰ ਸਮਤ ਲਈ, ਤੇਰੀ ਇਸ ਕਰਨਾ ਵੀ ਕੁਝ ਨਹੀਂ ਮਿਲਦਾ। ਜੋ ਜਲਾਹਾ ਸੀ ਉਹ ਕਬੀਰ ਨੂੰ ਕਹਿੰਦਾ ਵੀ ਤੇਰੀ ਬੜੀ ਉਪਮਾ ਹੁੰਦੀ, ਤੂੰ ਵੀ ਜਲਾਹਾ। ਕਹਿੰਦੇ ਸਾਡੇ ਘਰ 'ਚ ਹੁਕਮ ਮੰਨਣ ਦਾ ਸੁਭਾਅ ਆ। ਕਹਿੰਦੇ ਉਹ ਕਿਵੇਂ? ਲੋਈ ਨੂੰ ਕਹਿਣ ਲੱਗੇ, ਅਰੇ ਲੋਈ ਜਾਂ ਖੇਤਾਂ 'ਚੋਂ ਮਿੱਟੀ ਦੇ ਢੇਲੇ ਲਿਆ ਲੈ, ਇਹਨਾਂ ਨੂੰ ਕੁੱਟ ਕੇ ਪੀਸ ਕੇ ਕੱਪੜ ਛਣ ਕਰ, ਦੁੱਧ ਨੂੰ ਗੁੰਨ ਕੇ ਦੀਵਾ ਬਣਾ ਕੇ ਘਿਓ ਪਾ ਕੇ ਬੱਤੀ ਪਾ ਕੇ ਜਲਾ ਕੇ ਉੱਥੇ ਰੱਖਿਆ, ਉਹ ਰੱਖਿਆ ਹੀ। ਕਹਿੰਦਾ ਲੈ ਇੰਨੀ ਗੱਲ ਹੈ? ਕਹਿੰਦੇ ਹਾਂ। ਘਰ ਆ ਗਿਆ, ਜਲਾਹੀ ਨੂੰ ਕਹਿੰਦਾ ਅਰੇ ਬਾਬਰੀ ਜਾਂ ਮਿੱਟੀ ਦੇ ਢੇਲੇ ਲਿਆ। ਉਹ ਕਹਿੰਦੀ ਤੂੰ ਡੰਡੇ ਵਾਂਗੂ ਆਹਾਂ ਲਟਕਾਉਂਦਾ ਆ ਗਿਆ, ਤੂੰ ਵੀ ਬਾਹਰੋਂ ਹੀ ਆਇਆ, ਉੱਥੋਂ ਲਿਆਉਂਦਾ ਕੰਮ ਬੰਦਿਆਂ ਦਾ ਹੁੰਦਾ ਕਿ ਜਨਾਨੀਆਂ ਦਾ? ਉਹ ਦੋ ਵਿੱਚ ਪੇੜਾ ਮਾਰਿਆ, ਵਿਚਾਰੀ ਰੋਂਦੀ ਰਹਿੰਦੀ ਚਲੋ ਗਈ। ਫਿਰ ਕਹਿੰਦਾ ਉਖਲ 'ਚ ਕੁੱਟ ਕੇ ਕੱਪੜੇ ਛਾਣ ਕਰ, ਦੁੱਧ 'ਚ ਖੁੰਨ ਕੇ ਦੀਵਾ ਬਣਾ ਕੇ ਘਿਓ ਬੱਤੀ ਪਾ ਕੇ ਜਗਾ ਕੇ ਉੱਥੇ ਰੱਖਿਆ। ਉਹਨੇ ਕਿਸੇ ਨੂੰ ਤਾਂ ਕੋਈ ਸਾਇਆ ਹੋ ਗਈ, ਕੋਈ ਚਿੰਬੜ ਗਿਆ। ਉਹ ਕਾਜੀ ਗਈ, ਉਹ ਕਹਿੰਦੇ ਇਹਨੂੰ ਮਿਰਚਾਂ ਦਾ ਤੋਰਾ ਜਿਹੜਾ ਚਾੜੋ, ਜਿਹੜੇ ਧੂੰਆਂ ਹੋਇਆ ਲੱਗੇ ਪਿਆ ਅੰਦਰ ਹੋੜ ਲਿਆ। ਕਬੀਰ ਨੇ ਰੌਲਾ ਸੁਣਿਆ ਵੀ ਕੀ ਗੱਲ, ਅਖੇ ਆਹ ਗੱਲ? ਉਹ ਕਹਿੰਦੇ ਕੁਛ ਨਹੀਂ, ਇਹ ਮੇਰੀ ਰੀਸ ਕਰਨ ਲੱਗਾ ਸੀ, ਹੋਰ ਇਹਨੂੰ ਕੋਈ ਗੱਲ ਨਹੀਂ। ਇਸ ਤਰ੍ਹਾਂ ਆ ਰੀਸ ਕਰਨੇ ਨਾਨੀ ਗੱਲ ਬਣਦੀ, ਗੱਲ ਕਮਾਈ ਨਾਲ ਹੈ। ਇਸ ਤਰ੍ਹਾਂ ਜ਼ੋਰ ਦੀਆਂ ਗੱਲਾਂ ਆ। ਹੁਣ ਕੁੰਭਕਰਨ ਬੜੀ ਤਪੱਸਿਆ ਕੀਤੀ, ਕਹਿੰਦਾ ਮੈਂ ਵਰ ਮੰਗਣਾ ਕਿ 6 ਮਹੀਨੇ ਜਾਗਾਂ ਅਤੇ ਭਜਨ ਕਰਾਂ। ਉਹਨੇ ਕਿਹਾ ਦੈਂਤ ਬਿਰਤੀ ਦਾ ਬੰਦਾ ਲੋਕਾਂ ਨੂੰ ਤੰਗ ਕਰੂਗਾ। ਅਤੇ ਜਦੋਂ ਫਿਰ ਇਹ ਵਰ ਮੰਗਣ ਦਾ ਟਾਈਮ ਆਇਆ, ਰਸਨੇ ਸਰਸਤੀ ਬਹਿ ਗਈ। ਇਹ ਕਹਿੰਦਾ ਮੈਂ 6 ਮਹੀਨੇ ਸੁੱਤਾ ਰਹਾਂ ਅਤੇ 1 ਦਿਨ ਜਾਗਾਂ। ਇਸ ਤਰ੍ਹਾਂ ਮਤਲਬ ਜਿਹੜਾ ਹੈ ਇਹ ਵੀ ਆਪਣੇ ਬਲ ਵਿੱਚ ਨਹੀਂ ਹੈ। ਸੋ ਇਸ ਕਰਕੇ ਜੋ ਕੁਝ ਹੁੰਦਾ ਉਹਦੇ ਹੁਕਮ ਵਿੱਚ ਹੈਗਾ, ਅਤੇ ਹੁਕਮ ਤੋਂ ਮੈਨੂੰ ਕੋਈ ਗੱਲ ਹੁੰਦੀ ਨਹੀਂ, ਕਿਉਂਕਿ ਆਪਣੀ ਮਰਜ਼ੀ ਨੂੰ ਕੁਝ ਵੀ ਨਹੀਂ ਹੁੰਦਾ। ਉਹ ਕਿਸੇ ਬੰਦੇ ਨੂੰ ਬਰਾਗ ਹੋ ਗਿਆ, ਬਾਹਰ ਚਲੇ ਗਿਆ, ਮਹਾਤਮਾ ਮਿਲੇ ਅਤੇ ਜੰਗਲ ਸੇਵਾ ਕਰਨ ਲੱਗ ਪਿਆ, ਸੇਵਾ ਕਰਕੇ ਉਹਨਾਂ ਨੂੰ ਖੁਸ਼ ਕੀਤਾ, ਮਹਾਂਪੁਰਖਾਂ ਨੇ ਉਹਨੂੰ ਸੇਵ ਬਣਵਾ ਲਿਆ, ਭਜਨ ਸਿੰਘ ਕਰਨ ਦੇਖ ਕੇ ਸਿਮਰਨ ਜੁੜ ਗਿਆ, ਅਤੇ ਸੰਤਾਂ ਦੀ ਸੇਵਾ ਨੂੰ ਉਹਦੇ 'ਚ ਕੋਈ ਸੱਤਿਆ ਵੀ ਆ ਗਈ। ਅਤੇ ਜਾਣ ਲੱਗੇ ਕਹਿੰਦੇ ਇਹਨੂੰ ਵੀ ਤੂੰ ਚੁੱਪ ਰਹੀ ਐਵੇਂ ਬਰ ਸਰਾ ਅਪਣਾਵੇ। ਉਹ ਮਹਾਂਪੁਰਖ ਚਲ ਗਏ। ਪਿੱਛੋਂ ਰਾਜਾ ਜੰਗਲ ਸ਼ਿਕਾਰ ਖੇਡਦਾ ਆਇਆ, ਜਿਲ੍ਹੇ ਪਹੁੰਚਾ ਇਹਨੂੰ ਮੱਥਾ ਟੇਕਿਆ ਅਤੇ ਬੈਠ ਗਿਆ। ਮਾਰ ਬੈਠੇ ਦਿਆਲੂ ਤੁਹਾਡੇ ਸ਼ਰਨਾਂ ਮੇਰੇ ਘਰ ਬੱਚਿਆਂ ਨੇ, ਕਿਰਪਾ ਕਰੋ। ਅਤੇ ਖੁਸ਼ ਹੋ ਕਹਿੰਦਾ ਕੋਈ ਫਿਕਰ ਨਾ ਕਰੋ, ਤੁਹਾਡੇ ਸੰਤਾਨ ਹੋ ਜਾਏਗੀ। ਰਾਜਾ ਬਾਹਰ ਲੈ ਕੇ ਚਲ ਗਿਆ ਅਤੇ ਫਿਰ ਮਹਾਂਪੁਰਖ ਆ ਗਿਆ, ਉੱਠ ਕੇ ਨਮਸਕਾਰ ਕੀਤੀ। ਕਹਿੰਦਾ ਗੁਰੂ ਜੀ, ਪਿੱਛੋਂ ਰਾਜਾ ਅਸੀਂ ਬਹੁਤ ਬੇਨਤੀਆਂ ਕੀਤੀਆਂ, ਮੈਂ ਪੁੱਤ ਹੁਣ ਦਾ ਵਰ ਦਿੱਤਾ। ਕਹਿੰਦੇ ਮੈਂ ਤੈਨੂੰ ਕਿਹਾ ਤੂੰ ਚੁੱਪ ਨਹੀਂ, ਵਰ ਸਾਰਾ ਬਣਾਉਂਦੀ, ਉਹਦੇ ਘਰ ਮੈਂ ਪੁੱਤ ਨਹੀਂ, ਤੂੰ ਆਪੇ ਜਾ ਕੇ ਉਹਦੇ ਪੁੱਤ ਬਣ। ਉਹ ਫਿਰ ਸਰੀਰ ਛੱਡ ਗਿਆ, ਰਾਜੇ ਦੇ ਪੁੱਤ ਬਣ ਕੇ ਜੰਮਿਆ। ਬੋਲਿਆ ਨਾ ਕਰੇ, 18 ਸਾਲ ਇਸ ਤਰ੍ਹਾਂ ਹੀ ਰਿਹਾ, ਬੜੀਆਂ ਸੁੱਖਣਾ ਮਨਾਈਆਂ। ਫਿਰ ਰਾਜੇ ਨੇ ਕਿਹਾ ਬੱਚਾ ਕਿਤੇ ਬੋਲੇ। ਇੱਕ ਦਿਨ ਸ਼ਿਕਾਰ ਖੇਡਣ ਜਾਣ ਲੱਗਾ, ਤੀਰ ਨਾਲ ਲੱਗਿਆ। ਜਿਸ ਵੇਲੇ ਉਜਾੜ 'ਚ ਗਏ ਉੱਥੇ ਸ਼ਹਿਰ ਨਿਕਲਿਆ। ਦੌੜ ਕੇ ਫਿਰ ਸ਼ਿਕਾਰੀ ਕੁੱਤਿਆਂ ਤੋਂ ਬਚ ਕੇ ਉਹ ਘੁਰਨੇ 'ਚ ਸ਼ਹਿਰ ਜਾ ਵੜਿਆ। ਘੁਰਨੇ 'ਚ ਵੜ ਕੇ ਚੁੱਪ ਨਾ ਰਿਹਾ, ਸੰਬੰਧੀਆਂ ਨੂੰ ਕਹਿੰਦਾ ਦੇਖਿਆ ਮੈਂ ਚਲਾਕੀ ਨਾ ਬਚ ਕੇ ਆ ਗਿਆ ਘੁਰਨੇ 'ਚ। ਜਿਹੜਾ ਸ਼ਿਕਾਰੀ ਖਲੋਤਾ ਸੀ ਉਹ ਪਸ਼ੂ ਦੀ ਬੋਲੀ ਜਾਂਦਾ ਸੀ। ਗੁਰਗੋਸ਼ ਦੀ ਗੱਲ ਸੁਣ ਗੁੱਸਾ ਆਇਆ, ਉਹ ਘੁਰਨਾ ਪੜ ਕੇ ਗੁਰਗੋਸ਼ ਨੂੰ ਬਾਹਰ ਕੱਢ ਕੇ ਮਾਰ ਲਿਆ। ਇਹ ਗੱਲ ਦੇਖ ਕੇ ਉਹ ਰਾਜੇ ਦਾ ਪੁੱਤ ਹੱਸ ਪਿਆ। ਰਾਜੇ ਨੇ ਬੜੀ ਖੁਸ਼ੀ ਮਨਾਈ ਅਤੇ ਅੱਜ ਹੱਸਿਆ। ਕਹਿੰਦੇ ਹੱਸਣ ਦਾ ਕਾਰਨ? ਹਾਂਜੀ। ਕਹਿੰਦਾ ਤੇਰੇ ਬੜਬੜੇ ਇਲਾਜ ਕਿਤੇ ਤੂੰ ਹੱਸਿਆ ਨਹੀਂ, ਅੱਜ ਕਿਵੇਂ ਹੱਸ ਪਿਆ? ਹੁਣ ਪਿਛਲੀ ਗੱਲ ਸੁਣਾਈ, ਮੈਨੂੰ ਗੁਰੂ ਨੇ ਚੁੱਪ ਰਹਿਣ ਦੀ ਸਿੱਖਿਆ ਦਿੱਤੀ ਸੀ। ਹਾਂਜੀ, ਤੈਨੂੰ ਪੁੱਤਰ ਦਾ ਵਰ ਦੇਣ ਕਰਕੇ ਮੈਨੂੰ ਮਰ ਕੇ ਤੇਰੇ ਪੁੱਤ ਬਣਨਾ ਪਿਆ, ਅਤੇ ਜੇ ਉਹ ਖਰਗੋਸ਼ ਚੁੱਪ ਰਹਿੰਦਾ ਤਾਂ ਮਰਦਾ ਨਾ। ਹਾਂ, ਘੁਰਨੇ 'ਚ ਵੜ ਕੇ ਬੋਲਿਆ ਅਤੇ ਉਹਦਾ ਮਰਨਾ ਹੋਇਆ। ਇਹ ਤਰ੍ਹਾਂ ਮੈਂ 18 ਸਾਲ ਚੁੱਪ ਰਿਹਾ, ਬੋਲਣ ਕਰਕੇ ਮੈਨੂੰ ਫਿਰ ਜਨਮਨਾ ਧਾਰਨਾ ਪਏ ਤਾਂ ਚੁੱਪ ਰਿਹਾ। ਪਿਛਲੇ ਆ ਮੈਨੂੰ ਖਬਰ ਆ, ਹਾਂਜੀ, ਪਸ਼ੂ ਪੰਛੀਆਂ ਦੀ ਬੋਲੀ ਸਮਝਦੀ ਮੈਨੂੰ ਗਿਆਤ ਹੈ। ਇਸ ਕਰਕੇ ਚੁੱਪ ਰਹਿਣਾ ਜਿਹੜਾ ਇਹ ਵੀ ਇਹਦੇ ਵੱਸ ਨੇ। ਹਾਂਜੀ, ਅਤੇ ਬਾਕੀ ਮਾਰਨ ਕਿਹਾ ਚੁੱਪ ਕਿਸ ਤਰ੍ਹਾਂ ਰਹਿਣਾ, ਦੁਨੀਆਂ ਵਿੱਚ ਕਿਵੇਂ ਰਹਿਣਾ ਚਾਹੀਦਾ? ਗੁਰਖਾ ਕੇ ਨਾਨਕਾ ਵੀ ਦੁਨੀਆਂ ਕਿਉਂ ਕਰ ਰਹੀ ਹੈ? ਅੱਖੀਂ ਵੇਖਿਆ ਕੰਨੀ ਸੁਣੀਆਂ ਜੇਬਾਂ ਬੋਲਣਾ ਕਹੀਏ। ਮਨਸੂਰ ਸੁਲੀਏ ਚੜਿਆ, ਉਹਦੇ ਮੁੱਤਰ ਨੇ ਸਿੱਖਿਆ ਦਿੱਤੀ ਸੀ ਨਾ, ਸਭ ਤੋਂ ਭਲੀ ਚੁੱਪ, ਚੁੱਪ ਅੱਗੇ ਲੱਖ ਪੜਦਾ, ਜੇ ਮਨਸੂਰ ਨਾ ਬੋਲਦਾ ਕਿਉਂ ਸੂਲੀ 'ਤੇ ਚੜ੍ਹਦਾ। ਇਸ ਵਾਸਤੇ ਇਸ ਤਰ੍ਹਾਂ ਦੀਆਂ ਹੈਗੀਆਂ। ਅਤੇ ਜਿਵੇਂ ਇੱਕ ਜਲਾਹਾ ਸੀ, ਹੁਣ ਵੀ ਮੰਦਰ ਜਾਣਾ, ਬ੍ਰਾਹਮਣ ਨੇ ਪੂਜਾ ਕਰਨੀ। ਇੱਕ ਦਿਨ ਵਰਖਾ ਬਹੁਤ ਹੋਈ ਤਾਂ ਬ੍ਰਾਹਮਣ ਗਿਆ ਨਾ, ਜਲਾਹਾ ਚਲੇ ਗਿਆ। ਜਲਾਹਾ ਜਾ ਕੇ ਪੱਥਰ ਮਾਰਦਾ ਹੁੰਦਾ ਸੀ। ਉਹ ਸ਼ਿਵ ਜੀ ਕਹਿੰਦੇ ਲੈ ਬਈ ਬਈ ਉਹ ਬ੍ਰਾਹਮਣ ਜਿਹੜਾ ਉਹ ਤਾਂ ਆਇਆ ਨਹੀਂ, ਇਹ ਭਾਵੇਂ ਪੱਥਰੇ ਮਾਰਦਾ ਆਇਆ। ਕਹਿੰਦੇ ਵਰ ਮੰਗਲਾ। ਕਹਿੰਦਾ ਮੇਰੀਆਂ 1000 ਬਾਹਾਂ ਹੋ ਜਾਣ। ਅਤੇ ਜਦੋਂ ਪਿੰਡ ਵੱਲ ਗਿਆ, ਉਹਨੀ ਗਿਆ ਹੈ, ਵਿਸ਼ਨੂੰ ਦੀਆਂ ਵੀ 4 ਸੁਣੀਆਂ, ਦੇਵੀ ਦੀਆਂ 8, ਇਹ ਕੌਣ ਆ ਗਿਆ? ਉਹ ਲਾਪੇ ਰੋੜੇ ਢੀਮਾ ਬਣ ਪਿਆ ਤਾਂ ਕੋਈ ਭੈੜੀ ਬਲਾ ਆ। ਉਹ ਕਹੇ ਮੈਂ ਫਲਾਨਾ ਜਲਾਹਾਂ, ਹੁਣ ਕੌਣ ਸੁਣੇ? ਕਿਉਂਕਿ ਜੇ ਇਸ ਤਰ੍ਹਾਂ ਦੇ ਬੀਜ ਬੀਜਦਾ ਉਹੋ ਜਿਹੇ ਬੀਜ ਫਿਰ ਨੂੰ ਕੱਟਣੇ ਪੈਂਦੇ ਹੈ। ਇਸ ਵਾਸਤੇ ਇਹਨੂੰ ਮੰਗਣਾ ਵੀ ਨਹੀਂ ਆਉਂਦਾ ਹੈ। ਇਸ ਵਾਸਤੇ ਮੰਗਣਾ ਵੀ ਨਹੀਂ ਆਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।